ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਡ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਰੁਸਤ ਹੋ ਚੜ੍ਹਦੀ ਕਲਾ ਚੋਂ ਖੁਸ਼ੀਆਂ ਕਿਹੜੇ ਮਾਣ ਰਹੇ ਹੋ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਤੇ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਿਨ ਐਤਵਾਰ ਚੜ੍ਹ ਚੁੱਕਾ 3 ਨਵੰਬਰ 2019 ਤਰੀਕ ਹੈ 9:02 ਸਿਡਨੀ ਦਾ ਸਮਾਂ ਦਿਖਾ ਰਿਹਾ ਈਸਟ ਕੋਸਟ ਦੇ ਉੱਤੇ ਡੇ ਲਾਈਟ ਸੇਵਿੰਗ ਚੱਲ ਰਹੀ ਹੈ ਤੇ ਹੋਰ ਵੀ ਆਪਾਂ ਸਮੇਂ ਜਾਣ ਲੈਂਦੇ ਹਾਂ ਕਿਉਂਕਿ ਬ੍ਰਿਸਬੇਨ ਵਾਲੇ ਕੁਈਨਜ਼ਲੈਂਡ ਚ ਡੇ ਲਾਈਟ ਸੇਵਿੰਗ ਨਹੀਂ ਹੈਗੀ ਸੋ ਉੱਥੇ ਅੱਜ ਦਿਨ ਐਤਵਾਰ ਵਾਲੇ ਦਿਨ 8:02 ਸੁਬਾਹ ਦੇ ਹੋਏ ਨੇ ਐਡਲੇਡ ਦੇ ਵਿਚ 8:32 ਹੋਏ ਆ ਪਰਥ ਦੇ ਵਿਚ ਸੁਬਾਹ ਦੇ 6:02 ਨੇ ਚਲੀਏ ਭਾਰਤ ਇੰਡੀਆ ਤੇ ਉੱਥੇ ਵੱਡਾ ਤੜਕਾ 3:32 ਹੈ ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਦੀ ਰਾਤ ਹੈ 10:02 ਹੈ ਨਿਊਯਾਰਕ ਅਤੇ ਟੋਰਾਂਟੋ ਦੇ ਵਿਚ ਸ਼ਨਿਚਰਵਾਰ 2 ਨਵੰਬਰ ਦੇ 6:02 ਹੋਏ ਨੇ ਸ਼ਾਮ ਦੇ ਔਰ ਦੁਪਹਿਰ ਢਲ ਰਹੀ ਹੈ ਵੈਨਕੂਵਰ ਅਤੇ ਐਲਏ ਦੇ ਵਿਚ ਉੱਥੇ 3:02 ਦੁਪਹਿਰ ਦੇ ਹੋਏ ਨੇ ਸੋ ਇਹ ਸੀ ਸਮਾਂ ਸਾਰਨੀ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਚੋਂ ਔਰ ਹੋਰ ਵੀ ਬਹੁਤ ਸਾਰੇ ਇਲਾਕੇ ਨੇ ਜਿੱਥੇ ਹਰਮਨ ਰੇਡੀਓ ਨੂੰ ਤੁਸੀਂ ਸੁਣਦੇ ਹੋ ਆਪ ਸਭ ਦਾ ਸਵਾਗਤ ਹੈ ਅੱਜ ਮਿੰਟੂ ਬਰਾੜ ਜੀ ਪ੍ਰੋਗਰਾਮ ਚ ਆਣਗੇ ਖੇਤਾਂ ਦੇ ਵਿਚੋਂ ਐਡਲੇਟ ਤੋਂ ਦੂਰ ਥੋੜਾ ਜਿਹਾ ਰੈਨਮਾਰਕ ਉਧਰੋਂ ਗੁਰਪ੍ਰੀਤ ਗਿੱਲ ਆਉਣਗੇ ਕੈਨਬਰਾ ਤੋਂ ਤੇ ਇਕ ਬੜਾ ਹੀ ਭੱਖਦਾ ਮਸਲਾ ਲੈ ਕੇ ਗੁਰਪ੍ਰੀਤ ਗਿੱਲ ਹੁਣੀ ਆ ਰਹੇ ਨੇ ਵਿਕਟੋਰੀਆ ਪੁਲਿਸ ਦੇ ਇਕ ਆਫਿਸਰ ਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਉਹ ਉਹਨੇ ਪੋਸਟ ਪਾਈ ਸੀ ਗੁਰਪ੍ਰੀਤ ਨੇ ਉਸ ਦੇ ਉੱਤੇ ਕਾਫੀ ਹਮਲੇ ਕੀਤੇ ਗਏ ਗੁਰਪ੍ਰੀਤ ਉਹਨਾਂ ਦੀ ਡਿਲੀਟ ਕਰਨੀ ਪਈ ਪਰ ਅੱਜ ਉਸ ਤੇ ਗੱਲ ਕਰਾਂਗੇ ਅਫੀਸ਼ਲੀ ਇਹ ਹੁਣ ਦੋ ਵੱਡੇ ਚੈਨਲਸ ਨੇ ਵੀ ਇਹ ਖਬਰ ਦਿੱਤੀ ਹੈ ਮਿੰਟੂ ਭਾਜੀ ਆਉਣਗੇ ਤੇ ਅਸੀਂ ਹੋਰ ਮਸਲੇ ਜਿਹੜੇ ਨੇ ਉਹਨਾਂ ਤੇ ਚਿੰਤਨ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਤੁਹਾਡਾ ਸੁਨੇਹਾ ਜ਼ਰੂਰ ਸਾਨੂੰ ਮਿਲਣਾ ਚਾਹੀਦਾ ਅੱਜ ਦਿਨ ਐਤਵਾਰ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਇਕ ਹੋਰ ਖਾਸੀਅਤ ਇਹ ਹੈ ਕਿ ਅੱਜ ਤੁਹਾਨੂੰ ਮੰਦਾਵਣੀ ਸੁਣਾਵਾਂਗੇ ਜੀ ਮੰਦਾਵਣੀ ਦਾ ਆਡੀਓ ਜਿਹੜਾ ਰਿਕਾਰਡ ਕੀਤਾ ਗਿਆ ਸੀਗਾ ਤੇ ਉਸ ਦੀ ਕੰਪੋਜੀਸ਼ਨ ਬਣਾਈ ਗਈ ਸੀ ਉਹ ਵੀ ਅੱਜ ਤੁਹਾਨੂੰ ਸੁਣਾਵਾਂਗੇ ਤੇ ਵੀਡੀਓ ਵੀ ਉਸ ਦਾ ਰਿਲੀਜ਼ ਕਰਾਂਗੇ ਇਸ ਪ੍ਰੋਗਰਾਮ ਦੇ ਦੌਰਾਨ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਨਾਲ ਮੈਂ ਇਹ ਵੀ ਦੱਸਦਾ ਕਿ ਸਾਡਾ ਜਿਹੜਾ ਪਤਾ ਹੈ request@harmanradio.com ਈਮੇਲ ਪਤਾ ਹੈ ਤੇ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਕੋਈ ਵੀ ਤਸਵੀਰ ਕੋਈ ਵੀ ਸੁਨੇਹਾ ਸਾਡੇ ਤੱਕ ਭੇਜ ਸਕਦੇ ਹੋ ਔਰ ਅਸੀਂ ਸਾਂਝਾ ਕਰਦੇ ਹਾਂ ਸਾਡੀ ਆਈਫੋਨ ਤੇ ਐਂਡਰਾਇਡ ਦੀ ਆਪਣੀਆਂ ਐਪਲੀਕੇਸ਼ਨਸ ਨੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂ ਕਿ ਅਗਰ ਉਹ ਪੋਡਕਾਸਟ ਵੀ ਸੁਣਦੇ ਹੋਣ ਜਾਂ ਲਾਈਵ ਵੀ ਸੁਣਦੇ ਹੋਣ ਤਾਂ ਸਾਡੇ ਐਪਸ ਦੇ ਵਿੱਚੋਂ ਸੁਣੋ ਉਸ ਦੇ ਵਿੱਚ ਹੋਰ ਬਹੁਤ ਸਾਰੇ ਫੀਚਰ ਨੇ ਜਿਵੇਂ ਕਿ ਲਾਈਵ ਬਲੌਗ ਹੈ ਕਿ ਅਸੀਂ ਕੋਈ ਤਸਵੀਰ ਸਾਂਝੀ ਕਰਨੀ ਹੈ, ਕੋਈ ਵੀਡੀਓ ਸਾਂਝਾ ਕਰਨਾ ਹੈ ਤੇ ਨਾਲ ਦੀ ਨਾਲ ਜਿਹੜੀ ਅਸੀਂ ਗੱਲ ਕਰ ਰਹੇ ਹੁੰਦੇ ਤੇ ਅਸੀਂ ਸਾਂਝੀ ਕਰਦੇ ਹਾਂ, ਤੁਸੀਂ ਦੇਖ ਸਕਦੇ ਹੋ ਆਪਣੀ ਐਪ ਦੇ ਵਿੱਚ ਵੀ ਅਸੀਂ ਕਿਹੜੀ ਗੱਲ ਕਰ ਰਹੇ ਹਾਂ। ਬਹੁਤ ਸਾਰੇ ਸਰੋਤੇ ਸਾਡੇ ਨਾਲ ਸਾਂਝਾ ਪਾਉਂਦੇ ਨੇ ਤਸਵੀਰਾਂ ਦੀਆਂ ਜਾਂ ਕੋਈ ਡਾਟੇ ਦੀਆਂ, ਅਸੀਂ ਉਹ ਸਾਂਝਾ ਕਰਦੇ ਹਾਂ ਤੇ ਇਸ ਦੇ ਨਾਲ ਹੀ ਸਾਡੇ ਵੀਡੀਓਜ਼, ਬਲੌਗ ਤੇ ਹੋਰ ਬਹੁਤ ਕੁਝ ਜਿਹੜੇ ਪੋਡਕਾਸਟ ਹੈ ਉਹ ਸਾਰੀ ਲਾਇਬ੍ਰੇਰੀ ਸਾਡੀਆਂ ਆਪਣੀਆਂ ਐਪਲੀਕੇਸ਼ਨਸ ਦੇ ਵਿੱਚ ਹੈ ਜੀ। ਤੇ ਸੱਜਣ ਕਹਿ ਰਹੇ ਨੇ ਕਿ ਤੁਸੀਂ ਪਾਕਿਸਤਾਨ ਚ ਹੋਵੋਗੇ, ਨਹੀਂ ਜੀ ਹਜੇ ਤਾਂ ਮੈਂ ਆਸਟ੍ਰੇਲੀਆ ਚ ਹੀ ਬੈਠਾ ਹਾਂ ਤੇ ਬਸ ਇਸ ਪ੍ਰੋਗਰਾਮ ਤੋਂ ਬਾਅਦ ਟੈਚੀ ਪੈਕ ਨੇ, ਬਸ ਫੋਨ ਹੀ ਚੱਕਣਾ ਤੇ ਗੱਡੀ ਚ ਬਹਿਣਾ ਤੇ ਸਿਡਨੀ ਵੱਲ ਨੂੰ ਚਾਲੇ ਪਾ ਲੈਣੇ ਆ, ਕਿਉਂਕਿ ਕੱਲ ਸਵੇਰ ਨੂੰ ਫਲਾਈਟ ਹੈ ਜੀ ਨਨਕਾਣਾ ਸਾਹਿਬ ਦੀ। ਤੇ ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਮੈਨੂੰ ਇਉਂ ਲੱਗਦਾ ਮੈਨੂੰ ਆਪਣੇ ਆਪ ਨੂੰ ਕਿ ਜਿਵੇਂ ਸਾਰੀਆਂ ਅਰਦਾਸਾਂ ਸਾਨੂੰ ਹੀ ਲੱਗ ਗਈਆਂ ਹੋਣ ਤੇ ਮੇਰੀ ਅਰਦਾਸ ਪੂਰੀ ਹੋਣ ਜਾ ਰਹੀ ਹੈ ਤੇ ਅਸੀਂ ਉਸ ਪਵਿੱਤਰ ਪਾਵਨ ਧਰਤੀ ਉੱਤੇ ਜਿੱਥੇ ਪਹਿਲੇ ਪਾਤਸ਼ਾਹ ਆਗਮਨ ਹੋਏ ਸੀ ਉਸ ਧਰਤੀ ਦੇ ਉੱਤੇ ਆਪਾਂ ਜਾਵਾਂਗੇ ਤੇ ਉੱਥੇ ਦਰਸ਼ਨ ਕਰਾਂਗੇ, ਦੇਖਾਂਗੇ, ਆਨੰਦ ਮਾਣਾਂਗੇ, ਪ੍ਰੇਰਨਾ ਲਵਾਂਗੇ, ਉਤਸ਼ਾਹਿਤ ਹੋ ਕੇ ਆਵਾਂਗੇ ਉਸ ਦੀ ਸਿੱਖਿਆ ਦੇ ਨਾਲ ਜੁੜਨ ਦੇ ਲਈ। ਅੱਜ ਦਾ ਸਾਡਾ ਟੌਪਿਕ ਵੀ ਕੁਛ ਇਹੋ ਜਿਹਾ ਹੀ ਹੈ। ਅਸੀਂ ਕਈ ਵਾਰੀ ਸਾਨੂੰ ਇੱਦਾਂ ਲੱਗਦਾ ਕਿ ਅਸੀਂ ਵਿਰੋਧਾਭਾਸ ਕਰ ਰਹੇ ਹਾਂ, ਅਸੀਂ ਕੰਟਰਾਡਿਕਟ ਕਰ ਰਹੇ ਹਾਂ ਸਾਡੀ ਫਿਲਾਸਫੀ ਨੂੰ, ਸਾਡੀ ਗੁਰਬਾਣੀ ਨੂੰ, ਕਿ ਜਦੋਂ ਆਪਾਂ ਗੁਰਬਾਣੀ ਪੜ੍ਹੀਏ ਤਾਂ ਉਸ ਦੇ ਵਿੱਚ ਜਦੋਂ ਤੀਰਥ ਨਾਵਣ ਜਾਂ ਤੀਰਥਾਂ ਤੇ ਜਾਣ ਦੀ ਗੱਲ ਆਉਂਦੀ ਹੈ ਤਾਂ ਗੁਰਬਾਣੀ ਇਹ ਕਹਿੰਦੀ ਹੈ ਕਿ ਸਾਰਿਆਂ ਨਾਲੋਂ ਜਿਹੜਾ ਵੱਡਾ ਤੀਰਥ ਹੈ ਉਹ ਹੈਗਾ ਨਾਮ, ਅੰਦਰ ਨਾਮ ਜਪਣਾ, ਇਹੀ ਸਾਰਿਆਂ ਨਾਲੋਂ ਵੱਡਾ ਤੀਰਥ ਹੈ। ਤੀਰਥ ਦੀ ਫਿਲਾਸਫੀ ਕੀ ਹੈ ਇਸ ਦੇ ਬਾਰੇ ਅੱਜ ਆਪਾਂ ਜਾਣਾਂਗੇ। ਅਸਲ ਦੇ ਵਿੱਚ ਇੱਕ ਜਿਹੜੇ ਬਿਗਿਨਰਸ ਹੁੰਦੇ ਨੇ, ਸ਼ੁਰੂਆਤੀ ਪੈਂਡੇ ਤੇ ਹੁੰਦੇ ਨੇ, ਉਹਨਾਂ ਦੀ ਇੱਕ ਕਮਿਟਮੈਂਟ ਵੀ ਦੇਖੀ ਜਾਂਦੀ ਆ, ਉਹਨਾਂ ਦੀ ਕਮਿਟਮੈਂਟ ਦਾ ਇੱਕ ਮੀਟਰ ਵੀ ਆ। ਉਹਨਾਂ ਕਮਿਟਮੈਂਟਸ ਦੇ ਵਿੱਚੋਂ ਜਦੋਂ ਵੀ ਗੁਰੂ, ਜਦੋਂ ਵੀ ਤੁਹਾਡਾ ਕੋਈ ਟ੍ਰੇਨਰ ਜਾਂ ਸਪਿਰਚੁਅਲ ਜਿਹੜਾ ਤੁਹਾਨੂੰ ਸਿਖਾ ਰਿਹਾ ਆ ਉਹ ਤੁਹਾਨੂੰ ਡਿਸਿਪਲਿਨ ਚ ਲੈ ਕੇ ਆਏਗਾ। ਉਹ ਸਾਨੂੰ ਸਾਰਿਆਂ ਨੂੰ ਪਹਿਲਾਂ ਆਪਣੇ ਸਿੱਖਾਂ ਨੂੰ, ਆਪਣੇ ਸਟੂਡੈਂਟਸ ਨੂੰ ਡਿਸਿਪਲਿਨ ਚ ਲੈ ਕੇ ਆਏਗਾ। ਜਿਸ ਤਰ੍ਹਾਂ ਸਕੂਲ ਦੇ ਵਿੱਚ ਵਰਦੀ ਪਵਾਉਂਦੇ ਨੇ, ਫਿਰ ਲਾਈਨ ਚ ਖੜਾ ਕਰਨਾ ਸਿਖਾਲਦੇ ਨੇ, ਫਿਰ ਇੱਕੋ ਹੀ ਸੁਰ ਦੇ ਵਿੱਚ ਮੁਹਾਰਨੀਆਂ ਪੜਾਉਂਦੇ ਨੇ, ਉਹ ਹੋਮਵਰਕ ਕਰਾਉਂਦੇ ਨੇ, ਇੰਨਾ ਟਾਈਮ ਆਹ ਕਰਨਾ ਇੰਨਾ ਟਾਈਮ, ਇਹ ਇੱਕ ਡਿਸਿਪਲਿਨਿੰਗ ਦਾ ਮੈਥਡ ਹੈ। ਇਸੇ ਹੀ ਤਰ੍ਹਾਂ ਜਦੋਂ ਆਪਾਂ ਰੂਹਾਨੀ ਪੰਧ ਤੇ ਚੱਲਦੇ ਹਾਂ ਤਾਂ ਅਸਲ ਚ ਸਾਨੂੰ ਆਪਣੇ ਆਪ ਨੂੰ ਡਿਸਿਪਲਿਨ ਕਰਨਾ ਹੁੰਦਾ ਹੈ, ਕਮਿਟਮੈਂਟ ਸ਼ੋਅ ਕਰਨੀ ਹੁੰਦੀ ਹੈ ਕਿ ਹਾਂ ਅਸੀਂ ਇਸ ਦੇ ਉੱਤੇ ਜਾਣਾ ਹੈ ਤੇ ਜਾ ਸਕਦੇ ਹਾਂ। ਉਹਨਾਂ ਹੀ ਕਮਿਟਮੈਂਟਸ ਦੇ ਵਿੱਚੋਂ ਜਪ, ਤਪ, ਸੰਜਮ, ਧਰਮ ਇਹ ਸਾਰੇ ਉਹਦੇ ਚ ਆ ਜਾਂਦੇ ਨੇ ਕਿ ਜਪਣਾ ਵੀ ਇੱਕ ਕਮਿਟਮੈਂਟ ਹੈ। ਮੁਹਾਰਨੀ ਚੇਤੇ ਕਰਨੇ, ਕੀ ਚੇਤੇ ਕਰਨਾ, ਗੁਰੂ ਕਾ ਮੰਤਰ, ਮੂਲ ਮੰਤਰ। ਤਪ, ਤਪ ਦਾ ਮਤਲਬ ਕੀ ਹੈ, ਤੇ ਤਪ ਦਾ ਮਤਲਬ ਇਹ ਹੈ ਕਿ ਬੈਠਣਾ ਆ, ਉਹਨੂੰ ਤਪਾਉਣਾ ਆ, ਹੀਟ ਅਪ, ਯਾਨੀ ਕਿ ਆਪਣੇ ਅੰਦਰ ਇਸ ਲੈਵਲ ਤੇ ਲੈ ਜਾਣਾ ਕਿ ਤੁਸੀਂ ਉਹਦੇ ਚੋਂ ਮਤਲਬ ਤਪ ਦਾ ਮਤਲਬ ਜਿੱਦਾਂ ਹੀਟ ਤੇ ਨਹੀਂ ਚਾੜ ਦੇਈਦਾ, ਇੱਦਾਂ ਇੱਦਾਂ ਹੋ ਜਾਵੇ ਚੁੱਲ੍ਹੇ ਤੇ ਚਾੜਨ ਵਾਲਾ ਕੰਮ, ਉਹਨੂੰ ਤਪ ਕਹਿੰਦੇ ਨੇ। ਵੈਸੇ ਤਾਂ ਤਪ ਜਿਹੜੇ ਯੋਗੀ ਨੇ ਉਹ ਧੂਣੇ ਬਾਲ ਬਾਲ ਕੇ ਲਾਉਂਦੇ ਨੇ, ਪਰ ਅਸਲੀ ਜਿਹੜਾ ਤਪ ਦਾ ਮਤਲਬ ਹੈ ਤੀਰਥ ਨਾਵਣਾ। ਤੀਰਥ ਨਾਵਣਾ ਕੀ ਹੈ ਵੀ ਜਿੱਥੇ ਜਿਸ ਇਲਾਕੇ ਦੇ ਵਿੱਚ ਧਰਮ ਦੀ ਗੱਲ ਹੋ ਰਹੀ ਹੈ ਉੱਥੇ ਗੋਸ਼ਟੀਆਂ ਚੱਲ ਰਹੀਆਂ ਨੇ, ਉੱਥੇ ਧਾਰਮਿਕ ਕਾਂਡ ਚੱਲ ਰਹੇ ਨੇ ਜਿਹੜੇ ਬਾਹਰਲੇ ਨੇ, ਉੱਥੇ ਸਿਖਾਲਿਆ ਜਾ ਰਿਹਾ, ਉੱਥੇ ਤਕਰੀਰਾਂ ਚੱਲ ਰਹੀਆਂ, ਉੱਥੇ ਡਿਸਕਸ਼ਨ ਚੱਲ ਰਹੀਆਂ, ਤੀਰਥ ਉਹ ਹੁੰਦਾ ਹੈ। ਉੱਥੇ ਉੱਥੇ ਧਰਮ ਦੀ ਹੀ ਗੱਲ ਹੁੰਦੀ ਹੈ। ਜਿਵੇਂ ਹੁਣ ਅਸੀਂ ਬਾਜ਼ਾਰ ਜਾਂਦੇ ਹਾਂ, ਸ਼ੋਪਿੰਗ ਸੈਂਟਰ ਜਾਂਦੇ ਹਾਂ, ਉੱਥੇ ਕੀ ਚੱਲ ਰਿਹਾ, ਉੱਥੇ ਸੌਦਾ ਚੱਲ ਰਿਹਾ, ਉੱਥੇ ਟ੍ਰੇਡ ਚੱਲ ਰਿਹਾ, ਉੱਥੇ ਸੌਦਾ ਵਿਕ ਰਿਹਾ, ਖਰੀਦ ਹੋ ਰਿਹਾ। ਸੋ ਸਾਨੂੰ ਪਤਾ ਹੈ ਕਿ ਅਸੀਂ ਉੱਥੇ ਸ਼ੋਪਿੰਗ ਸੈਂਟਰ ਜਾਣਾ ਤੇ ਸੌਦਾ ਲੈਣ ਜਾਣਾ। ਹੁਣ ਅੱਜ ਅਸੀਂ ਨਨਕਾਣਾ ਸਾਹਿਬ ਚੱਲੇ ਹਾਂ ਜਾਂ ਗੁਰਧਾਮਾਂ ਦੇ ਚੱਲੇ ਹਾਂ ਟੂਰ ਦੇ ਉੱਤੇ, ਤੀਰਥ ਹੀ ਹੈ, ਉੱਥੇ ਕੀ ਹੈ, ਉੱਥੇ ਜਾ ਕੇ ਗੁਰੂ ਘਰ ਚੱਲੇ ਹਾਂ, ਉੱਥੇ ਪਾਠ ਵੀ ਹੋ ਰਿਹਾ ਹੋਏਗਾ, ਉੱਥੇ ਉਸ ਥਾਂ ਦਾ ਇੱਕ ਆਪਣਾ ਔਰਾ ਹੁੰਦਾ ਉਹ ਵੀ ਹੋ ਰਿਹਾ ਹੋਊਗਾ। ਇੱਦਾਂ ਹੀ ਜਿਹੜਾ ਕੋਈ ਬਨਾਰਸ ਜਾਂਦਾ, ਕੋਈ ਵਰਿੰਦਾਵਨ ਜਾਂਦਾ, ਕੋਈ ਮੱਕੇ ਜਾਂਦਾ ਆ, ਉਹ ਉਨੇ ਟਾਈਮ ਦੇ ਲਈ ਕਮ ਸੇ ਕਮ ਉਹਦੇ ਅੰਦਰ ਉਹ ਚੀਜ਼ ਆਉਂਦੀ ਆ, ਉਹ ਘਰ ਘਰ ਜਾਂਦੀ ਆ। ਇੱਕ ਜਾਣਾ ਵੀ ਬਹੁਤ ਵੱਡੀ ਕਮਿਟਮੈਂਟ ਹੈ ਸ਼ੋਅ ਕਰਨਾ। ਪਰ ਇਹ ਜ਼ਰੂਰੀ ਨਹੀਂ ਹੈ, ਇਹ ਕੋਈ ਜ਼ਰੂਰੀ ਨਹੀਂ। ਅਗਰ ਉਹ ਭਾਵਨਾਵਾਂ ਘਰ ਬੈਠਿਆਂ ਤੇ ਸਾਨੂੰ ਮਿਲਣ, ਸਾਨੂੰ ਆ ਰਹੀਆਂ ਹੋਣ, ਤਾਂ ਇਹ ਸਾਰਾ ਕੁਝ ਸੱਚਾ ਆ। ਪਰ ਸਾਰਿਆਂ ਦੇ ਲਈ ਇੱਕੋ ਮੀਟਰ ਨਹੀਂ ਹੈ। ਹੁਣ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਸ਼ਲੋਕ ਦੇ ਵਿੱਚ ਕਿ ਹਿੰਦੂ ਸਾਲਾਹੀ ਸਾਲਾਹਣ ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬਹੁਕਾਰ। ਜਿਹੜਾ ਕਹਿੰਦਾ ਹਿੰਦੂ ਹੈ ਉਹ ਸਲਾਹ ਕਰਦਾ ਆ, ਸਿਫਤਾਂ ਕਰਦਾ ਆ, ਉਸਦੇ ਅਪਾਰ ਰੂਪ ਦਰਸ਼ਨ ਕਰਨਾ ਚਾਹੁੰਦਾ ਆ, ਇਸ ਕਰਕੇ ਉਹਦੇ ਅੰਦਰ ਇਹ ਭਾਵਨਾ ਆ ਸਿਫਤ ਕਰਨ ਦੀ, ਦਰਸ਼ਨ ਕਰਨ ਦੀ ਉਸਦੇ ਅਪਾਰ ਰੂਪ ਦੀ, ਤੇ ਇਸ ਕਰਕੇ ਉਹ ਨਹਾਉਂਦਾ ਆ, ਤੀਰਥ ਨਹਾਉਣ ਜਾਂਦਾ ਆ, ਅਰਚਾ ਪੂਜਾ ਕਰਦਾ ਆ, ਅਰਚਨਾ ਕਰਦਾ ਆ, ਪੂਜਾ ਕਰਦਾ, ਅਗਰ ਵਾਸ ਅਗਰ ਬੱਤੀਆਂ ਜਾਲਦਾ ਆ, ਉਹ ਬਹੁਕਾਰ ਕਈ ਤਰ੍ਹਾਂ ਨਾਲ ਉਹ ਫੁੱਲ ਜਿਹੜੇ ਨੇ ਉਹ ਭੇਂਟ ਕਰਦਾ ਆ, ਕਿਉਂਕਿ ਉਹ ਦਰਸ਼ਨ ਕਰਨਾ ਚਾਹੁੰਦਾ ਆ। ਇਹ ਭਾਵਨਾ ਹੋਣੀ ਚਾਹੀਦੀ ਆ। ਮੈਂ ਜਸਟੀਫਾਈ ਨਹੀਂ ਕਰ ਰਿਹਾ ਕਿ ਮੈਂ ਚੱਲਿਆ, ਪਰ ਅਗਰ ਉਸ ਥਾਂ ਦੇ ਉੱਤੇ ਜਾ ਕੇ ਉਹ ਕਰਤਾ ਯਾਦ ਨਹੀਂ ਆਇਆ, ਉਹ ਪਰਮਾਤਮਾ ਯਾਦ ਨਹੀਂ ਆਇਆ, ਉਹ ਨਾਮ ਯਾਦ ਨਹੀਂ ਆਇਆ, ਤਾਂ ਫਿਰ ਇਹ ਸਾਰੇ ਨੇਫਲ ਨੇ। ਬਹੁਤਾਤ ਗੁਰਬਾਣੀ ਦੇ ਵਿੱਚ ਇਕੱਲੇ ਤੀਰਥਾਂ ਦਾ ਭ੍ਰਮਣ ਕਰਨੇ ਨੂੰ ਸਹੀ ਨਹੀਂ ਸਮਝਿਆ ਗਿਆ, ਨੈਗੇਟਿਵ ਤੌਰ ਤੇ ਪੇਸ਼ ਕੀਤਾ ਗਿਆ। ਪਰ ਕਹਿੰਦੇ ਤੀਰਥ ਤਪ ਦਇਆ ਦੱਤ ਦਾਨ, ਜਪਜੀ ਸਾਹਿਬ ਦੇ ਵਿੱਚ ਤੀਰਥ ਤਪ ਦਇਆ ਦੱਤ ਦਾਨ, ਤੀਰਥ ਨਹਾਉਣੇ, ਤਪ ਕਰਨੇ, ਦਇਆ ਕਰਨੀ, ਦਾਨ ਕਰਨੇ, ਡਿਸਿਪਲਿਨ ਚ ਰਹਿਣਾ। ਕਹਿੰਦੇ ਜੇ ਕੋ ਪਾਵੇ ਤਿਲ ਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਹੁਣ ਉਹ ਕਹਿੰਦੇ ਇਹ ਸਾਰਾ ਜਿਹੜਾ ਤਿਲ, ਜੇ ਅੰਦਰ ਜਿਹੜਾ ਨਾਮ ਵਸ ਜਾਵੇ ਤਾਂ ਉਹ ਜਿਹੜੀ ਮੈਲ ਹੈ, ਜਿਹੜੀ ਤੀਰਥਾਂ ਤੇ ਆਪਾਂ ਨਹਾਉਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਪ ਕਰਕੇ, ਦਇਆ ਕਰਨਾ ਵੀ ਇੱਕ ਮੈਲ ਲਾਉਣ ਵਾਲੀ ਗੱਲ ਹੈ, ਦਾਨ ਵੀ ਅਸੀਂ ਇਸ ਕਰਕੇ ਕਰਦੇ ਕਿ ਸਾਨੂੰ ਰੱਬ ਚੇਤੇ ਆਵੇ। ਇਹ ਸਾਰਿਆਂ ਦਾ ਕਹਿੰਦੇ ਜੇ ਮਨ ਦੇ ਅੰਦਰ ਇੱਕ ਵਾਰੀ ਨਾਮ ਵਸ ਜਾਵੇ ਤਾਂ ਸਾਰੀ ਮੈਲ ਜਿਹੜੀ ਆ ਉਹ ਲੈ ਜਾਂਦੀ ਆ। ਪਰ ਕਹਿੰਦੇ ਨਾਮ ਤਾਂ ਅੰਦਰ ਹੈ, ਧਰਤੀ ਦੇ ਵਿੱਚ ਪਾਣੀ ਬਹੁਤ ਹੈ। ਜਦ ਆਪਾਂ ਨਲਕਾ ਲਾਉਂਦੇ ਹਾਂ ਤਾਂ ਪਾਈਪ ਬੋਰ ਕੱਢਦੇ ਹਾਂ, ਕਰਦੇ ਹਾਂ, ਤਾਂ ਪਾਣੀ ਆਪਣੇ ਆਪ ਥੋੜੋ ਬਾਹਰ ਆ ਜਾਂਦਾ। ਜਿਹੜੀ ਤੱਗੀ ਨੂੰ ਜਦੋਂ ਪਾਣੀ ਲੱਗਦਾ, ਪਾਂਡੂ ਦੇ ਹੇਠਾਂ ਜਾਂਦਾ ਆ, ਤਾਂ ਪਾਣੀ ਬਾਹਰ ਨੂੰ ਆਪ ਨਹੀਂ ਆਉਂਦਾ, ਧਰਤੀ ਦੇ ਅੰਦਰ ਪਾਣੀ ਬਹੁਤ ਹੈ। ਉਹ ਪਾਣੀ ਚੁਕਾਉਣ ਦੇ ਲਈ ਬਾਹਰੋਂ ਪਾਣੀ ਪਾਉਣਾ ਪੈਂਦਾ। ਤੁਸੀਂ ਦੇਖਿਆ ਹੋਣਾ ਨਲਕੇ ਦਾ, ਇੰਡੀਆ ਦੇ ਸਾਰੇ ਪੰਜਾਬ ਤੋਂ ਨਲਕਿਆਂ ਦੇ ਟਾਈਮ ਦੇ ਆਏ ਹੋਣੇ ਆ ਕਿ ਪਾਣੀ ਜਦੋਂ ਛੱਡ ਜਾਂਦੀ ਹੈ ਬੋਕੀ ਨਲਕੇ ਦੀ, ਤਾਂ ਬਾਹਰੋਂ ਫਿਰ ਉਹਦੇ ਚ ਅੱਧੀ ਬਾਲਟੀ ਪਾਣੀ ਦੀ ਪਾਉਣੀ ਪੈਂਦੀ ਹੈ ਤੇ ਉਹ ਜੁੜਦਾ, ਫੇਰ ਪਾਣੀ ਚੱਕਦਾ ਹੈ। ਇਸੇ ਹੀ ਤਰ੍ਹਾਂ ਕਈਆਂ ਦੇ ਤਾਂ ਧੁਰੋਂ ਲਿਖਿਆ ਆਉਂਦਾ, ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹਨਾਂ ਦੇ ਅੰਦਰ ਹੀ ਉਹ ਪ੍ਰਗਟ ਹੋ ਜਾਂਦਾ ਹੈ। ਪਰ ਕਈ ਮੇਰੇ ਵਰਗੇ ਭਾਗਹੀਨ ਹੁੰਦੇ ਨੇ, ਉਹਨਾਂ ਦੇ ਬੋਰ ਕਰਕੇ ਬਾਹਰੋਂ ਪਾਉਣਾ ਪੈਂਦਾ। ਸੋ ਇਹ ਜਿਹੜੇ ਤੀਰਥ ਨਹਾਉਣਾ, ਤਪ ਕਰਨਾ, ਦਇਆ ਕਰਨੀ, ਦਾਨ ਕਰਨਾ, ਇਹ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਬਾਹਰੋਂ ਕੰਡੀਸ਼ਨਾਂ ਵੀ ਤੁਸੀਂ ਪੈਦਾ ਕਰਕੇ ਉਹ ਪਾਣੀ ਚੱਕ ਸਕਦੇ ਆ, ਚਕਾ ਲੈਂਦਾ ਆ। ਸੋ ਇਹ ਜਿਹੜੇ ਸਾਰੇ ਨੇ ਇਸ ਐਂਗਲ ਤੋਂ ਹੀ ਦੇਖਣਾ ਚਾਹੀਦਾ ਸਾਨੂੰ। ਪਰ ਜੇ ਅਸੀਂ ਸਾਰੀ ਉਮਰ ਤੀਰਥਾਂ ਤੇ ਭਵੀ ਗਏ, ਤਪ ਕਰੀ ਗਏ, ਦਇਆ ਕਰੀ ਗਏ, ਦਾਨ ਕਰੀ ਗਏ, ਕਥਾਵਾਂ ਸੁਣੀ ਗਏ, ਪ੍ਰਚਾਰਕਾਂ ਨੂੰ ਸੁਣੀ ਗਏ, ਤੇ ਆਪਣੇ ਅੰਦਰ ਉਹ ਚੀਜ਼ ਪ੍ਰਗਟ ਨਾ ਹੋਈ, ਇਹ ਸਾਰੀ ਨੇਫਲ ਹੈ। ਤੇ ਤੁਹਾਡੇ ਨਾਲ ਇੱਕ ਹੋਰ ਮੈਂ ਬੜੀ ਸੁੰਦਰ ਪੰਕਤੀ ਸ਼ੇਅਰ ਕਰਦਾ ਹਾਂ, ਚੌਥੇ ਪਾਤਸ਼ਾਹ ਦੀ ਸ਼ਬਦ ਹੈ। ਕਹਿੰਦੇ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਹੇ। ਜਿਹਦੇ ਅੰਦਰ ਸੱਚਾ ਨਾਮ ਹੈ, ਸੱਚ ਹੈ, ਉਹਦੇ ਮੂੰਹ ਚੋਂ ਵੀ ਮੁੱਖ ਚੋਂ ਵੀ ਜਿਹੜਾ ਸੱਚਾ ਨਾਮ ਹੀ ਨਿਕਲਦਾ ਹੈ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਵੇ। ਆਪ ਵੀ ਉਹ ਪਰਮਾਤਮਾ ਦੇ ਰਾਹ ਦੇ ਉੱਤੇ ਚੱਲਦਾ ਤੇ ਹੋਰਨਾਂ ਨੂੰ ਵੀ ਨਾਲ ਲੈ ਕੇ ਤੁਰ ਪੈਂਦਾ, ਮਾਰਗ ਸਿੱਧਾ ਦੱਸ ਦਿੰਦਾ। ਕਹਿੰਦੇ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਾਤੇ ਸਗ ਵੀ ਮਲ ਲਾਏ। ਕਹਿੰਦੇ ਵੀ ਹੁਣ ਮੈਂ ਤੀਰਥਾਂ ਨੂੰ ਚੱਲੇ ਸੀ, ਤੀਰਥਾਂ ਨੂੰ ਚੱਲੇ ਹਾਂ, ਤੇ ਕਹਿੰਦੇ ਜਾਣਾ ਉੱਥੇ ਚਾਹੀਦਾ ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇ, ਜਿਸ ਥਾਂ ਦੇ ਉੱਤੇ, ਤਾਂ ਉੱਥੇ ਮੈਲ ਲਹੂਗੀ ਨਾ। ਜੇ ਕਹਿੰਦੇ ਛੱਪੜ ਦੇ ਵਿੱਚ ਤੁਸੀਂ ਨਹਾ ਲਓ ਤਾਂ ਮੈਲ ਲਾ ਕੇ ਆਉਂਗੇ ਆਪਣੇ ਨਾਲ, ਉੱਥੇ ਰੱਬ ਦੀ ਗੱਲ ਹੋ ਨਹੀਂ ਰਹੀ ਤਾਂ ਤੁਸੀਂ ਉੱਥੇ ਨਹਾ ਰਹੇ ਹਾਂ ਛੱਪੜ ਦੇ ਵਿੱਚ, ਉਹ ਪਿਓਰ ਨਹੀਂ ਹੈਗਾ, ਤਾਂ ਨਾਲ ਆਪਣੇ ਤੁਸੀਂ ਲਾਣ ਦੀ ਬਜਾਏ ਮੈਲ ਲੈ ਕੇ ਆਉਂਗੇ। ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਤੇ ਆਏ। ਅਸਲ ਦੇ ਵਿਚ ਸਤਿਗੁਰੂ ਹੀ ਪੂਰਾ ਤੀਰਥ ਹੈ, ਜਿੱਥੇ ਨਾਮ ਦੀ ਗੱਲ ਹੁੰਦੀ ਆ। ਨਾਮ ਹੀ ਸਤਿਗੁਰੂ ਹੈ, ਸ਼ਬਦ ਹੀ ਸਤਿਗੁਰੂ ਹੈ। ਉਹ ਆਪ ਛੁੱਟਾ ਕੁਟੁੰਬ ਸੇ ਹੁੰਦੇ, ਉਹ ਸਣੇ ਆਪਣੇ ਕੁਟੁੰਬ ਤੇ ਛੁੱਟ ਚੁੱਕਾ ਹੈ। ਹਰ ਹਰ ਨਾਮ ਸਭ ਸ੍ਰਿਸ਼ਟੀ ਛਡਾਏ, ਉਹ ਉਸੇ ਹੀ ਨਾਮ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਵੀ ਛਡਾ ਸਕਦਾ ਹੈ। ਜਨ ਨਾਨਕ ਤਿਸ ਬਲਿਹਾਰਣੇ ਜੋ ਆਪ ਜਪੇ ਅਵਰਾ ਨਾਮ ਜਪਾਏ। ਕਹਿੰਦਾ ਮੈਂ ਉਹਦੇ ਬਲਿਹਾਰੇ ਜਾਂਦੇ ਹਾਂ, ਉਹ ਅਕਾਲ ਪੁਰਖ ਉਹਦੇ ਬਲਿਹਾਰੇ ਜਾਂਦਾ ਆ ਜਿਹੜਾ ਆਪ ਵੀ ਜਪਦਾ ਤੇ ਹੋਰਨਾਂ ਨੂੰ ਵੀ ਨਾਮ ਜਪਾਉਂਦਾ ਹੈ। ਲਓ ਜੀ ਇੱਕ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਰਜੀਤ ਭੁੱਲਰ ਨੇ ਗੀਤ ਗਾਇਆ ਸੀ ਨਨਕਾਣਾ ਵੇਖਣ, 2009 ਦੇ ਵਿੱਚ ਇਹ ਗੀਤ ਆਇਆ ਸੀ।
ਜਦ ਵੀ ਸੋਚਾਂ ਦੇ ਵਿੱਚ ਪਈਏ ਨਿੱਤ ਅਰਦਾਸਾਂ ਕਰਦੇ ਰਹੀਏ, ਜਦ ਵੀ ਸੋਚਾਂ ਦੇ ਵਿੱਚ ਪਈਏ ਨਿੱਤ ਅਰਦਾਸਾਂ ਕਰਦੇ ਰਹੀਏ, ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ। ਤੇਰੀ ਜਨਮ ਭੂਮੀ ਨੂੰ ਜਾ ਕੇ ਸੀਸ ਝੁਕਾਵਾਂ, ਕਰਮਾਂ ਵਾਲੀ ਮਿੱਟੀ ਨੂੰ ਮੈਂ ਚੁੰਮ ਕੇ ਮੱਥੇ ਲਾਵਾਂ, ਦਾਤਾ ਤੇਰੀ ਜਨਮ ਭੂਮੀ ਨੂੰ ਜਾ ਕੇ ਸੀਸ ਝੁਕਾਵਾਂ, ਕਰਮਾਂ ਵਾਲੀ ਮਿੱਟੀ ਨੂੰ ਮੈਂ ਚੁੰਮ ਕੇ ਮੱਥੇ ਲਾਵਾਂ, ਫੇਰ ਸ਼ਾਂਤੀ ਮਿਲਣੀ ਮੇਰੀ ਰੂਪਰ ਬੇਸਣ ਨੂੰ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ। ਛਕੇ ਭਵ ਸਾਗਰ ਤਰ ਜਾਵਾਂ, ਤੇਰੇ ਦਰ ਦੀ ਸੇਵਾ ਮਿਲ ਜੇ ਇਹੋ ਕਰਾਂ ਦਵਾਵਾਂ, ਸ਼ਰਧਾ ਦੇ ਨਾਲ ਲੰਗਰ ਛਕੇ ਭਵ ਸਾਗਰ ਤਰ ਜਾਵਾਂ, ਤੇਰੇ ਦਰ ਦੀ ਸੇਵਾ ਮਿਲ ਜੇ ਇਹੋ ਕਰਾਂ ਦਵਾਵਾਂ, ਹੱਥ ਜੋੜ ਅਰਦਾਸ ਕਰਾਂ ਧੂਰੀ ਮੇਟਣ ਨੂੰ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ। ਕਰਦੀ ਗੱਡੀ ਜਾਵੇ ਮਿਟ ਜਾਵੇ ਮਜਬੂਰੀ, ਰਾਈਏ ਵਾਲੇ ਨੀਲੇ ਖਾਨ ਦੀ ਹੋ ਜਾਏ ਆਸ਼ਾ ਪੂਰੀ, ਛਕ ਛਕ ਕਰਦੀ ਗੱਡੀ ਜਾਵੇ ਮਿਟ ਜਾਵੇ ਮਜਬੂਰੀ, ਰਾਈਏ ਵਾਲੇ ਨੀਲੇ ਖਾਨ ਦੀ ਹੋ ਜਾਏ ਆਸ਼ਾ ਪੂਰੀ, ਘਰਾਂ ਉਤਰ ਕੇ ਸੱਜਦਾ ਫਿਰ ਲਾਹੌਰ ਦੇ ਟੇਸ਼ਨ ਨੂੰ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ।
ਬੜਾ ਚਾਓ ਹੈ ਜੀ, ਮੈਨੂੰ ਬੜਾ ਚਾਓ ਹੈ। ਤੇ ਕੱਲ ਨੂੰ ਸਵੇਰ ਨੂੰ ਚੜ ਜਾਣਾ ਜਹਾਜ਼ ਤੇ ਪ੍ਰੋਗਰਾਮ ਦੇ ਬਾਰੇ ਵੀ ਮੈਂ ਦੱਸਦਾ ਕਿ ਦੋ ਸ਼ਾਇਦ ਪ੍ਰੋਗਰਾਮ ਨਾ ਹੋਣ ਉੱਥੇ ਜਾ ਕੇ ਪਤਾ ਲੱਗੇਗਾ ਕਿ ਇੰਟਰਨੈਟ ਦੀ ਕੀ ਸਿਚੁਏਸ਼ਨ ਹੈ ਅਗਰ ਹੋਇਆ ਤਾਂ ਜ਼ਰੂਰ ਕਰਾਂਗੇ ਤੇ ਨਹੀਂ ਤਾਂ ਮੈਂ ਹਰ ਰੋਜ਼ ਵੀਡੀਓ ਦੇ ਰਾਹੀਂ ਹਾਜ਼ਰੀ ਲਾਇਆ ਕਰਾਂਗਾ ਜਦੋਂ ਵੀ ਮੈਨੂੰ ਮੌਕਾ ਮਿਲਿਆ ਤਾਂ ਮੈਂ 5-6 ਮਿੰਟ ਦਾ ਤੁਹਾਨੂੰ ਅਪਡੇਟ ਜ਼ਰੂਰ ਦਿਆ ਕਰਾਂਗਾ ਡੇਲੀ ਤੁਸੀਂ ਹਰਮਨ ਰੇਡੀਓ ਦੀ ਵਾਲ ਦੇ ਉੱਤੇ ਮੇਰੀ ਵਾਲ ਦੇ ਉੱਤੇ ਜਾ ਕੇ ਦੇਖ ਸਕਦੇ ਮੈਂ ਯੂਟਿਊਬ ਰਾਹੀਂ ਕਰਾਂਗਾ ਕਿਉਂਕਿ ਯੂਟਿਊਬ ਵਿੱਚ ਫਿਰ ਤੁਸੀਂ ਟੀਵੀ ਤੇ ਵੀ ਦੇਖ ਸਕਦੇ ਹੋ ਫੇਸਬੁੱਕ ਤੇ ਨਹੀਂ ਦੇਖ ਸਕਦੇ ਸੋ ਮੈਂ ਲਿੰਕ ਪਾਉਣਾ ਹੈ ਸੋ ਹਰਮਨ ਰੇਡੀਓ ਦੇ ਜਿੰਨੇ ਕੁ ਵੀ ਵੀਡੀਓ ਨੇ ਅਸੀਂ ਯੂਟਿਊਬ ਤੇ ਜ਼ਰੂਰ ਪਾਈ ਦੇ ਨੇ ਸੋ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਸੁਨੇਹੇ ਵੀ ਲੈਣੇ ਆ ਮਿੱਤਰ ਸੱਜਣ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਸਵੇਰ ਦੇ ਪ੍ਰੋਗਰਾਮ ਸੁਣ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲ ਰਿਹਾ ਸੀ ਪਹਿਲਾਂ ਸੁਖਵਿੰਦਰ ਸੌਂਦ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਤੇ ਸਾਡੇ ਨਾਲ ਨਵਰਾਜ ਬਲ ਮੈਲਬਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਗਲੇ 2 ਘੰਟੇ ਤੁਹਾਡੇ ਨਾਲ ਹੀ ਹੈ ਜੀ ਬਿਲਕੁਲ ਹਮ ਸਾਥ ਸਾਥ ਹੈ ਪ੍ਰੋਗਰਾਮ ਆਪਾਂ ਚਲਾਵਾਂਗੇ ਇਕੱਠੇ ਰਲ ਕੇ ਤੇ ਸਤਿਕਾਰਯੋਗ ਸਾਡੇ ਦਲਜੀਤ ਸਿੰਘ ਫ੍ਰੈਂਚਿਸ ਫੋਰੈਸਟ ਤੋਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਸਿਡਨੀ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹੈਵ ਏ ਸੇਫ ਟ੍ਰਿਪ ਟੂ ਪਾਕਿਸਤਾਨ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਭ ਇਛਾਵਾਂ ਦੇ ਲਈ ਤੇ ਮੈਂ ਕੱਲ ਵੀ ਸਾਰੇ ਸਰੋਤਿਆਂ ਨੂੰ ਕਿਹਾ ਸੀ ਸੱਜਣਾ ਮਿੱਤਰਾਂ ਨੂੰ ਕਿਹਾ ਸੀ ਕਿ ਮੈਂ ਸਾਰਿਆਂ ਦੀ ਸਾਂਝੀ ਅਰਦਾਸ ਸਾਰਿਆਂ ਦੀ ਤੰਦਰੁਸਤੀ ਵਾਸਤੇ ਜ਼ਰੂਰ ਕਰਾਂਗਾ ਉੱਥੇ ਤੇ ਤੁਸੀਂ ਵੀ ਸ਼ੁਭ ਇਛਾਵਾਂ ਧਿਆਨ ਬਸ ਨਨਕਾਣਾ ਸਾਹਿਬ ਚ ਰੱਖਣਾ ਨਾਨਕ ਚ ਰੱਖਣਾ ਜੀ ਗੁਰਿੰਦਰ ਸਿੰਘ ਹੋਣਾ ਨੇ ਤਸਵੀਰ ਦੇ ਨਾਲ ਸਾਂਝ ਪਾਤੀ ਹੈ ਵਰਜੀਨੀਆ USA ਤੋਂ ਕਿਆ ਬਾਤ ਹੈ ਜੀ ਮੇਰਾ ਖਿਆਲ ਹੈ ਲੋਕਲ ਰੋਡ ਦੇ ਉੱਤੇ ਡਰਾਈਵ ਕਰ ਰਹੇ ਨੇ ਬਹੁਤ ਖੂਬਸੂਰਤ ਫੋਟੋ ਹੈ ਤੇ ਸ਼ਾਮ ਦੀ ਲੱਗਦੀ ਹੈ ਹੁਣ ਦੇਖਣੀ ਪੈਣੀ ਹੈ ਲਿਖ ਕੇ ਭੇਜਿਓ ਜੀ ਸੰਦੀਪ ਸਿੰਘ ਆ ਗਏ ਨੇ ਜੀ ਸਿਡਨੀ ਤੋਂ ਵੀ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਠੀਕ ਠਾਕ ਹੈ ਜੀ ਸੱਤੀ ਸੱਲਣ ਵੀ ਪ੍ਰੋਗਰਾਮ ਚ ਆ ਗਏ ਨੇ ਮਹਿੰਦੀਪੁਰੀ ਆ ਜੀ ਕੀ ਹਾਲ ਹੈ ਸੱਤੀ ਜੀ ਠੀਕ ਠਾਕ ਹੋ ਤੇ ਉਧਰ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਕਹਿੰਦੇ ਕਿਵੇਂ ਜੀ ਠੀਕ ਠਾਕ ਹਾਂਜੀ ਗੁਰਵਿੰਦਰ ਜੀ ਠੀਕ ਠਾਕ ਹੈ ਤੇ ਹਾਂਜੀ ਅਸੀਂ ਪਾਕਿਸਤਾਨ ਨਹੀਂ ਗਏ ਕੱਲ ਨੂੰ ਜਾਣਾ ਕਹਿੰਦੇ ਮੈਂ ਸੋਚਦਾ ਸੀ ਅੱਜ ਚਲੇ ਗਏ ਨਹੀਂ ਕੱਲ ਨੂੰ ਜਾਣਾ ਆਪਾਂ ਕੋਈ ਗੱਲ ਨਹੀਂ ਤੇ ਕੱਲ ਨੂੰ ਚੜ੍ਹਨਾ ਹੈ ਅੱਜ ਜਾਣਾ ਪ੍ਰੋਗਰਾਮ ਦੇ ਵਿੱਚ ਤੇ ਮੌਸਮ ਦੀ ਜਾਣਕਾਰੀ ਜੀ ਇਸ ਤਰ੍ਹਾਂ ਹੈ ਕਿ ਕੇਨਜ਼ ਦੇ ਵਿੱਚ ਅੱਜ 31 ਡਿਗਰੀ ਗਰਮ ਮੌਸਮ ਰਹੇਗਾ ਬ੍ਰਿਸਬਨ ਦੇ ਵਿੱਚ 27 ਡਿਗਰੀ ਹਲਕੇ ਬੱਦਲ ਕੌਫਸ ਹਾਰਬਰ ਦੇ ਵਿੱਚ ਤੇਜ਼ ਹਵਾ ਚੱਲ ਰਹੀ ਹੈ ਰਾਤ ਦੀ ਵੀ ਤੇ ਅੱਜ ਵੀ ਇਦੇ ਦੱਸਿਆ 25 ਡਿਗਰੀ ਸਿਡਨੀ ਦੇ ਵਿੱਚ ਗਰਜੇ ਨਾਲ ਛਿੱਟਾਂ ਪੈਣਗੀਆਂ 27 ਡਿਗਰੀ ਤਾਪਮਾਨ ਹੈ ਤੇ ਕੈਨਬਰਾ ਦੇ ਵਿੱਚ 23 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਗਰਜੇ ਨਾਲ ਛਿੱਟਾਂ ਉੱਥੇ ਵੀ ਪੈਣਗੀਆਂ ਮੀਂਹ ਦੱਸਿਆ ਗਿਆ ਮੈਲਬਨ ਦੇ ਵਿੱਚ ਐਡਲੇਡ ਦੇ ਵਿੱਚ ਵੀ ਹਲਕਾ ਮੀਂਹ ਤੇ ਕਿਤੇ ਕਿਤੇ ਸੂਰਜ ਵੀ ਨਿਕਲ ਗਿਆ ਤੇ ਉੱਥੇ 21 ਡਿਗਰੀ ਠੰਡਾ ਹੈ ਪਰਥ ਦੇ ਵਿੱਚ ਵੀ ਠੰਡਾ ਹੈ 22 ਡਿਗਰੀ ਤਾਪਮਾਨ ਤੇ ਡਾਰਵਿਨ ਦੇ ਵਿੱਚ 33 ਡਿਗਰੀ ਹਲਕੇ ਬੱਦਲ ਹੋਣ ਦੀ ਸੰਭਾਵਨਾ ਐਲਿਸ ਸਪ੍ਰਿੰਗ ਦੇ ਵਿੱਚ 31 ਡਿਗਰੀ ਤਾਪਮਾਨ ਹੈ ਹਲਕੇ ਬੱਦਲ ਹੋ ਸਕਦੇ ਨੇ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚੱਲੀਏ ਤੇ ਉੱਥੇ 19 ਡਿਗਰੀ ਤਾਪਮਾਨ ਇਸ ਵੇਲੇ ਔਰ ਦਿਨਾਂ ਨੂੰ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਅੱਜ ਗੱਲਬਾਤ ਅਸੀਂ ਕਰਾਂਗੇ ਇੰਡੀਆ ਦੇ ਪੋਲਿਊਸ਼ਨ ਦੇ ਬਾਰੇ ਮਿੰਟੂ ਬਾਜੀ ਨੂੰ ਆ ਲੈਣ ਦਿਓ ਤੇ ਉਧਰ ਇਧਰ ਹੀ ਉਧਰ ਨੀ ਇਧਰ ਆਸਟ੍ਰੇਲੀਆ ਦੇ ਵਿੱਚ ਕਾਫੀ ਧੂੜ ਉੱਡ ਰਹੀ ਹੈ ਮਤਲਬ ਕਿਆ ਬਾਤ ਹੀ ਹੈ ਧੂੜਾਂ ਉੱਡ ਰਹੀਆਂ ਨੇ ਤੇ ਮੀਂਹ ਪੈ ਰਿਹਾ ਹਲਕਾ ਹਲਕਾ ਕਈ ਇਲਾਕਿਆਂ ਦੇ ਵਿੱਚ ਜਿਹੜਾ ਕਿ ਇਸ ਧੂੜ ਨੂੰ ਬਿਠਾਲ ਰਿਹਾ ਤੇ ਸਵਾਗਤ ਕੀਤਾ ਜਾ ਰਿਹਾ ਡਸਟ ਸਟੋਰਮ ਕਿਆ ਬਾਤ ਹੀ ਹੈ ਜਿੱਦਾਂ ਮੀਂਹ ਪੈਂਦਾ ਹੁੰਦਾ ਨਾ ਇੱਦਾਂ ਪੈ ਰਹੀਆਂ ਫੋਟੋਆਂ ਮੈਂ ਦੇਖਦਾ ਸ਼ੇਅਰ ਕਰਕੇ ਜੇ ਮੇਰੇ ਤੇ ਸ਼ੇਅਰ ਹੋ ਜਾਵੇ ਤਾਂ ਜ਼ਰੂਰ ਮੈਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਲਾਲ ਮਿੱਟੀ ਦਾ ਸਟੋਰਮ ਆ ਰਿਹਾ ਹੈ ਮਤਲਬ ਅਮੇਜ਼ਿੰਗ ਚਲੋ ਉਸ ਤੋਂ ਬਾਅਦ ਕੁਛ ਹੋਰ ਸੁਨੇਹੇ ਆਏ ਨੇ ਹਰਦੀਪ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਸੀਂ ਅਪਡੇਟਸ ਦੀ ਵੇਟ ਕਰਾਂਗੇ ਬਿਲਕੁਲ ਜੀ ਆਪਾਂ ਜ਼ਰੂਰ ਤੁਹਾਨੂੰ ਵੀਡੀਓ ਅਪਡੇਟਸ ਦੇਵਾਂਗੇ ਰਵਿੰਦਰ ਸਿੰਘ ਸਿੰਨੀ ਤੋਂ ਵੀ ਪ੍ਰੋਗਰਾਮ ਚ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਤਿਆਰੀ ਹੈ ਜੀ ਜਾਣ ਦੀ ਬਿਲਕੁਲ ਨਵੀਂ ਪੱਡਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਗੱਲਾਂ ਚੋਂ ਚਲੋ ਤੇ ਇਸ ਤੋਂ ਬਾਅਦ ਜਿਹੜਾ ਇੱਕ ਗੀਤ ਤੁਹਾਨੂੰ ਸੁਣਾਉਣਾ ਉਹ ਵੀ ਕਿਆ ਬਾਤ ਹੀ ਹੈ ਅੱਜ ਮੈਂ ਵੈਸੇ ਗੀਤਾਂ ਦੀ ਲਾਇਬ੍ਰੇਰੀ ਚੋਂ ਦੇਖ ਰਿਹਾ ਸੀਗਾ ਤੇ ਮੈਨੂੰ ਯਾਦ ਆ ਗਿਆ ਕਿ ਆਪਾਂ ਸੁਰਜੀਤ ਬਿੰਦਰਖੀਏ ਦਾ ਗੀਤ ਬਹੁਤ ਟਾਈਮ ਹੋ ਗਿਆ ਸੁਣਿਆ ਨਹੀਂ ਤੇ ਉਸਦਾ ਇੱਕ ਗੀਤ ਲੋਕ ਗੀਤ ਉਹਨੇ ਕਾਫੀ ਗਾਏ ਆ ਬਿੰਦਰਖੀਏ ਨੇ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਐਲਬਮ ਆਈ ਸੀ ਜੀ ਬਸ ਕਰ ਬਸ ਕਰ ਬੜੀ ਮਸ਼ਹੂਰ ਹੋਈ ਸੀ ਤੇ ਇਸ ਦੇ ਵਿੱਚ ਲੋਕ ਤੱਤ ਗਾਏ ਸੀ ਔਰਤ ਦੌਲਤ ਸ਼ੌਹਰਤ ਦੀ ਖਾਤਰ ਬੰਦਾ ਕੀ ਨਹੀਂ ਕਰਦਾ ਆਓ ਗੀਤ ਸੁਣਦੇ ਹਾਂ
ਨਹੀਂ ਕਰਦੇ ਚਾਰਾ ਉਹ ਸ਼ੋਰ ਦਿੱਲੀ ਵੀ ਲੋਕੀ ਮਿੱਤਰੋ ਘੱਟ ਨਹੀਂ ਕਰਦੇ ਚਾਰਾ ਉਹ ਚੁਸਤ ਚੱਲਾ ਕੀ ਵਾਲੀ ਬਲੇਵਾ ਸਭ ਦਾ ਲੈਣ ਸਹਾਰਾ ਉਹ ਸੱਚ ਦੀ ਹਾਲਤ ਪਤਲੀ ਦੇਖੋ ਝੂਠੇ ਕੋਲੋਂ ਦਰਦਾ ਉਹ ਸੱਚ ਦੀ ਹਾਲਤ ਪਤਲੀ ਦੇਖੋ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਅੱਜ ਦਿਨ ਐਤਵਾਰ ਵਾਲੇ ਦਿਨ। ਮੇਰੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਹੋ ਗਏ ਨੇ ਰੈਨਮਾਰਕ ਤੋਂ, ਰਿਵਰਲੈਂਡ ਤੋਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਦਿਨ ਖੂਬਸੂਰਤ ਚੜਿਆ ਹੋਣਾ। ਰਿਵਰਲੈਂਡ ਚ ਕਾਫੀ ਲੰਮੇ ਚਿਰ ਬਾਅਦ ਬਰਸਾਤ ਹੋਈ ਹੈ ਜੀ, 15 ਮਿਲੀਮੀਟਰ, 15 ਤੋਂ 17 ਮਿਲੀਮੀਟਰ ਕਹਿੰਦੇ ਬਰਸਾਤ ਹੋਈ ਆ, ਤੇ ਕਾਫੀ ਜਿਹੜੀ ਰੇਅਰ ਜਾ ਕੰਮ ਹੀ ਹੁੰਦਾ ਜੀ ਰਿਵਰਲੈਂਡ ਚ ਮੀਂਹ ਪੈਣਾ, ਤੇ ਕੱਲ ਪਰਸੋਂ ਦਾ ਥੋੜਾ ਵਧੀਆ ਮੀਂਹ ਪਿਆ ਤੇ ਮੌਸਮ ਥੋੜਾ ਜਿਹਾ ਖੁਸ਼ਗਵਾਰ ਹੋਇਆ ਜੀ।
ਅੱਛਾ, ਪਕੌੜਿਆਂ ਵਾਲਾ ਹੀ ਹੈ ਜਾਣੀ ਕਿ ਕੰਮ, ਪਕੌੜੇ ਬਣਾਉਣ ਵਾਲਾ ਹੀ?
ਹਾਂਜੀ ਹਾਂਜੀ ਬਿਲਕੁਲ,
ਠੀਕ ਹੈ
ਬਿਲਕੁਲ ਬਿਲਕੁਲ।
ਤੇ ਤੁਸੀਂ ਫੇਰ ਕੀ ਕੰਮ ਚੱਲ ਰਿਹਾ ਅੱਜ ਕੱਲ ਖੇਤਾਂ ਦੇ ਵਿਚ?
ਅੱਜ ਕੱਲ ਦੇਖੋ ਪਿਛਲੇ ਸਾਲ ਜਿਹੜੀ ਇਹਨਾਂ ਨੂੰ ਆਪਾਂ ਵਰਾਇਟੀ ਚੇਂਜ ਕਰਨ ਵਾਸਤੇ ਕੀਤੀ ਸੀ ਜੀ, ਬੂਟਿਆਂ ਨੂੰ ਜਿਹੜਾ ਵੱਡ ਕੀਤਾ ਸੀ, ਵੱਡ ਨੀ ਕਹਿ ਸਕਦੇ, ਦੂਜਾ ਕੀ ਕਹਿੰਦੇ ਹੁੰਦੇ, ਦੂਜਾ
ਗ੍ਰਾਫਟ ਟਾਈਪ,
ਕਲਮਾਂ ਲਾਈ, ਗ੍ਰਾਫਟਿੰਗ ਕੀਤੀ ਸੀ। ਤੇ ਉਹ ਬੂਟਾ ਜਿੰਨੀ ਗ੍ਰਾਫਟਿੰਗ ਚੱਲੀ ਆ, ਹੁਣ ਪੁਰਾਣੀ ਵਰਾਇਟੀ ਆ ਜਿਹੜੀ, ਉਹਨੂੰ ਵੱਢਣ ਦੀ ਤਿਆਰੀਆਂ ਸੀ, ਪਰ ਥੋੜਾ ਜਾ ਮੀਂਹ ਆਉਣ ਕਰਕੇ ਦਿੱਕਤ ਆ ਰਹੀ ਆ ਜੀ, ਤੇ ਉਸ ਕਰਕੇ ਹੁਣ ਰੁਕਿਆ ਹੋਇਆ ਸੀ ਕੰਮ। ਤੇ ਜੇ ਮੀਂਹ ਥੋੜਾ ਜਾ ਬੂਟੇ ਚ ਪਾਣੀ ਜਾ ਹਟੂਗਾ, ਫਿਰ ਗ੍ਰਾਫਟਿੰਗ ਦਾ ਪ੍ਰੂਨਿੰਗ ਦਾ ਕੰਮ ਚਲਾਉਣਗੇ ਮੁੰਡੇ ਜੀ। ਤੇ ਇਹੀ ਆ ਮਿਹਨਤ ਚੱਲ ਰਿਹਾ। ਬਾਕੀ ਤੋਤਿਆਂ ਨਾਲ ਜਦੋਂ ਜਹਿਦ ਚੱਲ ਰਹੀ ਸੀਗੀ, ਉਸ ਵਰਾਇਟੀ ਨੂੰ ਤੋਤੇ ਬਹੁਤ ਖਰਾਬ ਕਰਦੇ ਸੀ, ਤੇ ਅਸੀਂ ਲਿਆ ਕੇ ਗੰਨ ਲਾਈ ਸੀਗੀ ਜਿਹੜੀ ਆਟੋਮੈਟਿਕ, ਉਹ ਗੋਰੇ ਤੁਹਾਨੂੰ ਪਤਾ ਇੱਥੇ ਨੇੜੇ ਆਂਢੀ ਗੁਆਂਢੀ ਦੁਖੀ ਹੋ ਗਏ, ਉਹ ਕਹਿੰਦੇ ਜੀ ਇਹ ਤਾਂ ਹਰ ਮਿੰਟ ਬਾਅਦ ਚੱਲੀ ਜਾਂਦੀ ਹੈ ਤੇ ਸਾਡਾ ਤਾਂ ਜਿਉਣਾ ਹਰਾਮ ਹੋ ਰਿਹਾ ਪਿਆ। ਤੇ ਉਹਨਾਂ ਨੇ ਕੌਂਸਲ ਦੇ ਵਿੱਚ ਕੰਪਲੇਂਟ ਕਰਤੀ। ਤੇ ਫਿਰ ਕੱਲ ਕੌਂਸਲ ਦਾ ਇੱਕ ਬੰਦਾ ਆਇਆ ਸੀਗਾ, ਤੇ ਉਹ ਪਹਿਲਾਂ ਚੋਰੀਓਂ ਬੈਠ ਕੇ ਸੁਣਦਾ ਰਿਹਾ ਵੀ ਕਿਵੇਂ ਕਿਵੇਂ ਚੱਲਦੀ ਆ। ਫਿਰ ਉਹ ਮੇਰੇ ਕੋਲੇ ਆਇਆ, ਤੇ ਆ ਕੇ ਉਹਨੇ ਮੈਨੂੰ ਕਹਿੰਦਾ ਵੀ ਦੇਖੋ ਜੀ ਆ ਤੁਹਾਡੇ ਇੰਨੀ ਜ਼ਿਆਦਾ ਜਿਹੜੀ ਹੋ ਰਹੀ ਆ, ਹਰ 90 ਸੈਕਿੰਡ ਬਾਅਦ ਚੱਲ ਰਹੀ ਆ, ਤੁਸੀਂ 1 ਘੰਟੇ 6 ਵਾਰ ਤੋਂ ਵੱਧ ਨੀ ਚਲਾ ਸਕਦੇ। ਤੇ ਫਿਰ ਮੈਂ ਕਿਹਾ ਜੀ ਚਲੋ ਕੋਈ ਨੀ, ਮੈਂ ਕੋਸ਼ਿਸ਼ ਕਰਦਾ ਤੇ ਮੈਂ ਉਹਨੂੰ ਬੰਦ ਕਰ ਦਿੰਦਾ, ਤੇ ਪਰ ਮੈਨੂੰ ਦੱਸ ਦਿਓ ਵੀ ਕਿਹਨੇ ਕਿਹਨੇ ਕੰਪਲੇਂਟ ਕੀਤੀ ਆ, ਤਾਂ ਕਿ ਮੈਨੂੰ ਪਤਾ ਤਾਂ ਲੱਗਦੇ ਨਾ, ਮੇਰੇ ਗੁਆਂਢੀ ਤਾਂ ਮੇਰੇ ਨਾਲ ਬੜਾ ਵਧੀਆ ਵਰਤੀਰਾ ਰੱਖ ਰਹੇ ਆ, ਕੱਲ ਵੀ ਮਿਲੇ ਆ, ਪਰਸੋਂ ਵੀ ਮਿਲੇ ਆ, ਤੇ ਕੋਈ ਵੀ ਇਹੋ ਜਿਹਾ ਹੈ ਨੀ। ਤੇ ਫਿਰ ਉਹਨਾਂ ਨੇ ਇੱਕ ਦੂਰ ਦਾ ਦੱਸਿਆ ਕਿ ਦੂਰ ਕੋਈ ਲੇਡੀ ਰਹਿੰਦੀ ਆ, ਉਹਨੇ ਉਹ ਮੈਨੂੰ ਕਦੇ ਮਿਲੀ ਨੀ, ਨਾ ਜਾਣਦੀ ਆ। ਤੇ ਅੱਜ ਵੈਸੇ ਮੈਂ ਫਿਰ ਉਹਨੂੰ ਥੋੜੀ ਜਿਹੀ ਫੋਟੋਆਂ ਖਿੱਚ ਕੇ ਨਾ ਵੀ ਆ ਸੰਤਰਿਆਂ ਦਾ ਨੁਕਸਾਨ ਦਿਖਾ ਕੇ, ਤੇ ਉਹ ਤੇ ਬਾਕੀ ਮੇਰੀ ਸਲਾਹ ਸੀ ਵੀ ਇੱਕ ਗੱਟਾ ਸੰਤਰਿਆਂ ਦਾ ਭਰ ਕੇ ਉਹਦੇ ਘਰੇ ਦੇ ਆਵਾਂ ਵੀ ਲਓ ਜੀ ਤੋਤਿਆਂ ਨਾਲ ਤੁਸੀਂ ਖਾ ਲੋ, ਤੇ ਮੈਂ ਅੱਜ ਜਾਊਂਗਾ
ਆਊਂਗਾ। ਤੁਸੀਂ ਕਹਿਣਾ ਬੀਬਾ ਉਹਨੇ ਨੁਕਸਾਨ ਤੋਤਿਆਂ ਨੇ ਨੀ ਕਰਨਾ ਜਿੰਨਾ ਤੂੰ ਕੱਲੀ ਕਰੀ ਜਾਣਾ। ਚਲੋ ਹੁਣ ਆਪਾਂ ਥੋੜੇ ਸੁਨੇਹ ਵੀ ਲੈਣੇ ਆ। ਸਾਡੇ ਨਾਲ ਵਿਜੇ ਵਿਰਦੀ ਜੀ ਸਿਡਨੀ ਤੋਂ ਜੁਆਇਨ ਕੀਤੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਟਾਮਾ ਰਾਮਾ ਬੀਚ ਤੇ ਕਹਿੰਦੇ ਵਾਕ ਕਰਨ ਜਾ ਰਹੇ ਆ, ਟਾਮਾ ਰਾਮਾ ਬੀਚ ਟੂ ਬੋਂਡਾਈ ਬੀਚ, ਤੇ ਉੱਥੇ ਨਾ ਸਮੁੰਦਰ ਦੇ ਕੰਢੇ ਕੁਛ ਉਹਨਾਂ ਨੇ ਆਰਟੀਫੈਕਟਸ ਲਾਏ ਆ, ਸਕਲਪਚਰਸ ਲਾਏ ਆ, ਕਲਾਕ੍ਰਿਤੀਆਂ, ਤੇ ਉਹ ਦੇਖਣ ਜਾ ਰਹੇ ਨੇ। ਤੇ ਉਹਨਾਂ ਵਿਚੋਂ ਕੁਛ ਤਸਵੀਰਾਂ, ਉਹਨਾਂ ਨੇ ਇੱਕ ਤਸਵੀਰ ਭੇਜੀ ਆ, ਬਹੁਤ ਖੂਬਸੂਰਤ ਆ, ਤੇ ਮੈਂ ਸ਼ੇਅਰ ਕਰਤੀ ਆਪਣੇ ਲਾਈਵ ਬਲੌਗ ਦੇ ਉੱਤੇ। ਇੱਕ ਤਸਵੀਰ ਸਾਨੂੰ ਜਗਤਾਰ ਗਿੱਲ ਭਾਜੀ ਨੇ ਭੇਜੀ ਹੈ ਹਾਂਗਕਾਂਗ ਤੋਂ। ਤਸਵੀਰ ਦੇ ਉੱਤੇ ਵਿਚਾਰ ਹੈ, ਕਹਿੰਦੇ ਜ਼ਿੰਦਗੀ ਚ ਸਦਾ ਜਵਾਨ ਰਹਿਣ ਲਈ ਕਦੇ ਉਮਰ ਨੂੰ ਆਪਣੇ ਆਪ ਤੇ ਭਾਰੂ ਨਾ ਹੋਣ ਦੇਵੋ। ਯਾਨੀ ਕਿ ਜ਼ਿੰਦਗੀ ਚ ਸਦਾ ਜਵਾਨ ਰਹਿਣ ਲਈ ਕਦੇ ਉਮਰ ਨੂੰ ਆਪਣੇ ਆਪ ਤੇ ਭਾਰੂ ਨਾ ਹੋਣ ਦੇਵੋ। ਗਤੀਵਿਧੀਆਂ ਐਸੀਆਂ ਰੱਖੋ ਜੋ ਤੁਹਾਨੂੰ ਸਦਾ ਜਵਾਨ ਹੋਣ ਦਾ ਅਹਿਸਾਸ ਕਰਾਵੇ। ਮੈਨੂੰ ਲੱਗਦਾ ਮਿੰਟੂ ਬਾਜੀ ਆਪਾਂ ਇਹੀ ਨੀ ਕਰ ਰਹੇ।
ਬਿਲਕੁਲ ਜੀ, ਅਸੀਂ ਤਾਂ ਆਲਰੇਡੀ ਇਹ ਕਰ ਰਹੇ ਹਾਂ। ਤੇ ਮੇਰੇ ਯਾਦ ਆ ਗਈ ਜੀ ਗੱਲ, 90 ਦੇ ਕਰੀਬ ਆ, ਇੱਕ ਅਜੀਤ ਅਖਬਾਰ ਦੇ ਪੱਤਰਕਾਰ ਮੇਰੇ ਕੋਲੇ ਆਏ ਘਰ, ਤੇ ਚਲੋ ਜੀ ਘਰ ਨਾ ਮਿਸਤਰੀ ਲੱਗੇ ਹੋਏ ਸੀ, ਤੇ ਅਸੀਂ ਸਾਹਮਣੇ ਇੱਕ ਬੈਠ ਕੇ ਜੀ ਚ ਪੈ ਗਏ। ਗੁਆਂਢੀਆਂ ਦੇ ਬਣਿਆ ਹੋਇਆ ਸੀ ਘਰ, ਬਹੁਤ ਸਾਰਾ ਰੈਨੋਵੇਸ਼ਨ ਚੱਲ ਰਹੀ ਸੀ, ਤੇ ਉੱਥੇ ਨਾਲ ਸਾਡੇ ਬਜੁਰਗ ਮੇਰੇ ਦਾਦਾ ਜੀ ਹੁੰਦੇ ਸੀ, ਤੇ ਉਹ ਰਹਿੰਦੇ, ਤੇ ਉਹ ਨਾਲ ਉਹ ਪਏ ਦੂਜੇ ਕਮਰੇ ਚ, ਤੇ ਉਹ ਗੱਲਾਂ ਚੱਲ ਪਈਆਂ। ਗੱਲਾਂ ਚੱਲਦੇ ਚੱਲਦੇ ਉਹ ਪੱਤਰਕਾਰ ਦਾਦਾ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ, ਤੇ ਉਹਨਾਂ ਦੀ ਫਿਟਨੈਸ ਤੋਂ ਤੇ ਹੋਰ ਸਾਰੀਆਂ ਚੀਜ਼ਾਂ ਤੋਂ, ਤੇ ਉਹਨਾਂ ਨੇ ਸਵਾਲ ਕੀਤਾ ਉਹਨੂੰ ਪੱਤਰਕਾਰ ਨੂੰ, ਕਹਿੰਦਾ ਵੀ ਬਜੁਰਗੋ ਮੈਨੂੰ ਤੁਹਾਡੀ ਜਿਹੜੀ ਇੰਨੀ ਜਿੰਦਾ ਦਿਲ ਤੇ ਜਵਾਨੀ ਦਾ ਰਾਜ ਦੱਸੋ ਕੀ ਆ। ਹਾਲਾਂਕਿ ਉਸ ਟਾਈਮ ਦੇ ਵਿਚ ਉਹ ਸਮਝ ਲੋ ਸੀਗੇ 85-86 ਸਾਲ ਦੇ, ਤੇ ਕਹਿੰਦੇ ਵੀ 85-86 ਸਾਲ ਦੀ ਤੁਹਾਡੀ ਏਜ ਆ, ਤੇ ਤੁਸੀਂ ਐ ਘੋੜੇ ਵਾਂਗੂ ਤੁਰੇ ਫਿਰਦੇ ਹੋ, ਸਾਈਕਲ ਕੱਢੀ ਖੜੇ ਸੀ ਚਲਾਉਣ ਵਾਸਤੇ, ਵੀ ਕੀ ਇਹਦਾ ਰਾਜ ਕੀ ਆ। ਉਹ ਕਹਿੰਦੇ ਵੀ ਇਹਦਾ ਰਾਜ ਇਹ ਆ ਵੀ ਜਿਹੜਾ ਵੀ ਬੰਦਾ 45 ਤੋਂ 50 ਟੱਪ ਜਾਂਦਾ ਨਾ, ਮੇਰਾ ਦੋਸਤ ਜੋ 45 ਤੋਂ 50 ਸਾਲ ਬਾਅਦ, ਉਦੋਂ ਬਾਅਦ ਮੈਂ ਉਹਦੇ ਤੇ ਇੱਕ ਸਪੈਸ਼ਲ ਫਿਲਟਰ ਲਾ ਦਿੰਦਾ, ਤੇ ਜਿੰਨਾ ਚਿਕ ਤਾਂ ਉਹ ਨੀ ਕਰਦਾ ਨਾ ਇਹ ਗੱਲ ਵੀ ਗੋਡੇ ਦੁਖਦੇ ਆ, ਬੀਪੀ ਵੱਧ ਗਿਆ, ਐ ਕਰ ਲਈਏ ਵੋ ਕਰ ਲਈਏ, ਉਹਨਾਂ ਚਿਕ ਤਾਂ ਰਹਿੰਦਾ ਮੇਰਾ ਦੋਸਤ। ਤੇ ਜਿੱਦਣ ਉਹਨੇ ਐ ਕਹਿਤਾ ਵੀ ਯਾਰ ਗੋਡੇ ਜੇ ਦੁਖਣ ਲੱਗ ਗਏ, ਸਾਹ ਜਾ ਚੜਦਾ, ਬੀਪੀ ਵੱਧਦਾ, ਨੈਗੇਟਿਵ ਕੋਈ ਵੀ ਗੱਲ ਕਰ ਲਈ ਨਾ, ਉਹਦੇ ਆਪਾਂ ਆਪਦੀ ਫਰੈਂਡ ਲਿਸਟ ਚ ਉਹਨੂੰ ਕਿੱਕ ਆਊਟ ਕਰ ਦਿੰਦੇ ਆ, ਫੇਸਬੁੱਕ ਤੇ ਜਿਵੇਂ ਬਲੌਕ ਨੀ ਕਰਦੇ, ਉਵੇਂ ਆਪਾਂ ਉਹਨੂੰ ਆਪਦੀ ਲਾਈਫ ਚੋ ਬਲੌਕ ਕਰ ਦਿੰਦੇ ਆ ਵੀ ਇਹ ਗਿਆ ਕੰਮ ਤੇ, ਤੋਂ ਇਹਨੇ ਨੈਗੇਟਿਵ ਗੱਲਾਂ ਕਰਕੇ ਨੈਗੇਟਿਵਿਟੀ ਫੈਲਾਉਣੀ ਆ। ਸੋ ਇਸ ਕਰਕੇ ਕਹਿੰਦੇ ਆਪਾਂ ਆਲਾ ਦੁਆਲਾ ਜਵਾਨ ਮੁੰਡੇ ਕੁੜੀਆਂ ਦਾ ਰੱਖੀ ਦਾ, ਜਵਾਨ ਲੋਕਾਂ ਨਾਲ ਦੋਸਤੀ ਰੱਖੀ ਦੀ, ਜਵਾਨ ਲੋਕਾਂ ਚ ਰਹੀ ਦਾ, ਵਿਚਰੀ ਦਾ, ਤੇ ਕਹਿੰਦੇ ਜਵਾਨ ਮਹਿਸੂਸ ਕਰੀ ਦਾ।
ਮਿੰਟੂ ਬਾਜੀ ਇਹਦਾ ਇੱਕ ਹੋਰ ਨੁਕਤਾ ਵੀ ਗ੍ਰਹਿਸਥਿਤੀ ਦੇ ਵਿਚ, ਜਿਦਾਂ ਤੁਸੀਂ ਦੱਸਿਆ ਵੀ ਅਸਲ ਦੇ ਵਿਚ ਸਾਡੇ ਜਿਹੜਾ ਲਾਈਫ ਸਟਾਈਲ ਹੈ ਨਾ, ਹੁਣ ਅਸੀਂ ਤਾਂ ਬੁੱਢੇ ਮਹਿਸੂਸ ਕਰਦੇ ਆ, ਇਸ ਤਰ੍ਹਾਂ ਕਰਦੇ ਆ, ਕਿਉਂਕਿ ਘਰ ਦੇ ਵਿਚ ਨਾ ਬੱਚੇ ਨਹੀਂ ਰਹਿੰਦੇ, ਯੂਥ ਨਹੀਂ ਰਹਿੰਦਾ। ਉਹਦਾ ਕਾਰਨ ਅੱਗੇ ਵੀ ਅਸੀਂ ਕਈ ਵਾਰੀ ਡਿਸਕਸ ਕੀਤਾ, ਮੈਨੂੰ ਬੜਾ ਚੰਗਾ ਲੱਗਿਆ ਜਦੋਂ ਅਸੀਂ ਕੈਨਬਰਾ ਗਏ ਨਾ, ਸਾਡੇ ਇੱਕ ਦੋਸਤ ਹੈ ਉਹ ਆਏ ਹਨਾ, ਉਹ ਆਪਣੀ ਮਿਸਿਜ ਨੂੰ ਵੀ ਨਾਲ ਲੈ ਕੇ ਆਏ। ਉਹਨਾਂ ਨੇ ਬੇਟੀ ਦੀ ਇੰਗੇਜਮੈਂਟ ਕੀਤੀ ਹਨਾ, ਪਿੱਛੇ ਜੇ ਜਾ ਕੇ ਤਾਂ ਉਹਦੀ ਸ਼ਾਦੀ ਹਜੇ 22-23 ਸਾਲ ਦੀ ਲੜਕੀ ਆ, ਤੇ ਉਹ ਅਸਲ ਦੇ ਵਿੱਚ ਉਹ ਆ ਕੇ ਕਹਿੰਦੇ ਬਾਈ ਜੀ ਵੀ ਤੁਸੀਂ ਆਪਣੇ ਬੇਟੇ ਦਾ ਵਿਆਹ ਕਰਤਾ, ਬੜਾ ਚੰਗਾ ਕੀਤਾ। ਅਸੀਂ ਪਿਛਲੇ ਸਾਲ ਬੈਠ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਸੀ ਵੀ ਛੇਤੀ ਕਰ ਦੇਣਾ ਚਾਹੀਦਾ ਜਿਹੜੀਆਂ ਹੁਣ ਆਪਾਂ ਕਰਨ ਲੱਗੇ ਹਾਂ, ਤੇ ਕਹਿੰਦੇ ਸਾਨੂੰ ਅਸੀਂ ਘਰ ਜਾ ਕੇ ਕੀਤੀ ਪਰਿਵਾਰ ਦੇ ਵਿੱਚ ਬੇਟੀ ਨਾਲ ਵੀ, ਕਹਿੰਦੇ ਉਹ ਸਾਰਿਆਂ ਦੇ ਮਨ ਨੂੰ ਬੜੀ ਲੱਗੀ ਗੱਲ, ਤੇ ਉਹ ਅਸੀਂ ਬੜੇ ਸੁਖੀ ਹਾਂ ਹੁਣ, ਤੇ ਕਹਿੰਦੇ ਰੀਅਲੀ ਨਾ ਅਸੀਂ ਐਪਰੀਸ਼ੀਏਟ ਕਰਦੇ। ਉਹ ਗੱਲ ਇਹ ਸੀਗੀ ਵੀ ਅਗਰ ਨਾ ਟਾਈਮ ਸਿਰ ਬੱਚਿਆਂ ਦਾ ਵਿਆਹ ਕਰ ਦੋ 20 ਤੋਂ ਲੈ ਕੇ 22-23 ਸਾਲ ਤੱਕ, ਤਾਂ ਉਹ ਫਿਰ ਪਰਿਵਾਰ ਜਿਹੜਾ ਆ ਉਹ ਚੱਲਦਾ ਰਹਿੰਦਾ, ਘਰ ਦੇ ਵਿੱਚ ਯੂਥ ਰਹਿੰਦਾ ਆ, ਘਰ ਦੇ ਵਿੱਚ ਉਤਸ਼ਾਹ ਰਹਿੰਦਾ ਆ, ਤੇ ਫਿਰ ਬੱਚੇ ਹੋ ਜਾਣਗੇ, ਪੋਤੇ ਪੋਤੀਆਂ ਹੋ ਜਾਣਗੇ, ਤੇ ਉਹਨਾਂ ਨਾਲ ਮਤਲਬ ਨਾ ਬੱਚੇ ਨਾਲ ਬੰਦਾ ਬੱਚਾ ਹੋ ਜਾਂਦਾ ਹਨਾ, ਜਿੱਦਾਂ ਉਹ ਖੇਲਦਾ ਨੱਠਦਾ ਭੱਜਦਾ, ਐਕਸਰਸਾਈਜ਼ ਹੁੰਦੀ ਆ। ਪਰ ਜਦੋਂ ਨਾ 35-30 ਤੋਂ ਉੱਤੇ ਬੱਚੇ ਦਾ ਅਸੀਂ ਵਿਆਹ ਕਰਦੇ ਹਾਂ ਤਾਂ ਸਾਡਾ ਮੱਚ ਮਾਰ ਜਾਂਦਾ, ਯਾਨੀ ਕਿ ਉਹ ਸਾਡੇ ਚ ਨਾ ਮਤਲਬ ਜਿਹੜੀ ਨੈਗੇਟਿਵਿਟੀ ਬਹੁਤ ਆ ਜਾਂਦੀ ਆ ਪਰਿਵਾਰ ਦੇ ਵਿੱਚ, ਪਰਿਵਾਰ ਦੇ ਵਿੱਚ ਯੂਥ ਨਹੀਂ ਰਹਿੰਦਾ, ਤੇ ਇਸ ਕਰਕੇ ਨਾ ਉਹ ਪਰਿਵਾਰ ਪਿੱਛੇ ਨੂੰ ਜਾਣ ਲੱਗ ਪੈਂਦਾ ਆ ਸਮਾਜਿਕ ਪੱਖੋਂ ਵੀ। ਤੇ ਚਲੋ ਪੈਸੇ ਧੇਲੇ ਤਾਂ ਬਥੇਰੇ ਹੋ ਜਾਂਦੇ, ਪਰ ਪੈਸਾ ਕੋਈ ਮੀਟਰ ਨਹੀਂ ਹੈਗਾ, ਤੰਦਰੁਸਤੀ ਦਾ ਖੁਸ਼ੀ ਦਾ ਕੋਈ ਪੈਸੇ ਮੀਟਰ ਨਹੀਂ ਹੈਗੇ ਹਨਾ। ਇਹ ਜਿਹੜਾ ਜਿੱਦਾਂ ਤੁਸੀਂ ਕਹਿੰਦੇ ਆ ਕਿ ਬਾਪੂ ਸਾਈਕਲ ਤੇ ਨੱਠਾ ਭੱਜਾ ਜਾਂਦਾ ਸੀ, ਖੁਸ਼ ਰਹਿੰਦਾ ਸੀ, ਉਹ ਜਾਂਦਾ ਸੀ, ਉਹ ਜਾਂਦਾ, ਇਹ ਆ ਅਸਲ ਦੇ ਵਿੱਚ ਆਨੰਦਮਈ ਹਨਾ। ਤੇ ਵੈਸੇ ਮਿੰਟੂ ਭਾਜੀ ਆਪਾਂ ਜਵਾਨ ਰਹਿਣ ਦੇ ਲਈ ਆਪਾਂ ਦਾੜੀ ਵੀ ਕਾਲੀ ਕਰ ਲਈ ਦੀ, ਇਹ ਗਤੀਵਿਧੀਆਂ ਵੀ ਆਪਾਂ ਜਾਰੀ ਰੱਖੀ ਦੀਆਂ ਨਾਲ, ਬਾਲ ਵੀ ਕਾਲੇ ਕਰਨੇ।
ਮੈਂ ਤਾਂ ਕਈ ਵਾਰੀ ਕੋਸ਼ਿਸ਼ ਕੀਤੀ ਆ ਛੱਡਦੇ ਪਰ ਕੀ ਕਰਾਂ, ਜਿਹੜੇ ਛੱਡਣ ਨਹੀਂ ਨਾ ਦਿੰਦੇ ਪ੍ਰਧਾਨ, ਕਹਿੰਦੇ ਨੀ ਨੀ ਤੂੰ ਥੋੜਾ ਜਾ ਭਾਈ ਏਦਾਂ ਨੀ ਚੰਗਾ ਲੱਗਦਾ, ਹਜੇ ਏਦਾਂ ਹੀ ਚੰਗਾ ਲੱਗਦਾ। ਮੈਂ ਚਲੋ ਭਾਈ
ਉਹ ਸਾਡੇ ਏਦਾਂ ਹੋਈ, ਸਾਡੇ ਤਾਇਆ ਜੀ ਰੰਗ ਦੇ ਹੁੰਦੇ ਸੀਗੇ ਤੇ ਉਹਨਾਂ ਨੇ ਵੀ ਪਿੱਛੇ ਜੇ ਛੱਡੀ ਆ ਸਾਲ ਕ ਪਹਿਲਾਂ, ਤੇ ਪਹਿਲਾਂ ਤਾਂ ਮੈਂ ਉਹ ਕਾਲੀ ਦਾੜੀ ਚ ਦੇਖੇ 1.5 ਸਾਲ ਪਹਿਲਾਂ, ਤੇ ਹੁਣ ਮੈਂ ਪਿੱਛੇ ਜਾ ਗਿਆ ਤਾਂ ਬਿਲਕੁਲ ਚਿੱਟੀ। ਉੱਤੇ ਬੈਠੇ ਹੱਸਦੇ ਸੀ, ਸਾਡੇ ਫਾਦਰ ਸਾਹਿਬ ਨੇ ਤਾਂ ਬਹੁਤ ਦੇਰ ਦੀ ਛੱਡੀ ਉਹ, ਤੇ ਉੱਤੇ ਸਾਰੇ ਉਹਨਾਂ ਦੇ ਮਤਲਬ ਸਾਡੇ ਹੋਰ ਚਾਚੇ ਤਾਏ ਵੀ ਬੈਠੇ ਸੀ, ਤੇ ਉਹ ਕਹਿੰਦੇ ਵੀ ਬਾਕੀ ਗੱਲਾਂ ਇੱਕ ਦੀਆਂ ਗੱਲਾਂ ਆ ਵੀ ਮੇਰੇ ਫਾਦਰ ਸਾਹਿਬ ਦਾ ਨਾਂ ਲੈ ਕੇ ਕਹਿੰਦੇ ਵੀ ਉਹਦੇ ਵੀ ਧੌਲੇ ਬੜੀ ਹੌਲੀ ਹੌਲੀ ਆਏ ਆ, ਪਹਿਲਾਂ ਕਾਲੀ ਦਾੜੀ ਹੁੰਦੀ ਸੀ, ਫਿਰ ਥੋੜੇ ਆਏ, ਫਿਰ ਅਸੀਂ ਦੇਖਿਆ ਹੌਲੀ ਹੌਲੀ ਆਏ ਆ, ਪਰ ਕਹਿੰਦੇ ਤੁਹਾਡੇ ਤਾਏ ਦੇ ਧੌਲੇ ਜਿੰਨੀ ਛੇਤੀ ਆਏ ਤਾਂ ਫਨੋਮਨਾ ਹੀ ਆ। ਕਹਿੰਦਾ ਬਸ 3 ਕੁ ਮਹੀਨਿਆਂ ਚ ਇਕਦਮ ਹੀ ਸਾਰੇ ਚਿੱਟੇ ਹੋ ਗਏ, ਪਹਿਲਾਂ ਬੜੀ ਸਾਰੀ ਦਾੜੀ ਕਾਲੀ ਸੀ। ਸੋ ਇਹ ਵੀ ਇੱਕ ਤਰੀਕਾ ਹੈ। ਖੈਰ ਸਾਡੇ ਨਾਲ ਜੱਗਾ ਸੈਦੋ ਕੇ ਮੈਲਬਨ ਤੋਂ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਿਜੇ ਵੀਰ ਜੀ ਤੁਹਾਡੀ ਫੋਟੋ ਸਾਂਝੀ ਕਰਤੀ ਆ, ਤੇ ਗੁਰਵਿੰਦਰ ਸਿੰਘ ਜੀ ਪੋਡਕਾਸਟ ਤੇ ਮੈਂ ਦੇਖਾਂਗਾ ਇਹ ਸ਼ਾਇਦ ਅਵੇਲੇਬਲ ਹੋਵੇ, ਤੇ ਮੈਂ ਸ਼ੋਰ ਨਹੀਂ ਹੈਗੀ। ਲੱਕੀ ਖੱਟੜਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਗੁਰਮੀਤ ਸਿੰਘ ਬਦਨੀ ਵੀ ਸਾਡੇ ਨਾਲ ਹਾਂਗਕਾਂਗ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੀਤ ਬਹੁਤ ਵਧੀਆ ਜੀ, ਨਨਕਾਣਾ ਦੇਖਣ ਨੂੰ, ਤੇ ਸ਼ੁਭ ਕਾਮਨਾਵਾਂ ਗੁਰਧਾਮਾਂ ਦੀ ਯਾਤਰਾ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਯੋਗੀ ਕੁਮਾਰ ਜੀ ਵੀ ਆ ਰਹੇ ਨੇ ਤੇ ਕਹਿੰਦੇ ਮਿੰਟੂ ਜੀ ਦੀ ਸਿਚੁਏਸ਼ਨ ਇਜ਼ ਲਾਈਕ ਏ ਬੀਵੀ ਘਰ ਨਾ ਹੋ ਤੋ ਘਰ ਖਾਣੇ ਕੋ ਢੂੰਡਤਾ ਹੈ ਦੌੜਤਾ ਹੈ, ਬੀਵੀ ਘਰ ਹੋ ਤੋ ਬੀਵੀ ਖਾਣੇ ਕੋ ਦੌੜਤੀ। ਠੀਕ ਹੈ। ਤੇ ਅੱਜ ਸਾਡੇ ਵਿਨੀਪੈਗ ਵਾਲੇ ਨਾ ਜਿਹੜੇ ਸੱਜਣ ਮਿੱਤਰ ਨੇ ਗੌਰਵ ਸ਼ਰਮਾ, ਉਹਨਾਂ ਨੂੰ ਅੱਜ ਬੇਲ ਮਿਲਣੀ ਹੈ ਜੀ, ਉਹਨਾਂ ਨੂੰ ਅੱਜ ਜ਼ਮਾਨਤ ਮਿਲਣੀ ਹੈ 6 ਹਫ਼ਤਿਆਂ ਲਈ। ਉਹਨਾਂ ਨੇ ਪੁੱਛਿਆ ਸੀਗਾ ਵੀ ਹਾਂ 2 ਹਫ਼ਤੇ ਪਹਿਲਾਂ ਪੁੱਛਿਆ ਸੀ ਵੀ ਜੇ ਘਰ ਵਾਲੀ ਨੇ 6-7 ਹਫ਼ਤੇ ਲਈ ਜਾਣਾ ਹੋਵੇ ਆਪਣੇ ਪੇਕੀ ਤਾਂ ਉਹਦੇ ਨਾਲ ਕਿੱਦਾਂ ਦਾ ਵਿਹਾਰ ਕਰਨਾ ਚਾਹੀਦਾ, ਖੁਸ਼ ਹੋਣਾ ਚਾਹੀਦਾ ਕਿ ਦੁਖੀ ਉਦਾਸ, ਉਹਦੇ ਮੂਹਰੇ ਉਦਾਸੀ ਸ਼ੋਅ ਕਰਨੀ ਚਾਹੀਦੀ ਹੈ। ਉਹਨਾਂ ਨੇ ਸਾਥੋਂ ਟਿਪਸ ਮੰਗੇ ਸੀਗੇ ਵੀ ਕਿੱਦਾਂ ਦਾ ਕਰਨਾ ਚਾਹੀਦਾ, ਤੇ ਅਸੀਂ ਤਾਂ ਉਹਨੂੰ ਇਹੀ ਕਿਹਾ ਵੀ ਤੂੰ ਉਦਾਸੀ ਸ਼ੋਅ ਕਰਨੀ ਹੈ ਤੇ ਖੁਸ਼ ਅੰਦਰੋਂ ਮਨ ਚੋ ਹੋਣਾ ਹੈ, ਇੱਦਾਂ ਕਰਨੀ ਹੈ,
ਡਰਾਮਾ ਕਰਨਾ ਪੈਣਾ ਹੁਣ ਤੁਹਾਨੂੰ ਕੁਝ ਦਿਨ।
ਹਾਂਜੀ, ਤੇ ਉਹ ਆ ਗਿਆ ਮੈਸੇਜ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਅੱਜ ਤਾਂ ਹਾਲੇ ਭਾਜੀ ਪੈਰੋਲ ਦਾ ਪਹਿਲਾ ਦਿਨ ਹੀ ਹੈ, ਹਾਲੇ ਕੁਝ ਨੀ ਸਮਝ ਆ ਰਿਹਾ ਕਿ ਚੰਗਾ ਕਿ ਮਾੜਾ। ਅੱਜ ਉਹ ਚਲੇ ਗਏ, ਅੱਜ ਉਹਨਾਂ ਦੇ ਪੈਰੋਲ ਦਾ ਸ਼ੁਰੂ ਹੋ ਗਿਆ ਉਹਨਾਂ ਦੀ, ਪਰ ਇਹ ਹੈ ਕਿ ਆਪਣੇ ਕਮਰੇ ਦੀ ਸੈਟਿੰਗ ਆਪਣੀ ਮਰਜ਼ੀ ਨਾਲ ਕੀਤੀ ਅਤੇ ਨਾ ਕਿਸੇ ਨੇ ਟੀਵੀ ਦਾ ਰਿਮੋਟ ਮੰਗਿਆ, ਕਿਆ ਬਾਤ ਹੈ। ਸੋ ਪਹਿਲੀ ਤਾਜ਼ਾ ਰਿਪੋਰਟ ਆ ਰਹੀ ਹੈ ਵੀ ਦੋ ਚੀਜ਼ਾਂ ਦੀ ਮੈਨੂੰ ਲੱਗਦਾ ਨਾ ਜੇ ਲਾਈਵ ਕਿਤੇ ਕਰਦੇ ਹੈ ਨਾ ਬਣਾ ਕੇ ਫੇਰ ਦੇਖੋ ਆਪ ਡੇ ਵਨ ਹੈ ਨਾ
ਡੇ ਵਨ ਡੇ ਟੂ ਬਿਗ ਬੌਸ ਨੂੰ
ਠੀਕ ਹੈ ਜੀ
ਦੇਖੋ ਅਸਲ ਚ ਨਾ ਕਹਾਣੀ ਕੀ ਹੈ ਇਹ ਆਪਾਂ ਮਜ਼ਾਕ ਨੂੰ ਤਾਂ ਮਜ਼ਾਕ ਨਾਲ ਲਾ ਲੈਣੇ ਆ ਜਾਂ ਇੱਕ ਕਟਾਕਸ਼ ਇੱਕ ਦੂਜੇ ਦਿਨ ਪਤੀ ਪਤਨੀ ਤੇ ਕਸੀ ਜਾਂਦੇ ਰਹਿੰਦੇ ਆ ਪਰ ਸੱਚਾਈ ਇਹ ਹੁੰਦੀ ਆ ਵੀ ਹਰ ਲਾਈਫ ਦੇ ਵਿਚ ਹਰ ਜਗ੍ਹਾ ਦੇ ਉੱਤੇ ਜਿੱਥੇ ਤੁਹਾਡਾ ਮਿਲਣ ਵੀ ਜਰੂਰੀ ਆ ਜਿੱਥੇ ਤੁਹਾਡਾ ਰਲ ਮਿਲ ਰਹਿਣਾ ਵੀ ਜਰੂਰੀ ਆ ਉੱਥੇ ਤੁਹਾਨੂੰ ਇੱਕ ਦੂਜੇ ਤੋਂ ਸਪੇਸ ਵੀ ਬਹੁਤ ਜ਼ਿਆਦਾ ਜਰੂਰੀ ਆ
ਬਿਲਕੁਲ
ਜਦੋਂ ਜੇ ਤੁਸੀਂ ਜੇ ਇਹ 6 ਹਫ਼ਤਿਆਂ ਦਾ ਸਪੇਸ ਤੋਂ ਬਾਅਦ ਤੁਸੀਂ ਜ਼ਿੰਦਗੀ ਦੇ ਵਿੱਚ ਫਰਕ ਦੇਖੋ ਕਿੰਨਾ ਆਊਗਾ ਜਿਹੜੇ ਫਾਲਤੂ ਦੇ ਕੰਪਲੇਂਟ ਇਹਨਾਂ ਨੂੰ ਸੀ 6 ਹਫ਼ਤਿਆਂ ਚ ਇਹਨਾਂ ਨੂੰ ਵੀ ਉਹ ਦਾਨੀ ਚੇਤੇ ਆਈ ਹੋਊਗੀ ਵੀ ਯਾਰਾ ਇੱਥੇ ਵਧੀਆ ਸੀ ਇੱਥੇ ਵਧੀਆ ਸੀ ਤੇ ਜਿਹੜੇ ਉਹਨਾਂ ਦੀ ਪਤਨੀ ਨੂੰ ਸੀ ਉਹਨੂੰ ਵੀ ਪਤਾ ਲੱਗ ਜੂਗਾ ਵੀ 6 ਹਫ਼ਤਿਆਂ ਦੇ ਵਿੱਚ ਵੀ ਮੇਰਾ ਕੀ ਸੀ ਲਾਈਫ ਦੇ ਵਿੱਚ ਕੀ ਪਾਰਟ ਸੀ ਤਾਂ ਉਹ ਇੱਕ ਤਾਂਗ ਬਣ ਜਾਂਦੀ ਹੈ ਤੇ ਉਹ ਤਾਂਗ ਬਣ ਕਰਕੇ ਤੇ ਫਿਰ ਇਹ ਉਹ ਬੰਦਾ ਅਗਲਾ ਸਾਲ 6 ਮਹੀਨੇ ਫੇਰ ਵਧੀਆ ਕੱਢ ਰਹਿੰਦਾ ਸੋ ਇਹ ਬੈਸਟ ਹੁੰਦਾ ਜੀ ਥੋੜਾ ਜਿਹਾ ਇੱਕ ਦੂਜੇ ਤੋਂ ਥੋੜਾ ਬਹੁਤ ਅਗਲੇ ਨੂੰ ਸਪੇਸ ਵੀ ਦਿਓ ਤੇ ਪਰ ਨਾਲ ਸ਼ਰਤ ਇਹ ਹੁੰਦੀ ਆ ਵੀ ਜੇ ਸਪੇਸ ਤੁਹਾਨੂੰ ਦਿੱਤਾ ਕਿਸੇ ਨੇ ਜਾਂ ਤੁਸੀਂ ਕਿਸੇ ਨੂੰ ਦਿੱਤਾ ਤਾਂ ਦੋਨਾਂ ਨੂੰ ਉਹਦਾ ਸਪੇਸ ਦਾ ਰਿਕਾਰਡ ਵੀ ਕਰਨਾ ਚਾਹੀਦਾ ਅਸਲ ਦੇ ਹਾਂਜੀ ਹਾਂਜੀ ਹਾਂ ਬਸ ਅਸਲ ਚ ਇਹੀ ਹੈ ਕਹਾਣੀ ਤੇ ਅੱਜ ਕੱਲ ਦੇ ਨੌਜਵਾਨ ਯੂਥ ਤਾਂ ਅਕਸਰ ਇਸ ਨੂੰ ਹੋਰ ਨਵੇਂ ਨਵੇਂ ਨਾਂ ਦੇ ਕੇ ਤੇ ਉਹ ਕਰਦੇ ਆ ਚੀਜ਼ਾਂ ਤਜਰਬੇ ਕਰਦੇ ਆ ਜੀ ਅੱਜ ਅਸੀਂ ਗਰਲਸ ਨਾਈਟ ਆਊਟ ਆ ਜੀ ਅੱਜ ਫਲਾਨਾ ਜੀ ਧਮਕਾ ਜੀ ਉਹ ਇੱਕ ਵੱਖਰੇ ਚੀਜ਼ਾਂ ਪਰ ਉਹਨਾਂ ਚ ਕੁਤਾਹੀਆਂ ਬਹੁਤ ਆਈਆਂ ਤੇ ਅਸਲ ਚ ਇਹੀ ਬੈਸਟ ਆ ਵੀ ਜੇ ਤੁਸੀਂ ਨਾਰਮਲ ਅੱਗੇ ਪੇਕੇ ਜਾਣਾ ਹੁੰਦਾ ਜਾਂ ਥੋੜਾ ਚਿਰ ਤੀਆਂ ਦੇ ਬਹਾਨੇ ਰਹਿਣਾ ਹੁੰਦਾ ਜਾਂ ਕਿਸੇ ਬਹਾਨੇ ਉਹ ਇੱਕ ਸਪੇਸ ਸੀ ਇੱਕ ਦੂਜੇ ਨੂੰ ਤੇ ਹੋਰ ਖਿੱਚ ਬਣਦੀ ਸੀ ਇੱਕ ਦੂਜੇ ਪ੍ਰਤੀ
ਜੀ ਨਹੀਂ ਸਮਾਜਿਕ ਇਹ ਤਾਂ ਫਾਰਮੂਲੇ ਨੇ ਤੇ ਸਾਡੇ ਨਾਲ ਸੁਰਜੀਤ ਧਾਲੀਵਾਲ ਕੈਨਬਰਾ ਤੋਂ ਜੁੜੇ ਨੇ ਉਹਨਾਂ ਨੇ ਇੱਕ ਤਸਵੀਰ ਭੇਜੀ ਹੈ ਤੇ ਕਹਿੰਦੇ ਕੈਨਬਰਾ ਮਿਲ ਕੇ ਖੁਸ਼ੀ ਹੋਈ ਹਾਂਜੀ ਇਹ ਪਰਿਵਾਰ ਜੈਸ ਤੋਂ ਆਇਆ ਸੀਗਾ ਜੀ ਤੇ ਬੜਾ ਚੰਗਾ ਲੱਗਿਆ ਇਹਨਾਂ ਦੇ ਮਦਰ ਵੀ ਸੀਗੇ ਨਾਲ ਤੇ ਬਹੁਤ ਸੋਹਣਾ ਤੇ ਸਾਡੇ ਨਾਲ ਹਰਪ੍ਰੀਤ ਸਿੰਘ ਵੀ ਜੁੜੇ ਨੇ ਉਹ ਵੀ ਕਹਿੰਦੇ ਸੁਣ ਰਹੇ ਆ ਜੀ ਰੇਡੀਓ ਆਨੰਦ ਮਾਣ ਰਹੇ ਆ ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿੰਦੇ ਨੇ ਕਿ ਪ੍ਰੋਗਰਾਮ ਵਧੀਆ ਹੈ ਜੀ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਮੈਨੂੰ ਤਾਂ ਜੀ ਹੁਣ ਮਿੰਟੂ ਭਾਜੀ ਇੱਕ ਗੱਲ ਦੱਸਾਂ ਮੈਨੂੰ ਤਾਂ ਡਰ ਲੱਗਦਾ ਜਦੋਂ ਕੋਈ ਗੁਰਦਾਸ ਮਾਨ ਦੇ ਗੀਤ ਨੂੰ ਕੋਟ ਕਰਦਾ ਵੇ ਕਿਤੇ ਕਰਨਾ ਪੈ ਜਾਵੇ ਸਾਨੂੰ ਨਾ ਵਿੱਚ ਲਪੇਟ ਲੈਣ ਤੇ ਉਹਦਾ ਇੱਕ ਸਿੰਬਲ ਹੀ ਬਣਾ ਤਾ ਲੋਕਾਂ ਨੇ ਮਤਲਬ ਪੰਜਾਬੀ ਦੇ ਲਈ ਤੇ ਖੈਰ ਉਹ ਮੈਨੂੰ ਲੱਗਦਾ ਹੁਣ ਆ ਬੈਲ ਮੁਝੇ ਮਾਰਨ ਵਾਲਾ ਕੰਮ ਆਪ ਹੀ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਵੀ ਹਟਿਆ ਨੀ ਉਹ ਤੇ ਉਹ ਥੋੜਾ ਜਿਹਾ ਹੰਕਾਰ ਜਿਆਦਾ ਹੀ ਚੜ ਗਿਆ ਸੀਗਾ ਤੇ ਹੁਣ ਕੀ ਸਿਚੁਏਸ਼ਨ ਹੈ ਮਿੰਟੂ ਜੀ ਉਹ ਤੋਂ ਬਾਅਦ ਨੀ ਕੋਈ ਚਰਚਾ ਆਈ ਉਹਨਾਂ ਦੀ
ਗਰਮੀ ਹੁੰਦੀ ਆ ਇੱਕ ਮਿੰਟ ਚ ਅਸੀਂ ਉਬਾਲੇ ਵਾਂਗੂ ਨਿਕਲਦੇ ਆ ਤੇ ਇੱਕ ਮਿੰਟ ਚ ਉਹਦੀ ਝੱਗ ਵਾਂਗੂ ਬਹਿ ਜਾਂਦੇ ਆ ਫਿਰ ਹੁਣ ਕੀ ਆਖੀਏ ਬਸ
ਤੇ
ਉਹ ਹੁਣ ਬੈਠ ਗਏ
ਅੱਜ ਕੱਲ ਫਿਰ ਕਿਹੜਾ ਚੱਲ ਰਿਹਾ ਮਸਲਾ ਬਹੁਤ ਤੇਜ਼
ਅੱਜ ਕੱਲ ਤਾਂ ਥੋੜਾ ਜਿਹਾ ਤਾਂ ਇੱਕ ਤਾਂ ਨਨਕਾਣਾ ਸਾਹਿਬ ਦਾ ਜਿਹੜਾ ਕਰਤਾਰਪੁਰ ਵਾਲਾ ਮਸਲਾ ਨਾ ਥੋੜਾ ਜਿਹਾ ਉਹਦੇ ਚ ਉਲਝੇ ਹੋਏ ਆ ਸਾਰੇ ਜਾਣੇ
$20 ਵਾਲੇ
$20 ਵਾਲੇ ਉਲਝੇ ਹੋਏ ਆ ਥੋੜਾ ਜਿਹਾ ਚਾਅ ਵੀ ਹੈਗਾ ਜਾਣ ਆਉਣ ਦਾ ਹੋਰ ਦਾ ਤੇ ਉੱਥੋਂ ਦੀਆਂ ਕੁਤਾਹੀਆਂ ਲੱਭਣ ਦਾ ਤੇ ਹੋਰ ਵੀ ਕਿੱਥੇ ਕਿਹਨੇ ਕੀ ਗਲਤੀ ਕੀਤੀ ਉਸ ਲਈ ਹੁਣ ਮੋਰਚੇ ਕਸੇ ਹੋਏ ਆ ਤੇ ਦੇਖ ਰਿਹਾ ਵੀ ਸ਼੍ਰੋਮਣੀ ਕਮੇਟੀ ਨੇ ਕੀ ਕਿਹਾ ਕੈਪਟਨ ਨੇ ਕੀ ਕਿਹਾ ਸਿੱਧੂ ਦਾ ਕੀ ਹਸ਼ਰ ਹੋਇਆ ਹੁਣ ਤਕਰੀਬਨ ਤੋਪਾਂ ਉੱਧਰ ਬੀੜੀਆਂ ਹੋਈਆਂ ਸਾਰੀਆਂ ਅਗਲੇ 2 ਹਫ਼ਤੇ ਤੇ ਫੇਰ ਉਦੋਂ ਬਾਅਦ ਫੇਰ ਚੱਲੂਗਾ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਰੱਬ ਫੇਰ ਦੇਊਗਾ ਕੋਈ ਗੁੱਤ ਵਾਲੀ ਚੰਡੇਲ ਚੜੇਲ ਆਜੂਗੀ ਕੁਛ ਹੋਰ ਆਜੂਗੀ ਬੇਚਾਰਿਆਂ ਦਾ ਕੰਮ ਤਾਂ ਟਾਈਮ ਤਾਂ
ਫਿਰ ਹੁਣ ਪਾਸ ਕਰਨੇ ਮੈਨੂੰ ਕੱਲ ਸਰਬੀਤ ਪੁੱਛਦਾ ਸੀ ਕਹਿੰਦਾ ਅਮਨਦੀਪ ਜਦੋਂ ਇਹ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਹਨਾ ਤੇ ਇਹ ਹੁੰਦਾ ਸੀ ਵੀ ਉਦੋਂ ਲੋਕ ਕਿੱਦਾਂ ਟਾਈਮ ਪਾਸ ਕਰਦੇ ਹੁੰਦੇ ਸੀ ਤੇ ਮੈਂ ਕਿਹਾ ਯਾਰ ਇਹ ਵੀ ਇੱਥੇ ਵੀ ਕਿਤਾਬ ਲਿਖਣ ਵਾਲੀ ਹੈ ਇੱਕ ਵੀ ਕਿੱਦਾਂ ਹੋ ਸਕਦਾ ਕਹਿੰਦੇ ਆ ਕਿਸੇ ਮਿੰਟੂ ਭਾਜੀ ਵੀ ਉਦੋਂ ਤੁਸੀਂ ਦੱਸੋ
ਅਸੀਂ ਤਾਂ ਭੋਗਿਆ ਜੀ ਅਸੀਂ ਤਾਂ ਬੜਾ ਵਧੀਆ ਟਾਈਮ ਪਾਸ ਹੁੰਦਾ ਸੀ ਉਦੋਂ ਜੀ
ਕਿੱਦਾਂ
ਉਦੋਂ ਤੜਕੇ ਤਾਂ ਦੇਖੋ ਸੁਬਹਾ ਤੋਂ ਖੇਡਦੇ ਮੈਦਾਨ ਚ ਚੱਲਦੇ ਕਿੱਥੇ ਕਿੱਥੇ ਖੇਡਦੇ ਫਿਰ ਸੂਏ ਕੱਸੀਆਂ ਤੇ ਨਹਾਉਂਦੇ ਲਿਟਦੇ ਭਾਜਦੇ ਸਭ ਕੁਛ ਕਰਦੇ ਲੜਾਈਆਂ ਵੀ ਹੁੰਦੀਆਂ ਉਦੋਂ ਵੀ ਹੁੰਦੀਆਂ ਸੀ ਹੁਣ ਫੇਸਬੁੱਕ ਤੇ ਤੋਪਾਂ ਬੀੜਦੇ ਆ ਹੁਣ ਥੋੜੀਆਂ ਜਿਹੀਆਂ ਲੜਾਈਆਂ ਸੁਰੱਖਿਆ ਕਵਚ ਦੇ ਵਿਚ ਬਹਿ ਕੇ ਹੁੰਦੀਆਂ ਉਦੋਂ ਸੁਰੱਖਿਆ ਕਵਚ ਨੀ ਹੁੰਦੇ ਸੀ ਉਦੋਂ ਸਿੱਧਮ ਸਿੱਧੀਆਂ ਲੜਾਈਆਂ ਵੀ ਹੁੰਦੀਆਂ ਸਨ ਤੇ ਪਰ ਕਾਫੀ ਲੰਮਾ ਟਾਈਮ ਜੇ ਜਮਾ ਹੀ ਕੋਈ ਨਾ ਹੁੰਦਾ ਤਾਂ ਫਿਰ ਅੱਡੋ ਅੱਡ ਬੈਲ ਹੁੰਦਾ ਕਿਸੇ ਨੂੰ ਤਾਸ਼ ਖੇਡਣ ਦਾ ਕਿਸੇ ਨੂੰ ਗੋਲੀਆਂ ਖੇਡਣ ਦਾ ਕਿਸੇ ਨੂੰ ਸੀਗੇ ਉਦੋਂ ਵੀ ਉਦੋਂ ਵੱਖਰੇ ਵੱਖਰੇ ਕਿਸਮ ਦੇ ਜਿਹੜੇ ਸੀਗੇ ਨਜ਼ਾਰੇ ਇਹ ਸੀ ਤੇ ਪਰ ਉਦੋਂ ਆਹ ਨੀ ਸੀਗਾ ਜਿਹੜੀਆਂ ਚੀਜ਼ਾਂ ਹੁਣ ਨੀ ਹੈਗਾ ਵੀ ਵੀ ਆਪਾਂ ਇੱਕ ਇੱਕ ਪਲੇਟਫਾਰਮ ਤੇ ਜੇ ਝੱਕੇ ਉੱਠ ਖੜੇ ਤਾਂ ਦੂਜਾ ਦੂਜਾ ਨੇ ਤਾਂ ਤੀਜਾ, ਹੁਣ ਪਲੇਟਫਾਰਮ ਵੀ ਬਹੁਤ ਹੋ ਗਏ ਨਾ। ਪਰ ਦੇਖੋ ਬੁਰਾਈਆਂ ਬਹੁਤ ਆਈਆਂ ਪਰ ਕੁਛ ਚੰਗਿਆਈਆਂ, ਚੰਗੀਆਂ ਚੀਜ਼ਾਂ ਵੀ ਆਈਆਂ। ਮੈਂ ਤਾਂ ਹੁਣ ਉਹ ਟਿਕਟੋਕ ਨੇ ਥੋੜਾ ਜਿਹਾ ਖਰਾਬ ਕੀਤਾ ਹੋਇਆ ਸੀ, ਕੋਸ਼ਿਸ਼ ਤਾਂ ਕਰੀਏ ਨਾ ਘਟਾਉਣਾ ਆਪਦੇ ਆਪ ਨੂੰ ਤੇ, ਪਰ ਕਈ ਚੀਜ਼ਾਂ ਦੇਖਣ ਨੂੰ ਬੜਾ ਵਧੀਆ ਮਿਲਿਆ ਵੀ ਉਹ ਜਿਹਾ ਟੈਲੈਂਟ ਸਾਹਮਣੇ ਆ ਰਿਹਾ ਜਿਹੜਾ ਟੈਲੈਂਟ ਕਦੇ ਨੀ ਆਉਣਾ ਸੀ ਜ਼ਿੰਦਗੀ ਚ, ਕਦੇ ਵੀ ਨੀ ਸਾਹਮਣੇ ਆਉਣਾ ਸੀ। ਮੈਂ ਕੁਝ ਕੁ ਮੈਨੂੰ ਚੰਗੇ ਵੀ ਬੰਦੇ ਮਿਲੇ ਆ ਜਿਨ੍ਹਾਂ ਨੂੰ ਮੈਂ ਲਾਈਕ ਕਰਦਾ, ਫੋਲੋ ਕਰਦਾ। ਮੈਂ ਦੇਖਿਆ ਵੀ ਇੱਕ ਨਾ ਪਰਿਵਾਰ ਆ ਦਿੱਲੀ ਦਾ, ਤੇ ਉਹ ਸਾਰਾ ਪਰਿਵਾਰ ਹੀ ਕੁਛ ਨਾ ਕੁਛ ਵਧੀਆ ਕਰਦਾ। ਉਹਦਾ ਫਾਦਰ ਸੀ ਜਿਹੜਾ ਮੋਟੀਵੇਸ਼ਨਲ ਵੀਡੀਓ ਪਾਉਂਦਾ ਸੀ, ਮੁੰਡੇ ਨੇ ਸ਼ੁਰੂ ਕਰ ਲਈ ਇੰਗਲਿਸ਼ ਸਿਖਾਉਣ ਦੀ। ਸ਼ੁਰੂ ਚ ਉਹ ਮਜ਼ਾਕ ਦਾ ਪਾਤਰ ਬਣਿਆ, ਬਹੁਤ ਮਜ਼ਾਕ ਦਾ ਪਾਤਰ ਬਣਿਆ ਵੀ ਉਹਨੂੰ ਇੰਗਲਿਸ਼ ਸਿਖਾਉਂਦਾ, ਉਹ ਕਹਿੰਦਾ ਸੀ ਵੀ ਇੰਗਲਿਸ਼ ਸਿੱਖਣੇ ਕੇ ਲਈ ਮੈਨੂੰ ਫੋਲੋ ਕਰੋ, ਯੇ ਕਰੋ, ਤੇ ਸਾਰਾ ਪਰਿਵਾਰ ਉਹਨਾਂ ਦਾ ਅੱਡ ਬਣਾਉਂਦਾ। ਪਰ ਹੁਣ ਪੋਜੀਸ਼ਨ ਕੀ ਹੋਇਆ ਨਾ, ਪਰਸੋਂ ਚੌਥੇ ਦਿੱਲੀ ਏਅਰਪੋਰਟ ਦੀ ਟਿਕਟੋਕ ਵਾਲਿਆਂ ਨੇ ਉਹਦਾ ਹੋਲਡਿੰਗ ਲਾਇਆ ਉਸ ਬੰਦੇ ਦਾ, ਉਹਦੇ ਇੰਨੇ ਮਿਲੀਅਨ ਫਾਲੋਅਰ ਹੋ ਗਏ ਤੇ ਉਹਨਾਂ ਨੇ ਟਿਕਟੋਕ ਨੇ ਖੁਦ ਉਹਦਾ ਹੋਲਡਿੰਗ ਲਾਇਆ। ਤੇ ਫਿਰ ਉਹਨੇ ਵੀਡੀਓ ਵੀ ਪਾਈ, ਕਹਿੰਦਾ ਮੈਂ ਉਹੀ ਆ ਜੀ ਜਿਹਨੂੰ ਤੁਸੀਂ ਮਜ਼ਾਕ ਬਣਾਇਆ ਸੀ ਜਦੋਂ ਮੈਂ ਇੰਗਲਿਸ਼ ਸਿਖਾਉਣ ਲੱਗਿਆ ਸੀ। ਤਾਂ ਉਸ ਬੰਦੇ ਨੇ ਇੱਕ ਆਮ ਬੰਦੇ ਨੇ ਇੱਥੋਂ ਤੱਕ ਕਿਵੇਂ ਪਹੁੰਚਣਾ ਸੀ। ਇਵੇਂ ਟਿਕਟੋਕ ਦੇ ਉੱਤੇ ਹੋਰ ਵੀ 10-15 ਇਹੋ ਜਿਹੇ ਆਰਟਿਸਟ ਆ ਜਿਨ੍ਹਾਂ ਨੂੰ ਆਰਟਿਸਟਾਂ ਨੂੰ ਕਿਸੇ ਨੇ ਪਛਾਣਨਾ ਨਹੀਂ ਸੀ। ਕੁਝ ਤਾਂ ਹੈਗੇ ਮਜ਼ਾਕ ਦੇ ਪਾਤਰ, ਮਜ਼ਾਕ ਦੇ ਪਾਤਰਾਂ ਨੂੰ ਤਾਂ ਛੱਡੋ, ਉਹ ਤਾਂ ਬਹੁਤ ਸਾਰੇ ਕਪਲ ਆ ਜਿਹੜੇ ਮਜ਼ਾਕ ਦਾ ਪਾਤਰ ਬਣੇ ਹੋਏ ਆ। ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਸੋਚ ਵੀ ਨੀ ਸਕਦੇ ਵੀ ਉਹ ਵੀਡੀਓ ਬਣਾਈ ਜਾਂਦੇ। ਪਰ ਮੈਂ ਦੇਖਿਆ ਇੱਕ, ਮੈਨੂੰ ਕੱਲ ਪਰਸੋਂ ਮੁੰਡਾ ਇੱਕ ਬੜਾ ਵਧੀਆ ਲੱਗਦਾ, ਇੱਕ ਗੁਰਸਿੱਖ ਮੁੰਡਾ, ਤੇ ਉਹ ਕਹਿੰਦਾ ਜੀ ਟਿਕਟੋਕ ਨੂੰ ਇੰਜ ਵੀ ਵਰਤਿਆ ਜਾ ਸਕਦਾ। ਉਹ ਕੋਈ ਨਾ ਕੋਈ ਗੁਰਬਾਣੀ ਦੀ ਅਥਾਹ ਗੂੜੀ ਲਾਈਨ ਲੈ ਕੇ ਇੱਕ ਸ਼ਬਦ ਲੈ ਕੇ ਤੇ ਉਹਦੀ ਬਸ 15-20 ਸੈਕਿੰਡ ਦੇ ਵਿੱਚ ਬੜੀ ਸੋਹਣੀ ਵੀਡੀਓ ਬਣਾ ਕੇ ਪਾਉਂਦਾ ਤੁਰਿਆ ਫਿਰਦਾ, ਤੇ ਬੜੀ ਸੋਹਣੀ ਉਹਦੀ ਦੱਸਦਾ, ਉਹਦੀ ਪਰਿਭਾਸ਼ਾ ਕਰਦਾ, ਬਹੁਤ ਚੰਗੀ ਲੱਗਦੀ ਹੈ। ਇੱਕ ਮੁੰਡਾ ਮੈਨੂੰ ਹੁਣ ਮੈਲਬਨ ਤੋਂ ਦੇਖਿਆ ਮੈਂ ਅੱਜ, ਉਹਦਾ ਨਾਂ ਵੀ ਦੇਖਦਾ ਮੈਂ, ਫੋਲੋ ਤਾਂ ਕੀਤਾ ਕੱਲ, ਤੇ ਉਹ ਮੁੰਡਾ ਵੈਸੇ ਨੌਜਵਾਨ ਆਪਣਾ ਹੋਣਾ 30-32 ਸਾਲ ਦਾ, ਤੇ ਪਰ ਬੜੀਆਂ ਸੁਲਝੀਆਂ ਹੋਈਆਂ ਤੇ ਸਿਆਣੀਆਂ ਗੱਲਾਂ ਦੀ ਟਿਕਟੋਕ ਉਹ ਪਾਉਂਦਾ, ਜੋ ਕੋਈ ਨਾ ਕੋਈ ਜ਼ਿੰਦਗੀ ਦਾ ਬਹੁਤ ਸੋਹਣਾ ਉਹ ਹੁੰਦਾ। ਤੇ ਮੈਨੂੰ, ਮੈਂ ਆਖਿਆ ਵੀ ਦੇਖੋ ਅਸੀਂ ਆਸਟ੍ਰੇਲੀਆ ਚ ਰਹਿੰਦੇ ਹਾਂ, ਇੱਕ ਦੂਜੇ ਨੂੰ ਅਸੀਂ ਮੱਤਾਂ ਦਿੰਦੇ ਰਹਿੰਦੇ ਹਾਂ, ਹੋਰ ਰਹਿੰਦੇ ਹਾਂ, ਪਰ ਬਹੁਤ ਸੁਲਝੇ ਹੋਏ ਨੌਜਵਾਨ ਬੈਠੇ ਆ ਜਿਹੜੀਆਂ ਵਧੀਆ ਗੱਲਾਂ ਕਰਦੇ ਆ, ਪਰ ਉਹ ਕਿਸੇ ਪਲੇਟਫਾਰਮ ਤੇ ਨੀ ਆਏ ਜਾਂ ਉਹਨਾਂ ਕੋਲ ਕੋਈ ਉਹਨਾਂ ਨੇ ਜ਼ਰੀਆ ਨੀ ਹੁਣ ਤੱਕ ਸੀਗਾ, ਤੇ ਹੁਣ ਟਿਕਟੋਕ ਦੇ ਜ਼ਰੀਏ ਬਹੁਤ ਵਧੀਆ ਕਰੀ ਜਾਂਦੇ। ਸੋ ਸੋਸ਼ਲ ਮੀਡੀਆ ਕੋਈ ਬੁਰੀ ਚੀਜ਼ ਨੀ ਹੈ ਜੇ ਉਹਨੇ ਉਹਦੀ ਵਰਤੋਂ ਕੀਤੀ ਜਾਈ, ਪਰ ਵਰਤੋਂ ਥੋੜੀ ਹੋ ਰਹੀ ਆ ਤੇ ਦੁਰਵਰਤੋਂ ਵਾਲੀ ਹੋਣ ਕਰਕੇ ਥੋੜੀ।
ਦਲਜੀਤ ਢਿੱਲੋਂ ਭਾਜੀ ਕਹਿ ਰਹੇ ਨੇ ਕਿ ਉਦੋਂ 7 ਵਿੱਚ ਬੈਠ ਕੇ ਸਮਾਂ ਪਾਸ ਹੁੰਦਾ ਸੀ, ਤੇ ਇਹ ਵੀ ਗੱਲ ਠੀਕ ਹੈ। ਮੈਨੂੰ ਨਾ ਹੋਰ ਉਹਨੇ ਬੜਾ ਡੂੰਘਾ ਇੱਕ ਸਵਾਲ ਪੁੱਛਿਆ, ਬੜਾ ਅੰਦਰੂਨੀ ਜਿਹਾ ਸਵਾਲ ਪੁੱਛਿਆ, ਕਹਿੰਦਾ ਹੁਣ ਦੇਖੋ ਸਾਰਿਆਂ ਨੂੰ ਬੜੀ ਵੱਡੀ ਸਮੱਸਿਆ ਆ ਰਹੀ ਹੈ ਘਰਾਂ ਦੇ ਵਿੱਚ, ਕਿ ਜੇ ਨਾ ਮਤਲਬ ਤੁਸੀਂ ਗਾਰਡਨ ਚ ਜਾਂਦੇ ਆ, ਫੋਨ ਭੁੱਲ ਜਾਵੇ ਕੋਈ ਗੱਲ ਨੀ, ਇਟਸ ਓਕੇ ਹੈ ਨਾ, ਤੇ ਪਰ ਕਹਿੰਦੇ ਟੋਇਲਟ ਦੇ ਵਿੱਚ ਜਾਂ ਜਾਣਾ ਆ ਤਾਂ ਫੇਰ ਫੋਨ ਮਸਟ ਹੈ ਨਾਲ ਬੰਦਾ, ਮਤਲਬ ਜੇ ਨਾ ਘਰ ਦੇ ਵਿੱਚ ਬੈਠਾ ਆ ਚਾਰਜ ਤੇ ਲਾਇਆ ਆ ਫੋਨ, ਤੇ ਉਹਨੇ ਕਿਤੇ ਜਾਣਾ ਨੀ, ਕੱਪੜੇ ਨੀ ਪਾਏ, ਤੇ ਅਚਾਨਕ ਉਹ ਫੋਨ ਲੱਭਣ ਲੱਗ ਪਏ ਚਾਰਜ ਤੋਂ ਲਾਹਣ ਲੱਗ ਪਵੇ, ਤਾਂ ਤੁਸੀਂ ਸਮਝ ਲਓ ਕਿ ਹੁਣ ਉਹਨੂੰ ਟੋਇਲਟ ਜਾਣਾ ਆ, ਟੋਇਲਟ ਚ ਬੈਠ ਕੇ ਫੋਨ ਦੇ, ਮਤਲਬ ਆਬਜ਼ਰਵੇਸ਼ਨ ਹੈ ਮੇਰਾ ਖਿਆਲ, ਸਾਰਿਆਂ ਦੇ ਘਰ ਇੱਦਾਂ ਹੀ ਹੁੰਦੀ ਹੋਣੀ ਹੈ ਨਾ। ਤੇ ਮੈਨੂੰ ਯਾਰ, ਮੈਂ ਕਿਹਾ ਯਾਰ ਕਿਆ ਬਾਤ ਹੈ, ਕਿੰਨੀ ਮੈਂ ਕਿਹਾ ਬਰੀਕੀ ਅੱਖ ਨਾਲ ਦੇਖਦਾ। ਕਹਿੰਦਾ ਅਕਸਰ ਨੂੰ ਮੈਂ ਹਰਮਨ ਰੇਡੀਓ ਦਾ ਟੈਕਨੀਸ਼ੀਅਨ ਹੈ, ਕਹਿੰਦਾ ਮੈਨੂੰ ਕਹਿੰਦਾ ਸਾਰੀਆਂ ਬਰੀਕੀਆਂ ਦਾ ਪਤਾ ਹੈ, ਕਹਿੰਦਾ ਤੁਹਾਡੇ ਕੋਲ ਤਾਂ ਜ਼ਮਾਨ ਹੈ, ਕਹਿੰਦਾ ਇੰਜਣ ਤਾਂ ਮੈਂ ਹੀ ਹਾਂ ਬੱਚੇ।
ਕੋਈ ਟਾਈਮ ਹੁੰਦਾ ਸੀਗਾ ਦੇਖੋ ਅਖਬਾਰ ਪੜ੍ਹਦੇ ਹੁੰਦੇ ਲੋਕ, ਤੇ ਇਸ ਚੀਜ਼ ਤੇ ਬੁਰਾ ਵੀ ਮਨਾਇਆ ਜਾਂਦਾ, ਮੈਂ ਵੀ ਬੁਰਾ ਮਨਾਉਂਦਾ ਵੀ ਅਖਬਾਰ ਕਿਤਾਬ ਟੋਇਲਟ ਜਾ ਕੇ, ਕਿਤਾਬ ਇੱਕ ਬਹੁਤ ਵੱਡੀ ਚੀਜ਼ ਆ, ਤੇ ਪਰ ਉਹ ਲੋਕ ਟੋਇਲਟ ਦੇ ਵਿੱਚ, ਮੈਂ ਕਿਤਾਬਾਂ ਪਈਆਂ ਦੇਖੀਆਂ, ਚੰਡੀਗੜ੍ਹ ਦਾ ਆਮ ਹੀ ਟ੍ਰੈਂਡ ਸੀ 90 ਤੋਂ ਪਹਿਲਾਂ ਵੀ ਉਹ ਆਪਦੇ ਆਪ ਨੂੰ ਪੜ੍ਹੇ ਲਿਖੇ ਸ਼ੋਅ ਕਰਨ ਲਈ ਉਹਨਾਂ ਦੀ ਟੋਇਲਟ ਚ ਕਿਤਾਬਾਂ ਪਈਆਂ ਹੁੰਦੀਆਂ ਸੀ, ਤੇ ਮੈਨੂੰ ਸਮਝ ਨੀ ਆਉਂਦੀ ਸੀ ਉਦੋਂ ਵੀ ਇਹ ਕਿਤਾਬਾਂ ਦੀ ਦਰਕਾਰ ਹੋ ਰਿਹਾ ਕਿ ਸਤਿਕਾਰ ਹੋ ਰਿਹਾ ਹੈ ਸਹੀ ਮਹੀਨੇ ਚ, ਵੀ ਜੇ ਤੁਹਾਨੂੰ ਕਿਤਾਬ ਪੜ੍ਹਨੀ ਆ, ਜੇ ਤੁਸੀਂ ਐਡੀ ਇੰਟਲੈਕਚੁਅਲ ਬਣਨਾ ਚਾਹੁੰਦੇ ਹੋ ਜਾਂ ਬਹੇਗੇ, ਤੇ ਕੀ ਉਹ ਟੋਇਲਟ ਤੇ ਹੋਣੀਆਂ ਚਾਹੀਦੀਆਂ ਕਿਤਾਬਾਂ, ਇਹ ਮੈਨੂੰ ਸਮਝ ਨੀ ਆਉਂਦੀ ਸੀ। ਪਰ ਮੈਂ ਚੰਡੀਗੜ੍ਹ ਚ ਇਸ ਮਾਮਲਿਆਂ ਤੇ 1990 ਤੋਂ ਪਹਿਲਾਂ ਕਈ ਘਰਾਂ ਨਾਲ ਬੈਠਿਆ, ਖਾਸ ਕਰਕੇ ਮੈਂ 5-4 ਮਿਨਿਸਟਰਾਂ ਨੂੰ ਜਾਣਦਾ ਜਿਨ੍ਹਾਂ ਦੇ ਘਰਾਂ ਚ ਮੈਨੂੰ ਜਾਣਾ ਆਉਣਾ ਹੁੰਦਾ ਸੀ, ਤੇ ਉਹਨਾਂ ਦੀ ਟੋਇਲਟ ਚ ਕਿਤਾਬਾਂ ਪਈਆਂ ਹੁੰਦੀਆਂ ਸੀ, ਤਾਂ ਅਖਬਾਰ ਤਾਂ ਨਾਰਮਲ ਗੱਲ ਹੀ ਸੀਗੀ।
ਮਿੰਟੂ ਭਾਜੀ,
ਤੇ ਬਹੁਤ ਸਾਰੇ ਲੋਕ ਘਰੇ ਮਜ਼ਾਕ ਵੀ ਸੀ ਇਹ,
ਨਹੀਂ ਹੁਣ
ਇਹਨਾਂ ਨੂੰ ਅਖਬਾਰ ਪੜ੍ਹੇ ਬਿਨਾਂ ਉਤਰਦੀ
ਨਹੀਂ। ਇਹ ਵਰਤਾਰਾ ਕੀ ਹੈ ਇਹ, ਉਹ ਮੈਨੂੰ ਇਹੀ ਪੁੱਛਦਾ ਸੀਗਾ ਵੀ ਹੁਣ ਤਾਂ ਚਲੋ ਕਹਿੰਦੇ ਵੀ ਲੋਕਾਂ ਨੂੰ ਕਾਗਜ਼ ਦੀ ਪ੍ਰੋਬਲਮ ਘੱਟ ਗਈ ਹੈ ਕਿਉਂਕਿ ਚਲੋ ਫੋਨ ਆ ਗਿਆ ਉਹਨਾਂ ਦਾ ਬੈਠੇ ਉੱਤੇ, ਨਹੀਂ ਤਾਂ ਉੱਠ ਉੱਠ ਬਾਹਰ ਨੂੰ ਭੱਜਦੇ ਹੁੰਦੇ ਸੀ ਨਾ, ਲੋਕਾਂ ਨੂੰ ਕਰਨ ਨੂੰ ਹੁੰਦਾ ਨਹੀਂ ਸੀ ਕੁਛ ਉਸ ਡੱਬੇ ਦੇ ਵਿੱਚ, ਇੱਕ ਛੋਟੇ ਸਾਰਿਆਂ ਨੂੰ ਛੋਟਾ ਰੂਮ ਉਹ ਹੁੰਦਾ ਘਰ ਦੇ ਵਿੱਚ, ਤੇ ਜੇ ਉੱਥੇ ਕੋਈ ਗਤੀਵਿਧੀ ਹੈ ਨਹੀਂ ਕਰਨ ਨੂੰ ਤਾਂ ਫੇਰ ਕੀ ਕਰਦੇ ਹੁੰਦੇ ਸੀ? ਮੈਂ ਕਿਹਾ ਦੇਖੋ ਮੈਂ ਤੁਹਾਨੂੰ ਆਪਣੀ ਆਬਜ਼ਰਵੇਸ਼ਨ ਦੱਸਦਾ ਤੇ ਬਹੁਤ ਸੋਹਣਾ ਇੱਕ ਮਸਲਾ ਉਠਾਇਆ ਤੇ ਇਸ ਮਸਲੇ ਤੇ ਕਿਤਾਬ ਲਿਖਣ ਵਾਲੀ ਹੈ। ਮੈਨੂੰ ਯਾਦ ਆ ਗਿਆ ਕਿ ਜਦੋਂ ਫੋਨ ਟੱਚ ਫੋਨ ਨਹੀਂ ਸੀ ਨਾ ਹੁੰਦੇ ਤਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਟੁੱਚੀਆਂ ਟੁੱਚੀਆਂ ਕਵਿਤਾਵਾਂ ਲਿਖ ਹੁੰਦੀਆਂ ਸੀ, ਇਹ ਟੋਇਲਟ ਦੇ ਵਿੱਚ ਬੈਠ ਕੇ ਲਿਖ ਹੁੰਦੀਆਂ। ਮੈਂ ਇੱਥੇ ਤੱਕ ਇੱਕ ਬੰਦੇ ਨੂੰ ਜਾਣਦਾ ਆ, ਉਹ ਕਹਿੰਦਾ ਮੈਂ ਟੋਇਲਟ ਦੇ ਵਿੱਚ ਬੈਠਾ ਸੀ, ਕਹਿੰਦਾ ਮੈਨੂੰ ਕਵਿਤਾ ਉੱਤਰ ਆਈ। ਮੈਂ ਕਿਹਾ ਯਾਰ ਉੱਤਰਨਾ ਤਾਂ ਤੈਨੂੰ ਕੁਝ ਹੋਰ ਚਾਹੀਦਾ ਸੀ, ਕਵਿਤਾ ਕਿੱਦਾਂ ਉੱਤਰੀ ਉਸ ਵੇਲੇ? ਕਹਿੰਦਾ ਚਲੋ ਉਹਦਾ ਹੀ ਇੰਤਜ਼ਾਰ ਸੀਗਾ, ਨਾਲ ਮਤਲਬ ਉਹ ਵੀ ਕਵਿਤਾ ਵੀ ਉੱਤਰ ਆਈ। ਕਹਿੰਦਾ ਯਾਰ ਮੈਨੂੰ ਬੜੀ ਪਰੇਸ਼ਾਨੀ ਹੋਈ ਹਨਾ, ਵੀ ਹੁਣ ਮੈਂ ਕਰਾਂ ਕੀ? ਕਹਿੰਦਾ ਫੇਰ ਨਾ ਮੈਂ ਉਹਦੀ ਆ ਕਵਿਤਾ ਆ ਜਿਹੜੀ ਅਖਬਾਰ ਦੇ ਵਿੱਚ ਤੁਸੀਂ ਪੜ੍ਹੀ ਆ, ਬਹੁਤ ਕਹਿੰਦਾ ਇਹਨੂੰ ਸਲਾਹਿਆ ਗਿਆ। ਕਹਿੰਦੇ ਅਸਲ ਦੇ ਵਿੱਚ ਮੈਂ ਟੋਇਲਟ ਦੇ ਵਿੱਚ ਬੈਠ ਕੇ ਲਿਖੀ ਸੀ, ਟਿਸ਼ੂ ਪੇਪਰ ਦੇ ਉੱਤੇ, ਟੋਇਲਟ ਪੇਪਰ ਦੇ ਉੱਤੇ ਲਿਖ ਲਈ ਸੀ ਕਹਿੰਦਾ ਮੈਂ ਬੈਠ ਕੇ। ਕਹਿੰਦਾ ਇਹਦੇ ਨਾਲ ਦੀ ਫੈਸਿਲਿਟੀ ਲੱਭੀ ਨੀ ਭਾਜੀ ਮੈਂ ਹੁਣ ਤਾਂ। ਕਹਿੰਦਾ ਜਾ ਕੇ ਕਹਿੰਦਾ ਜਦੋਂ ਵੀ ਕਹਿੰਦਾ ਟੋਇਲਟ ਚ ਕਹਿੰਦਾ ਲਿਖਦਾ ਉੱਤੇ ਇੱਕ ਤਾਂ ਇਕਾਗਰਤਾ ਬਣਦੀ ਆ ਕਹਿੰਦਾ, ਦੂਜਾ ਕਹਿੰਦਾ ਬੰਦਾ ਹਲਫ ਨੰਗਾ ਹੋ ਜਾਂਦਾ। ਕਹਿੰਦਾ ਕਵਿਤਾ ਬੜੀ ਸੋਹਣੀ ਉੱਤਰਦੀ। ਮੈਂ ਕਿਹਾ ਤਾਂ ਹੀ ਤੇਰੀ ਕਵਿਤਾ ਚ ਬਦਬੂ ਆ ਰਹੀ ਸੀਗੀ ਕਿਉਂਕਿ ਤਾਂ ਲਿਖੀ ਟੋਇਲਟ ਦੇ ਵਿੱਚ ਬੈਠ ਕੇ ਸੀਗੀ। ਤੇ ਉਹ ਫਿਰ ਮੈਂ ਉਹ ਹੋਰ ਪਿੱਛੇ ਸੋਚਿਆ, ਮੈਂ ਕਿਹਾ ਯਾਰ ਸਰਬਜੀਤ ਹਨਾ ਇਹ ਜਿਹੜੀਆਂ ਗੱਲਾਂ ਆ ਵੀ ਆਪਾਂ ਜਦੋਂ ਪਹਿਲਾਂ ਖੇਤਾਂ ਚ ਬਾਹਰ ਅੰਦਰ ਜਾਂਦੇ ਹੁੰਦੇ ਸੀ ਤਾਂ ਉਦੋਂ ਕਿਹੜੇ ਘੱਟ ਕਰਦੇ ਹੁੰਦੇ ਸੀ? ਮੈਂ ਕਿਹਾ ਅਸੀਂ ਕਈ ਵਾਰੀ ਨਿਆਣੇ ਹੁੰਦੇ ਨੇ ਅਸੀਂ ਉੱਥੇ ਮੈਂ ਕਿਹਾ ਹੱਥ ਜਿਹੜੇ ਟੋਇਲਟ ਬੈਠੇ ਬੈਠੇ ਫਿਰ ਉਹ ਰੋੜੇ ਆਣਾ ਖੇਲੀ ਜਾਣਾ, ਗਟੇ ਮਾਰੀ ਜਾਣੇ ਇੱਕ ਦੂਜੇ ਦੇ ਹਨਾ, ਉੱਥੇ ਉਹ ਮਾਰੀ ਜਾਣਾ, ਕਦੇ ਕੀੜੀਆਂ ਨਾਲ ਖੇਲੀ ਜਾਣਾ, ਰਾਹ ਬਣਾਈ ਜਾਣੇ ਕੀੜੀਆਂ ਦੇ ਲਈ। ਮੈਂ ਕਿਹਾ ਇਹ ਤਾਂ ਮਨੁੱਖੀ ਇਹ ਤਾਂ ਮਤਲਬ ਹਿਊਮਨ ਨੇਚਰ ਹੈ ਹਨਾ। ਸੋਰੀ ਆਪਾਂ ਇਹ ਗੱਲ ਕਰ ਰਹੇ ਹਾਂ ਪਰ ਹੁਣ ਅੱਜ ਤੋਂ ਬਾਅਦ ਨਾ ਤੁਸੀਂ ਸਾਰੇ ਨੋਟ ਕਰ ਲਓ, ਸਾਡੇ ਟੈਕਨੀਕਲ ਡਾਇਰੈਕਟਰ ਨੇ ਆਬਜ਼ਰਵੇਸ਼ਨ ਕੀਤੀ ਆ ਵੀ ਘਰ ਦੇ ਵਿੱਚ ਬੈਠੇ ਆ, ਕਿਤੇ ਜਾਣਾ ਨਹੀਂ, ਕੱਪੜੇ ਨਹੀਂ ਪਾਏ, ਤਾਂ ਅਚਾਨਕ ਤੁਹਾਡੇ ਚੋਂ ਇੱਕ ਜਣਾ ਫੋਨ ਚਾਰਜ ਤੋਂ ਲਾ ਲਵੇ ਤਾਂ ਸਮਝ ਲਓ ਟੋਇਲਟ ਚੱਲਿਆ ਜਾਂ ਉਹਨੂੰ ਕਵਿਤਾ ਉੱਤਰ ਆਈ ਹੈ ਤੇ ਉਹ ਕਵਿਤਾ ਦੇ ਵਿੱਚ।
ਜੀਵਨ ਦੇ ਹਰ ਵਰਤਾਰੇ ਤੋਂ ਕੁਝ ਸਿੱਖਣਾ ਚਾਹੀਦਾ ਸਾਨੂੰ
ਜੀ,
ਤੇ ਉਹ ਵਰਤਾਰੇ ਤੋਂ ਇਸ ਵਰਤਾਰੇ ਤੋਂ ਹੀ ਸਿੱਖਣਾ ਚਾਹੀਦਾ ਵੀ ਅਸਲ ਚ ਪ੍ਰੋਬਲਮ ਪਤਾ ਕਿੱਥੇ ਆ ਗਈ। ਹੁਣ ਟੋਇਲਟਾਂ ਚ ਟਾਈਮ ਲਾਉਂਦੇ ਆ ਜਾਂ ਹੋਰ ਲਾਉਂਦੇ ਆ, ਕੁਛ ਵੀ ਹੁੰਦਾ, ਉਹ ਪ੍ਰੋਬਲਮ ਇਹੀ ਆ ਗਈ ਵੀ ਸਾਨੂੰ ਕੋਈ ਵੀ ਜਦੋਂ ਕੋਈ ਵੀ ਕੰਮ ਕਰਨ ਜਾਂਦੇ ਆ ਕੁਛ ਵੀ, ਇੱਕ ਉਸ ਟਾਈਮ ਇੱਕ ਪ੍ਰਾਇਮਰੀ ਕੰਮ ਹੁੰਦਾ, ਬਾਕੀ ਸਾਰੇ ਸੈਕੰਡਰੀ ਹੁੰਦੇ ਆ, ਠੀਕ ਆ? ਤੇ ਜਦੋਂ ਸਾਡਾ ਧਿਆਨ ਕੇਂਦਰਿਤ ਨਹੀਂ ਹੁੰਦਾ ਕਿਸੇ ਵੀ ਚੀਜ਼ ਦੇ ਉੱਤੇ ਤਾਂ ਉਦੋਂ ਅਸੀਂ ਪ੍ਰਾਇਮਰੀ ਕੰਮ ਤੋਂ ਭਟਕ ਕੇ ਤੇ ਸੈਕੰਡਰੀ ਕੰਮਾਂ ਵਾਲੇ ਪਾਸੇ ਲੱਗ ਜਾਂਦੇ ਆ, ਤਾਂ ਉਹਦਾ ਨਤੀਜਾ ਕੀ ਹੁੰਦਾ ਵੀ ਨਾ ਅਸੀਂ ਪ੍ਰਾਇਮਰੀ ਕਰ ਪਾਉਣੇ ਆ ਤੇ ਨਾ ਹੀ ਸੈਕੰਡਰੀ ਦੇ ਲੇਖੇ ਲੱਗਦੇ ਆ। ਸੋ ਬੇਨਤੀ ਇਹ ਆ ਵੀ ਜਿਹੜਾ ਕੰਮ ਕਰਨ ਗਏ ਹੋ ਨਾ ਉਹੀ ਕੰਮ ਕਰੋ ਉੱਥੇ ਬੈਠ ਕੇ, ਤੇ ਉਸੇ ਕੰਨੀ ਧਿਆਨ ਰੱਖੋ। ਇਹ ਇਕੱਲੀ ਟੋਇਲਟ ਦੀ ਗੱਲ ਨੀ ਮੈਂ ਕਰ ਰਿਹਾ, ਜੀਵਨ ਦੀ ਵੀ ਗੱਲ ਕਰਦਾ। ਜੇ ਜੀਵਨ ਚ ਵੀ ਤੁਸੀਂ ਇਹ ਲਾਗੂ ਕਰ ਲਓ ਨਾ ਵੀ ਜੇ ਹੁਣ ਤੁਸੀਂ ਮੰਨ ਲਓ ਵੀ ਤੁਸੀਂ ਹੁਣ ਰੇਡੀਓ ਸ਼ੋ ਕਰ ਰਹੇ ਆ, ਆਪਾਂ ਤਾਂ ਰੇਡੀਓ ਸ਼ੋ ਵਾਲੇ ਪਾਸੇ ਧਿਆਨ ਰੱਖੀਏ, ਨਾਲ ਨਾਲ ਹੋਰ 10 ਵੈਬਸਾਈਟਾਂ ਖੋਲ ਕੇ ਨਾਲ ਨਾਲ ਇੱਧਰ ਉੱਧਰ ਫੋਨ ਚੱਕ ਲਿਆ ਉਹ ਚੱਕ ਲਿਆ, ਤਾਂ ਤੁਹਾਡੀ ਪਰਫਾਰਮੈਂਸ ਆ ਉਹ ਲੋਕਾਂ ਨੂੰ ਪਤਾ ਲੱਗ ਹੀ ਜਾਊ ਵੀ ਇਹ ਕਿਤੇ ਹੋਰ ਫਿਰਦਾ, ਉਹ ਇਹ ਨਤੀਜੇ ਉਹਦੇ ਆਉਣੇ ਨੀ
ਪਤਾ ਲੱਗ
ਜਾਂਦਾ। ਬੈਟਰ ਧਿਆਨ ਲਾਓ, ਧਿਆਨ ਨੂੰ ਤਾਂ ਸਾਰੇ ਕਿਤੇ ਕਿਹਾ ਗਿਆ ਨਾ ਵੀ ਧਿਆਨ ਆ ਜਿਹੜਾ ਕਿਤੇ ਵੀ ਜੇ ਕੋਈ ਲਾਉਂਦਾ ਤਾਂ ਉਹ ਰੱਬ ਵੀ ਪਾ ਲੈਂਦਾ ਧਿਆਨ ਲਾ ਕੇ। ਤੇ ਅਸੀਂ ਧਿਆਨ ਤਾਂ ਅਸੀਂ ਤਾਂ ਹੁਣ ਦੇਖ ਲੋ ਸਾਡਾ ਤਾਂ ਪੋਜੀਸ਼ਨ ਹੈ ਵੀ ਧਿਆਨ ਅਸੀਂ ਟੋਇਲਟ ਗਏ ਉੱਥੇ ਨੀ ਲਾ ਸਕਦੇ, ਤੇ ਫੇਰ ਲੋਕਾਂ ਨੂੰ ਸ਼ਿਕਾਇਤਾਂ ਕਰਦੇ ਆ ਵੀ ਕਬਜ਼ੀ ਆ ਇਹ ਏਦਾਂ ਉਹ ਓਦਾਂ, ਪਰ ਉਹ ਇੰਜ ਆ ਜੀ ਵੀ ਕਈ ਵਾਰੀ ਨਾ ਕੁਝ ਇੱਕ ਵਰਤਾਰੇ ਕਈ ਬਚਪਨ ਦੀਆਂ ਕਈ ਗੱਲਾਂ ਯਾਦ ਕਰਾ ਦਿੰਦੇ ਆ, ਤੇ ਉਹ ਅਸੀਂ ਹੁਣ ਸਾਡੀ ਵੀ ਆਦਤ ਸੀ ਵੀ ਬਚਪਨ ਚ ਜਿਵੇਂ ਹੁਣ ਵਿਹੜੇ ਚ ਮੰਜੇ ਡਾਹੇ ਪਏ ਜਾਂ ਕੋਠੇ ਤੇ ਛੱਤਾਂ ਤੇ ਪਏ ਆ ਤੇ ਉਹ ਉਵੇਂ ਪਏ ਰਹਿਣੇ ਤੇ ਲੇਟ ਤੱਕ ਉੱਠਣਾ ਤੇ ਹੋਰ ਕਰਦਾ ਨਾ, ਤੇ ਉਹ ਸਾਡੇ ਨਾ ਮੇਰੇ ਦਾਦਾ ਜੀ ਦਾ ਇੱਕ ਡਾਇਲੋਗ ਬੜਾ ਯਾਦ ਆਉਂਦਾ, ਉਹ ਖਿੱਚ ਕੇ ਜੇ ਨਾ ਫਿਰ ਜੇ ਕਿਸੇ ਆਏ ਗਏ ਕੋਲੇ ਬੈਠੇ ਹੁੰਦੇ ਨਾ, ਉਹ ਆਮ ਹੀ ਉਹਨਾਂ ਦੀ ਪੈਟ ਜੀ ਗੱਲ ਸੀ, ਉਹ ਆਮ ਹੀ ਕਹਿਣ ਦੇ ਉਹ ਭਾਈ ਉਹ ਜਿਉਂਦੀ ਰਹੇ ਆ ਤਾਂ ਟੋਇਲਟ ਹੈ, ਜੇ ਇਹ ਨਾ ਹੁੰਦੀ ਨਾ ਇਹ ਨਾ ਆਉਂਦੀ ਹੁੰਦੀ ਤਾਂ ਸਾਡੇ ਲਾਣੇ ਨੇ ਤਾਂ ਸੁੱਤੇ ਨੀ ਉੱਠਿਆ ਕਰਨਾ ਸੀ, ਇਹ ਤਾਂ ਇਹ ਠਾਉਂਦੀ ਇਹਨਾਂ ਨੂੰ ਬਿਸਤਰੇ ਤੋਂ, ਜਿਉਂਦੀ ਰਹੇ ਭਾਈ ਇਹ ਕਹਿੰਦੇ। ਹੁਣ ਤਾਂ ਮੈਂ ਥੋੜਾ ਅੰਗਰੇਜ਼ੀ ਚ ਕਹਿ ਗਿਆ ਚੰਗਾ ਨੀ ਲੱਗਦਾ ਸੀ, ਪਰ ਉਹ ਤਾਂ ਪੂਰਾ ਫਿਰ ਜ਼ੋਰ ਲਾ ਕੇ ਕਹਿੰਦੇ ਨੇ ਤਾਂ ਉਹ ਠਾਉਂਦੀ ਆ ਭਾਈ ਇਹਨਾਂ ਨੂੰ, ਤੂੰ ਇਹਨਾਂ ਨੇ ਕਿੱਥੇ ਉੱਠਣਾ ਸੀ ਸਾਰਾ
ਦਿਨ। ਨਹੀਂ ਗੱਲ ਤਾਂ ਠੀਕ ਹੈ, ਕਈ ਵਾਰੀ ਬੰਦੇ ਦਾ ਦਿਲ ਨੀ ਕਰਦਾ ਹੁੰਦਾ ਰਜਾਈ ਛੱਡਣ ਨੂੰ, ਪਰ ਕਈ ਵਾਰੀ ਪ੍ਰੈਸ਼ਰ ਏਦਾਂ ਦਾ ਬਣਿਆ ਹੁੰਦਾ ਵੀ ਛੱਡਣਾ ਹੀ ਪੈਂਦਾ।
ਅਭਿਲਾ ਜੀ ਅੱਜ ਬਜੁਰਗਾਂ ਦੀਆਂ ਗੱਲਾਂ ਚੇਤੇ ਆ ਜਾਂਦੀਆਂ ਵੀ ਫਿਰ ਵਾਕਈ ਕੋਈ ਤਾਂ ਕਾਰਨ ਸੀ ਉਹਨਾਂ ਦੀ ਖਿੱਚ ਦਾ।
ਤੇ ਫਿਰ ਕੈਪਟਨ ਸਾਹਿਬ ਨੂੰ ਨੀ ਆਉਂਦੀ, ਉਹ ਵੀ ਕੁਛ ਕਰੂਗੇ ਪੰਜਾਬ ਦੇ ਲਈ ਕਿ ਉਹ ਸੁੱਤੇ ਰਹੂਗੇ 5 ਸਾਲ।
ਦੇਖੋ ਕੈਪਟਨ ਸਾਹਿਬ ਆ ਜਿਹੜੇ ਉਹ ਆਪਦੀ ਸ਼ਾਹੀ ਜ਼ਿੰਦਗੀ ਜਿਉਂ ਰਹੇ ਆ ਜੀ, ਤੇ ਉਹ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਡਿਸਟਰਬ ਨਾ ਕਰੋ, ਐਵੇਂ ਵਿੱਚ ਤੰਗ ਨਾ ਕਰੋ। ਉਹ ਆਪਦਾ ਵਧੀਆ ਆਪਦਾ ਤੜਕੇ ਉੱਠਦੇ ਆ, ਆਰਾਮ ਨਾਲ ਨਹਾਉਂਦੇ ਧੋਂਦੇ ਆ, ਫੇਰ ਉਹੀ ਭਗਵੰਤ ਮਾਨ ਦੇ ਕਹਿਣ ਵਾਂਗੂ ਪਜਾਮੀ ਪਜੂਮੀ ਵਾਲਾ ਪ੍ਰੋਸੈਸ ਚੱਲਦਾ, ਤੇ ਉਹ ਸਾਰਾ ਕੁਛ ਕਰਾ ਕੇ ਆਪਦੀ ਦਸਤਾਰ ਸਜਾ ਕੇ ਫੇਰ ਦੋ ਚਾਰ ਥਾਂ ਤੇ ਆਪਦੇ ਕਲੱਬਾਂ ਕਲੁਬਾਂ ਚ ਜਾਂਦੇ ਆ, ਪੁਰਾਣੇ ਮਿੱਤਰਾਂ ਨੂੰ ਮਿਲਦੇ ਆ, ਚਾਰ ਸੈਲਫੀਆਂ ਖਿੱਚਦੇ ਆ, ਤੇ ਅਖੀਰ ਨੂੰ ਪੈਣ ਲੱਗੇ ਇੱਕ ਦੋ ਟਵੀਟ ਪਾ ਕੇ, ਤੇ ਇੱਕ ਦੋ ਗੱਲਾਂ ਦੇ ਫਿਕਰ ਚਿੰਤਾ ਕਰਕੇ ਵੀ ਹਾਂ ਮੈਨੂੰ ਬਹੁਤ ਫਿਕਰ ਆ ਤੇ ਚਿੰਤਾ, ਤੇ ਫੇਰ ਉਹ ਸੌ ਜਾਂਦੇ ਆ ਜੀ। ਕਿਉਂ ਤੁਸੀਂ ਰਾਜੇ ਮਹਾਰਾਜੇ ਦੀ ਲਾਈਫ ਦੇ ਵਿੱਚ ਡਿਸਟਰਬੈਂਸ ਖੜੀ ਕਰਦੇ ਹੋ ਬਿਨਾਂ ਮਤਲਬ ਤੰਗ ਕਰਦੇ,
ਇਹਨਾਂ ਨੂੰ ਨੀ ਜ਼ੋਰ ਪੈਂਦਾ ਕਿਤੇ? ਚਲੋ
ਜ਼ੋਰ ਪੈਂਦਾ, ਜ਼ੋਰੋ ਫਿਰ ਅੰਦਰ ਕੰਨਾਂ ਦੇ ਅੰਦਰ ਅੰਦਰ ਹੀ ਸਾਰਾ ਸਾਰ ਲੈਂਦੇ ਆ, ਬਾਹਰ ਹਟਾਉਣ ਦੀ ਕੋਸ਼ਿਸ਼ ਕਰਦੇ ਹੋ।
ਠੀਕ ਹੈ ਜੀ, ਠੀਕ ਹੈ। ਚਲੋ ਸਾਡੇ ਨਾਲ ਅਜਮੇਰ ਸਿੰਘ ਜੀ ਵੀ ਜੁੜੇ ਨੇ ਕੈਨਵਰਾ ਤੋਂ, ਕਹਿੰਦੇ ਨੇ ਕਿ ਜਿਸ ਤੋਂ ਇਹ ਕੁਦਰਤ ਦੀ ਹਾਜ਼ਤ ਨਾਲ ਸੁਧਾਰੀ ਗਈ ਉਹ ਜ਼ਿੰਦਗੀ ਵਿਚ ਅਸਤ ਵਿਅਸਤ ਰਹਿੰਦੇ ਨੇ। ਠੀਕ ਹੈ ਜੀ, ਬਹੁਤ ਸ਼ੁਕਰੀਆ। ਹਰਪ੍ਰੀਤ ਸਿੰਘ ਵੀ ਕਹਿੰਦੇ ਨੇ ਕਿ ਪ੍ਰੋਗਰਾਮ ਸੁਣ ਰਹੇ ਆ, ਤੇ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸ਼ਾਇਦ ਇੱਕ ਤਸਵੀਰ ਭੇਜੀ ਆ, ਤੇ ਮੈਂ ਦੇਖਦਾ ਜੇ ਈਮੇਲ ਦੇ ਜ਼ਰੀਏ ਆਈ ਆ। ਤਾਂ ਇੱਧਰ ਰਣਜੀਤ ਸਿੰਘ ਸੇਖੋਂ ਮੁਦਕੀ ਵੀ ਪ੍ਰੋਗਰਾਮ ਚ ਜੁੜੇ ਨੇ, ਜਸਵੰਤ ਸਿੰਘ ਕੈਨਬਰਾ ਵਾਲੇ ਹੁਣ ਅੱਜ ਕੱਲ ਮੈਲਬਨ ਰਹਿੰਦੇ ਨੇ, ਉਹ ਵੀ ਪ੍ਰੋਗਰਾਮ ਚ ਆ ਗਏ ਨੇ। ਨਰਿੰਦਰ ਰਾਠੌਰ ਜੀ ਤੇ ਜਗਤਾਰ ਗਿੱਲ ਭਾਜੀ ਕਹਿੰਦੇ ਚੀਨੇ ਲੋਕ ਦੋ ਕੰਮ ਕਰਦਿਆਂ ਨੂੰ ਕਦੇ ਨੀ ਟੋਕਦੇ, ਖਾਣਾ ਖਾਂਦੇ ਨੂੰ ਤੇ ਟੋਇਲਟ ਬੈਠੇ ਨੂੰ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਵਿਚ ਇਹ ਦੋ ਕੰਮ ਆਪਣੇ ਆਪ ਚ ਅਹਿਮੀਅਤ ਰੱਖਦੇ ਨੇ। ਬਿਲਕੁਲ ਜੀ, ਤੇ ਬਿਲਕੁਲ ਰੱਖਦੇ ਨੇ। ਸੋ ਭਾਜੀ ਇੱਕ ਨਾ ਵੀਡੀਓ ਰਿਲੀਜ਼ ਆਪਾਂ ਕੀਤਾ ਕਰਨਾ ਅੱਜ ਪ੍ਰੋਗਰਾਮ ਚ, ਵਾਅਦਾ ਕੀਤਾ ਸੀਗਾ ਮੁੰਦਾਵਣੀ ਦਾ।
ਦੇਖੋ ਹਾਲੇ ਥੋੜੀ ਜੀ ਪ੍ਰੋਬਲਮ ਇਹ ਆ, ਗੱਲਾਂ ਗੇ ਜੀਆਂ ਕਰੀ ਜਾਂਦੇ, ਗੱਲਾਂ ਕਰਦੇ ਕਰਦੇ ਇੱਕਦਮ
ਮੈਂ ਉਹੀ ਕਹਿੰਦਾ, ਨਹੀਂ ਮੈਂ ਉਹੀ ਕਹਿੰਦਾ ਆਪਾਂ ਵਾਤਾਵਰਨ ਸਾਫ਼ ਕਰੀਏ ਪਹਿਲਾਂ,
ਉਸ ਤੋਂ ਬਾਅਦ ਕਰਾਂਗੇ। ਪਰ ਉਸ ਤੋਂ ਪਹਿਲਾਂ ਨਾ ਮੈਂ ਇਸ ਗੱਲ ਨੂੰ ਕੰਪਲੀਟ ਕਰਦਾ ਹੋਇਆ ਇੱਕ ਜ਼ਰੂਰ ਦੱਸਦਿਆਂ ਜੀ, ਦੇਖੋ ਮਜ਼ਾਕ ਅਸੀਂ ਮਜ਼ਾਕ ਨਾਲ ਕਰਦੇ ਰਹਿੰਦੇ ਹਾਂ, ਪਰ ਹਰ ਗੱਲ ਦੇ ਵਿੱਚੋਂ ਜੇ ਤੁਸੀਂ ਸਿੱਖਣਾ ਕੁਝ ਸਿੱਖ ਸਕਦੇ ਹੋ, ਜਿਵੇਂ ਅੱਜ ਵੀ ਅਸੀਂ ਦੱਸ ਰਹੇ ਨੇ ਵੀ ਧਿਆਨ ਬਹੁਤ ਵੱਡੀ ਚੀਜ਼ ਆ, ਕਿਤੇ ਵੀ ਧਿਆਨ ਲਾ ਕੇ ਜੇ ਕੁਛ ਵੀ ਕਰਦੇ ਹੋ ਤਾਂ ਉਹ ਛੇਤੀ ਹੁੰਦੀ ਆ। ਜਿਵੇਂ ਅਜਮੇਰ ਸਿੰਘ ਹੋਰਾਂ ਨੇ ਜਿਹੜੀ ਗੱਲ ਨੂੰ ਹਿੰਟ ਦਿੱਤਾ ਨਾ ਉਹੀ ਆ ਵੀ ਜੇ ਤੁਸੀਂ ਸੁਬਹਾ ਸੁਬਹਾ ਫਰੈਸ਼ ਪ੍ਰੋਪਰਲੀ ਨਹੀਂ ਹੁੰਦੇ ਨਾ ਤਾਂ ਤੁਹਾਡਾ ਜਿਹੜਾ ਦਿਨ ਵੀ ਅਸਤ ਵਿਅਸਤ ਹੋ ਜਾਂਦਾ। ਸੋ ਇਸ ਕਰਕੇ ਪ੍ਰੋਪਰਲੀ ਜਿਹੜੀ ਦਿਨ ਚਾਰਿਆ ਜਾਂ ਕਿਰਿਆ, ਉਹ ਕਿਰਿਆ ਨੂੰ ਜਿਵੇਂ ਤੁਸੀਂ ਆਦਤ ਪਾ ਲਓਗੇ ਨਾ ਉਵੇਂ ਹੋ ਜਾਂਦੀ ਆਦਤ, ਉਵੇਂ ਪੈ ਜਾਂਦੀ ਆ। ਸੋ ਮੇਰੀ ਆਪਦੇ ਜੀਵਨ ਦਾ ਦਿੱਲੀ ਦੀ ਆਦਤ ਆ ਜੀ ਵੀ ਬਿਸਤਰੇ ਚ ਉੱਠਣ ਸਾਰ ਸਿੱਧਾ ਫਰੈਸ਼ ਹੋਣ ਜਾਣਾ, ਤੇ 15 ਮਿੰਟਾਂ ਬਾਅਦ ਆਪਦੀ ਫਰੈਸ਼ ਹੋ ਕੇ ਨਹਾ ਧੋ ਕੇ ਸਭ ਕੁਛ ਕਰਕੇ ਰੈਡੀ, ਜਾਣੀ ਕਿ 15-20 ਮਿੰਟਾਂ ਦੇ ਵਿੱਚ ਰੈਡੀ ਹੈ, ਤੇ ਉਦੋਂ ਬਾਅਦ ਜ਼ਿੰਦਗੀ ਚ ਨਾ ਦਿਨੇ ਜਾਣ ਦੀ ਨਾ ਆਉਣ ਦੀ, ਉਵੇਂ ਕੰਟਰੋਲ ਬਣ ਗਿਆ ਸਰੀਰ ਤੇ ਉਵੇਂ ਜੀ ਕੀ ਹੋ ਗਿਆ। ਸੋ ਇਹ ਬਹੁਤ ਵੱਡੀ ਚੀਜ਼ ਆ। ਦੂਜੀ ਹਰ ਇੱਕ ਚੀਜ਼ ਇੱਕ ਕਲਾ, ਤੇ ਉਹ ਕਲਾ ਦਾ ਨਾ ਮੈਂ ਇੱਕ ਗੱਲ ਸੁਣਾ ਕੇ ਫਿਨਿਸ਼ ਕਰਦਾ ਜੀ, ਪਹਿਲਾਂ ਵੀ ਕਈ ਵਾਰੀ ਸੁਣਾਈ ਹੋਣੀ ਆ ਗੱਲ, ਪਰ ਇਹ ਗੱਲ ਬੜੀ ਅਹਿਮ ਆ। ਮੇਰੇ ਉਸਤਾਦ ਗੁਰਮੇਲ ਸਰਾਂ ਇੱਕ ਬੜਾ ਜਾਣੀ ਕਿ ਫਿਲੋਸਫਰ ਬੰਦਾ ਸੀ, ਬਹੁਤ ਹੀ ਇੰਟਲੈਕਚੁਅਲ ਬੰਦਾ ਸੀ, ਤੇ ਉਹ ਕਿਤੇ ਇੱਕ ਥਾਂ ਤੇ ਬਹਿਸ ਪਈ ਜੀ, ਕਿਤੇ ਕੋਈ ਮਹਿਫਲ ਬੈਠੀ ਸੀ, ਮਹਿਫਲ ਚ ਬਹਿਸ ਚੱਲ ਪਈ, ਤੇ ਬਹਿਸ ਚੱਲ ਪਏ, ਕਹਿੰਦੇ ਜੀ ਲਿਖਣ ਵਾਲੇ ਚ ਦਮ ਹੋਣਾ ਚਾਹੀਦਾ, ਉਹ ਕਿਸੇ ਵੀ ਗੱਲ ਤੇ ਲਿਖ ਸਕਦਾ ਤੇ ਕਿਸੇ ਵੀ ਗੱਲ ਚੋਂ ਕੋਈ ਵੀ ਚੰਗੀ ਗੱਲ ਉਹ ਲੋਕਾਂ ਤੱਕ ਪਹੁੰਚਾ ਸਕਦਾ। ਚਲੋ ਜੀ ਉੱਥੇ ਜਦੋਂ ਬੈਠੇ ਸੀਗੇ ਤਾਂ ਉਹ ਬੈਠੇ ਬਹਿਸ ਤਿੱਖੀ ਹੁੰਦੀ ਗਈ ਤੇ ਹੁਣ ਉਹ ਜਿੱਤ ਹਾਰ ਤੱਕ ਦਾ ਜਦੋਂ ਫੈਸਲਾ ਚੱਲ ਪੈਂਦਾ ਸੀ, ਤੇ ਬਾਈ ਵੀ ਬਹੁਤ ਅੜੀਅਲ ਕਿਸਮ ਦਾ ਬੰਦਾ ਸੀ, ਉਹਨੇ ਜਿੱਥੇ ਅੜ ਜਾਣਾ ਸੀ ਅੜ ਹੀ ਜਾਣਾ ਸੀ। ਉਹਨੇ ਇੱਕ ਕਵਿਤਾ ਵੀ ਲਿਖਿਆ ਸੀ, ਕਹਿੰਦਾ ਮੈਂ ਕਹਿੰਦਾ ਘੁਮਿਆਰਾਂ ਦਾ ਟੱਟੂ ਆ, ਮੈਨੂੰ ਲੱਦ ਲੋ ਜਿੰਨਾ ਮਰਜ਼ੀ ਪਰ ਮੇਰੇ ਮਾਰੇ ਹੋਣਾ, ਕਹਿੰਦਾ ਮੈਂ ਨਹੀਂ ਤਾਂ ਅੜ ਜੂ ਤੇ ਦਲੱਤੇ ਵੀ ਚੜ ਜੂ ਤੁਹਾਡੇ, ਕਹਿੰਦਾ ਵੀ ਏਦਾਂ ਦੀ ਉਹਨਾਂ ਦੀ ਕਵਿਤਾ ਬੜੀ ਪਾਪੂਲਰ ਹੋਈ ਸੀ। ਤਾਂ ਉਹ ਅੜੀਅਲ ਸੀ, ਤੇ ਜਦੋਂ ਉਹਨੂੰ ਪੁੱਛਣ ਲੱਗ ਗਏ, ਕਹਿੰਦੇ ਵੀ ਤੂੰ ਐ ਕਿਵੇਂ ਕਹਿ ਸਕਦਾ ਵੀ ਹਰ ਗੱਲ ਤੇ ਹਰ ਅੱਖਰ ਤੇ ਹਰ ਕਿਰਿਆ ਤੇ ਲਿਖਿਆ ਜਾ ਸਕਦਾ ਤੇ ਬਹੁਤ ਵਧੀਆ ਗਿਆਨ ਲਿਖਿਆ ਜਾ ਸਕਦਾ ਉਹਦੇ ਤੇ, ਏਦਾਂ ਕਿਵੇਂ ਲਿਖਿਆ ਜਾਊਗਾ? ਉਹ ਕਹਿੰਦਾ ਜੀ ਮੈਂ ਤੁਹਾਨੂੰ ਦੱਸਦਾ ਵੀ ਤੁਹਾਡੀ ਕਲਮ ਚ ਦਮ ਹੋਣਾ ਚਾਹੀਦਾ ਤੇ ਲਿਖਿਆ ਜਾਊਗਾ। ਉਹ ਹੁਣ ਮੂਹਰੋਂ ਖਿਜਿਆ ਹੋਇਆ ਬੰਦਾ ਕਹਿੰਦਾ ਫਿਰ ਤੂੰ ਐਂ ਦੱਸ ਯਾਰ, ਤੂੰ ਟੋਇਲਟ ਤੇ ਲਿਖ, ਕੀ ਲਿਖ ਦੇਗਾ? ਕਹਿੰਦਾ ਚਲੋ ਮੈਂ ਤਾਂ ਹੁਣ ਅੰਗਰੇਜ਼ੀ ਚ ਕਹਿ ਰਿਹਾ, ਉਹਨੇ ਤਾਂ ਜ਼ੋਰ ਦੇ ਕੇ ਪੰਜਾਬੀ ਚ ਕਿਹਾ ਸੀ, ਇਹਦੇ ਤੇ ਲਿਖ, ਕੀ ਲਿਖ ਦੇਗਾ? ਠੀਕ ਆ। ਤਾਂ ਉਹ ਕਹਿੰਦਾ ਵੀ ਲੈ ਇਹਦੇ ਤੇ ਤਾਂ ਇਹ ਤਾਂ ਬਹੁਤ ਵਿਸ਼ਾਲ ਵਿਸ਼ਾ, ਇਹਦੇ ਤੇ ਤਾਂ ਬਹੁਤ ਸੋਹਣਾ ਆਰਟੀਕਲ ਲਿਖਿਆ ਜਾ ਸਕਦਾ, ਗੱਲ ਹੀ ਛੱਡ ਦਿਓ, ਇਹ ਤਾਂ ਮੈਂ ਬਹੁਤ ਵਧੀਆ ਆਰਟੀਕਲ ਲਿਖ ਦੂੰਗਾ। ਤੇ ਉਹ ਆਹਦਾ ਭਾਈ ਤੇਰੇ ਹਿਸਾਬ ਨਾਲ ਵਧੀਆ ਆਰਟੀਕਲ ਹੋਊਗਾ, ਤੇਰੇ ਹਿਸਾਬ ਨਾਲ ਵਧੀਆ ਗੱਲ ਹੋ ਸਕਦੀ ਆ, ਪਰ ਉਸ ਆਰਟੀਕਲ ਨੂੰ ਛਾਪੂ ਕੌਣ? ਉਦੋਂ ਕਿਹੜਾ ਸੋਸ਼ਲ ਮੀਡੀਆ ਸੀ ਵੀ ਫੇਸਬੁੱਕ ਤੇ ਆਪੇ ਪੜਾਸ ਕੱਢ ਲੂ ਬੰਦਾ ਕੁਛ ਵੀ ਲਿਖ ਕੇ, ਤਾਂ ਉਹ ਆਹਦਾ ਵੀ ਇਸ ਆਰਟੀਕਲ ਨੂੰ ਜਿਹੜਾ ਤੂੰ ਲਿਖੇਗਾ ਉਹਨੂੰ ਛਾਪੂ ਕੌਣ? ਉਹ ਆਹਦਾ ਚੱਲ ਤੂੰ ਮੈਨੂੰ ਪਮਾਨਾ ਦੇ ਵੀ ਕਿੱਥੇ ਛਪਣਾ ਚਾਹੀਦਾ, ਤੂੰ ਮੈਨੂੰ ਦਸ ਪਮਾਨਾ ਦੇ ਵੀ ਕਿੱਥੇ ਛਪਣਾ ਚਾਹੀਦਾ। ਉਹ ਆਹਦਾ ਉਦੋਂ ਭਾਈ ਟ੍ਰਿਬਿਊਨ ਦਾ ਬੋਲ ਵਾਲਾ ਸੀ, ਕਹਿੰਦਾ ਵੀ ਦਾ ਟ੍ਰਿਬਿਊਨ ਚ ਛਪੂਗਾ ਤੇਰਾ ਆਰਟੀਕਲ, ਕਿਉਂਕਿ ਉਹਨੇ ਇੰਗਲਿਸ਼ ਚ ਲਿਖਣਾ ਸੀ ਆਰਟੀਕਲ, ਉਹ ਇੰਗਲਿਸ਼ ਦਾ ਬੜਾ ਚੰਗਾ ਰਾਈਟਰ ਸੀ। ਕਹਿੰਦਾ ਤੂੰ ਇਹ ਹੁਣ ਤੇਰਾ ਆਰਟੀਕਲ ਕਿਤੇ ਕਹਿੰਦਾ ਦਾ ਟ੍ਰਿਬਿਊਨ ਨਾ ਛਾਪ ਦੇ। ਉਹ ਮੂਹਰੋਂ ਗੁਰਮੇਲ ਸਰਾਂ ਦਾ ਯਾਰ ਕਹਿੰਦਾ ਮੈਨੂੰ ਤੇਰੀ ਸੋਚ ਦਾ ਪਤਾ ਲੱਗ ਗਿਆ, ਤੇਰੀ ਸੋਚ ਹੀ ਬਹੁਤ ਛੋਟੀ ਆ। ਕਹਿੰਦਾ ਕਿਉਂ? ਕਹਿੰਦਾ ਤੈਨੂੰ ਜੇ ਤਾਂ ਅਖਬਾਰ ਦਾ ਵੀ ਕੱਢ ਚੁਣਨ ਲੱਗਿਆ ਤਾਂ ਤੈਨੂੰ ਸਾਰਿਆਂ ਤੋਂ ਵੱਡਾ ਦਾ ਟ੍ਰਿਬਿਊਨ ਹੀ ਅਖਬਾਰ ਦੇਖਿਆ, ਤੇਰਾ ਦਾਇਰਾ ਹੀ ਬਹੁਤ ਛੋਟਾ, ਤੇਰਾ ਦਾਇਰਾ ਬਹੁਤ ਛੋਟਾ। ਜੇ ਤੂੰ ਮੈਨੂੰ ਚੈਲੰਜ ਹੀ ਦੇਣਾ ਸੀ ਨਾ ਤਾਂ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦਾ ਤਾਂ ਦਿੰਦਾ ਨਾ। ਤੇ ਕਹਿੰਦਾ ਚੰਗਾ ਫਿਰ ਤੂੰ ਦੱਸ ਦੇ। ਕਹਿੰਦਾ ਫਿਰ ਤੈਨੂੰ ਐਂ ਦੱਸ ਵੀ ਨੈਸ਼ਨਲ ਸਭ ਤੋਂ ਵਧੀਆ ਅਖਬਾਰ ਕਿਹੜਾ? ਤੇ ਉਹ ਆਹਦਾ ਜੀ ਵੀ ਸਟੇਟਸਮੈਨ, ਕਲਕੱਤੇ ਤੋਂ ਛਪਦਾ ਹੁੰਦਾ ਸੀ ਅਖਬਾਰ ਜੀ ਦਾ ਸਟੇਟਸਮੈਨ, ਦੁਨੀਆ ਬਹੁਤ ਪੁਰਾਣਾ, ਗੋਰਿਆਂ ਤੋਂ ਪਹਿਲਾਂ ਦਾ ਅਖਬਾਰ ਛਪਦਾ। ਤੇ ਉਹਦੀ ਉਹਦਾ ਵਾਕਈ ਸਟੇਟਸ ਆ ਉਸ ਅਖਬਾਰ ਦਾ, ਤੇ ਉਸ ਅਖਬਾਰ ਦੀ ਇੱਕ ਲਿਖੀ ਲਾਈਨ ਕਹਿੰਦੇ ਦੁਨੀਆ ਬਦਲ ਦਿੰਦੀ ਸੀਗੀ, ਲੋਕਾਂ ਦੇ ਵੱਡੇ ਵੱਡੇ ਰਾਜਾਂ ਦੀਆਂ ਕੁਰਸੀਆਂ ਡੇਗ ਦਿੰਦੀ ਆ। ਤੇ ਉਹ ਉਹ ਸਟੇਟਸਮੈਨ ਕਹਿੰਦੇ ਫਿਰ ਇੱਥੋਂ ਦਾ ਤਾਂ ਸਟੇਟਸਮੈਨ ਆ ਇੰਡੀਆ ਦਾ, ਕਹਿੰਦਾ ਫਿਰ ਸਟੇਟਸਮੈਨ ਦੇ ਸੰਪਾਦਕੀ ਪੰਨੇ ਤੇ ਛਪਾਵਾਂ ਲੇਖ ਕਿਸੇ ਵਿਸ਼ੇ ਤੇ ਲਿਖ ਕੇ। ਉਹ ਸਾਰੀ ਮਹਿਫਲ ਚ ਲੱਗਿਆ ਵੀ ਗੁਰਮੇਲ ਸਰਾਂ ਬਹੁਤ ਵੱਡੀ ਗੱਲ ਕਰ ਰਿਹਾ, ਪਰ ਜਿਨ੍ਹਾਂ ਨੂੰ ਪਤਾ ਸੀ ਗੁਰਮੇਲ ਸਰਾਂ ਅਕਸਰ ਸਟੇਟਸਮੈਨ ਚ ਛਪਣ ਵਾਲਾ ਇੱਕੋ ਇੱਕ ਨਾਰਥ ਇੰਡੀਆ ਦਾ ਰਾਈਟਰ ਸੀ ਜਿਹਦੀ ਕਿਤੇ ਨਾ ਕਿਤੇ ਸਟੇਟਸਮੈਨ ਚ ਕੋਈ ਨਾ ਕੋਈ ਆਰਟੀਕਲ ਲੱਗਦਾ ਰਹਿੰਦਾ ਸੀਗਾ, ਤੇ ਉਹ ਉਹ ਕਹਿੰਦਾ ਵੀ ਮੈਂ ਇਹੀ ਆਰਟੀਕਲ ਨਾ ਜਿਹੜਾ ਲਿਖੂਗਾ ਤੇ ਸਟੇਟਸਮੈਨ ਤੇ ਛਪੂਗਾ, ਨਾ ਛਪਿਆ ਤਾਂ ਮੈਨੂੰ ਕਹਿ ਦਿਓ।
ਅੱਛਾ,
ਗੁਰਮੇਲ ਸਰਾਂ ਦੇ ਖੁਦ ਹੀ ਦੱਸਣ ਦੀ ਗੱਲ ਹੈ, ਕਹਿੰਦਾ ਮੈਂ ਰਾਤ ਨੂੰ ਆ ਕੇ ਕਹਿੰਦਾ ਮੈਂ ਆਰਟੀਕਲ ਲਿਖਿਆ।
ਅੱਛਾ,
ਉਦੋਂ ਜਮਾਨਾ ਹੁੰਦਾ ਸੀ ਪੋਸਟ ਦਾ, ਕਹਿੰਦੇ ਮੈਂ ਪੋਸਟ ਕੀਤਾ ਸੁਬਹਾ ਉੱਠ ਕੇ ਜਿਹੜੀ ਸੁਪਰ ਫਾਸਟ ਪੋਸਟ ਦੇ ਹਿਸਾਬ ਨਾਲ ਗਿਆ, ਚਾਰ ਪੰਜ ਦਿਨਾਂ ਚ ਮੈਨੂੰ ਪਤਾ ਸੀ ਪਹੁੰਚੂਗਾ, ਪਰ ਮੇਰਾ ਕਹਿੰਦੇ ਟਾਰਗੇਟ ਸੀ ਐਤਵਾਰ ਦਾ ਐਡੀਸ਼ਨ ਵੀ ਐਤਵਾਰ ਦੇ ਐਡੀਸ਼ਨ ਤੱਕ ਮੇਰਾ ਉੱਥੇ ਪਹੁੰਚਣਾ ਚਾਹੀਦਾ। ਤੇ ਕਹਿੰਦੇ ਹਾਂ, ਕਹਿੰਦੇ ਮੈਨੂੰ ਹੈਰਾਨੀ ਹੋਈ ਵੀ ਉਹਨਾਂ ਨੇ ਇਕੱਲਾ ਲਾਇਆ ਨੀ, ਉਹਨਾਂ ਨੇ ਗੈਸਟ ਸੰਪਾਦਕੀ ਲਿਖ ਕੇ ਸੰਪਾਦਕੀ ਪੰਨੇ ਤੇ ਲਾਇਆ ਉਹ ਆਰਟੀਕਲ, ਜਿਹੜਾ ਕਿ 8 ਨੰਬਰ ਪੰਨਾ ਬਹੁਤ ਜ਼ਿਆਦਾ ਮਸ਼ਹੂਰ ਆ। ਤੇ ਉਹ ਆਰਟੀਕਲ ਦਾ ਨਾਂ ਸੀ ਦਾ ਆਰਟ ਆਫ ਸ਼ਿਟਿੰਗ, ਹਾਂ ਵੀ ਟੋਇਲਟ ਕਰਨਾ ਵੀ ਇੱਕ ਕਲਾ, ਤੇ ਉਹ ਕਲਾ ਕੀ ਕਲਾ ਉਹਨਾਂ ਨੇ ਉਹ ਦੱਸੀ ਸੀ ਉਸ ਦੇ ਵਿੱਚ ਐਕਸਪਲੇਨ ਕੀਤੀ।
ਹੁਣ ਦੱਸਿਓ ਨਾ, ਹੁਣ ਇੱਥੇ ਪ੍ਰੋਗਰਾਮ ਚ ਨਾ, ਹੁਣ ਪ੍ਰੋਗਰਾਮ ਚ ਨਾ ਦੱਸਿਓ, ਤੁਸੀਂ ਤਾਂ ਮੇਰੀ ਅਗਲੀ ਕਿਤਾਬ ਦੇ ਉੱਤੇ ਪਾਣੀ ਫੇਰ ਦਿੱਤਾ, ਫਲੱਸ਼ ਮਾਰਤੀ ਤੁਸੀਂ ਤਾਂ।
ਉਹਦਾ ਫਿਰ ਮੈਨੂੰ ਨਾ, ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਉਹਦਾ ਪੰਜਾਬੀਕਰਨ ਕਰਨ ਦੀ, ਉਹਨਾਂ ਦੀ ਡੈਥ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ 12 ਤੋਂ ਬਾਅਦ, ਤੇ ਮੈਂ ਉਹਦਾ ਪੰਜਾਬੀ ਚ ਇੱਕ ਮੈਨੂੰ ਛੋਟਾ ਜਿਹਾ ਤਰਜਮਾ ਮਿਲਿਆ ਬਾਈ ਭੁਪਿੰਦਰ ਨੇ ਦਿੱਤਾ, ਤੇ ਉਹ ਆਪਾਂ ਛਾਪਿਆ ਵੀ ਸੀ ਪੰਜਾਬੀ ਦੇ ਨਾਂ ਹੇਠਾਂ। ਹਾਂਜੀ, ਪਰ ਉਹ ਪੂਰਾ ਆਰਟੀਕਲ ਨੀ ਸੀ ਜੋ ਸਟੇਟਸਮੈਨ ਚ ਛਪਿਆ, ਤੇ ਮੇਰੀ ਹੁਣ ਰੀਝ ਆ, ਮੈਂ ਕਹਿੰਦਾ ਕੋਸ਼ਿਸ਼ ਕਰ ਰਿਹਾ ਵੀ ਕਲਕੱਤੇ ਮੈਂ ਉਸ ਅਖਬਾਰ ਦੇ ਵਿੱਚੋਂ ਆਰਕਾਈਵ ਚੋਂ ਕਢਵਾ ਸਕਾਂ ਉਹ ਆਰਟੀਕਲ ਕਿਸੇ ਟਾਈਪ ਵੀ ਉਹ ਕਿਵੇਂ ਤੇ ਕਿੱਥੋਂ ਸੀ ਤਾਂ ਕਿ ਇਸ ਗੱਲ ਨੂੰ ਪੁਖਤਾ ਕਰ ਸਕੀਏ। ਪਰ ਚਲੋ ਜੀ, ਇਹ ਸਾਨੂੰ ਗੱਲਾਂ ਬਾਤਾਂ ਲਾ ਕੇ ਛੱਡ ਕੇ
ਜਿਹੜੇ ਤਾਂ ਕੀ ਉਧਰ ਸਾਨੂੰ ਦਲਜੀਤ ਸਿੰਘ ਮਹਿਤਾ ਜੀ ਕਹਿੰਦੇ ਲੈ ਲਓ ਬ੍ਰੇਕ, ਕਹਿੰਦੇ ਤੁਸੀਂ ਵੀ ਕਹਿੰਦੇ ਬ੍ਰੇਕ ਲੈ ਲਓ, ਅਸੀਂ ਵੀ ਆਰਟੀਕਲ ਲਿਖ ਆਈਏ। ਲੋ ਜੀ, ਆਪਾਂ ਬ੍ਰੇਕ ਲੈਣੀ ਹੈ ਜੀ, ਗੀਤ ਨੀ ਲੈਣਾ, ਸਮਾਂ ਆਪਣੇ ਕੋਲ ਘੱਟ ਹੈ ਤੇ ਆਪਾਂ ਗੱਲਾਂ ਜ਼ਿਆਦਾ ਕਰਨੀਆਂ, ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute,
28 Chatter Road, Reservoir, Victoria.
Mama, Mama, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चल दिए HK Kids.
HK Kids, huge range of kids traditional and western wear. बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर. तुझे सानू साडे फेसबुक पेज ते फॉलो भी कर सकते हो. HK Kids,
जो की डील कर देने स्टाइलिश ज्वेलरी विच भी फॉर एनी ओकेजन. वधेरी जानकारी ले तुसे कॉल कर सकदे हो जितेंद्र सिंह जी नू 448-586-314 ते या 451-909-005 ते या तुसे विजिट भी कर सकदे हो 73 कंटेम्पो बुलवर्ड वॉलेट 3750 मेलबर्न. काफे नाम याद रखे हो
HK Kids. हरमन रेडियो एक बार फिर लेके आ रहा है प्रोग्राम माइग्रेशन मैटर्स with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters
roti hazam nahi hundi varto golden grain flour mills da garewal chakki aata taaza kat chemical di varton wali kanak jehdi ki siddhi khetan cho mill ch lai jandi ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਨ ਐਤਵਾਰ ਹੈ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਮੇਰੇ ਨਾਲ ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਨੇ ਬੜੇ ਮਸਲੇ ਨੇ ਮਿੰਟੂ ਭਾਜੀ ਉਹ ਵੀ ਆਪਾਂ ਸਾਂਝੇ ਕਰਨੇ ਆ ਤੇ ਭਿੰਦਰ ਕਿਸ਼ਨ ਵੀ ਕਹਿ ਰਹੇ ਸਤਿ ਸ੍ਰੀ ਅਕਾਲ ਭਾਜੀ ਲਿਖੀ ਚੱਲੋ ਬਸ ਆਰਟੀਕਲ ਤੇ ਆਰਟੀਕਲ ਤੇ ਹਰਦੀਪ ਸਿੰਘ ਸੰਧੂ ਵੀ ਕਹਿੰਦੇ ਨੇ ਬਾਈ ਜੀ ਕਹਿੰਦੇ ਅੱਜ ਅੱਤ ਕਰਾਤੀ ਕਹਿੰਦੇ ਟੋਨੀ ਤੇ ਰਿੱਕੀ ਨੂੰ ਵੀ ਮਾਤ ਪਾਤੀ ਚਲੋ ਤੇ ਅਮਰਜੀਤ ਸਿੰਘ ਮਰਿੰਦਾ ਮੋਟਰ ਵਾਲੇ ਵੀ ਸਾਡੇ ਨਾਲ ਜੁੜੇ ਨੇ ਹੱਸ ਰਹੇ ਨੇ ਕਹਿੰਦੇ ਕਿ ਨਜ਼ਾਰੇ ਲਿਆਈ ਜਾ ਰਹੇ ਹੋ ਕਹਿੰਦੇ ਪ੍ਰੋਗਰਾਮ ਦੇ ਵਿੱਚ ਤੇ ਗੁਰਤੇਜ ਬਰਾੜ ਵੀ ਪ੍ਰੋਗਰਾਮ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਵਿਚਾਰ ਚਰਚਾ ਗਾਣਾ ਲਾ ਦਿਓ ਕਹਿੰਦੇ ਮਾਫੀਨਾਮਾ ਵਿਨੇਪਾਲ ਬੁੱਟਰ ਦਾ ਗੀਤ ਕੱਢ ਲਿਆ ਜੀ ਅਗਰ ਮੌਕਾ ਮਿਲਿਆ ਤਾਂ ਜ਼ਰੂਰ ਆਪਾਂ ਇਹ ਗੀਤ ਲਾਵਾਂਗੇ ਜਗਤਾਰ ਭਾਜੀ ਤੁਹਾਡਾ ਮਸਲਾ ਜਿਹੜਾ ਉੱਤੇ ਆਪਾਂ ਗੱਲ ਕਰਨੀ ਆ ਤੇ ਮਿੰਟੂ ਭਾਜੀ ਆਪਾਂ ਦੋ ਤਿੰਨ ਨਾ ਵੀਡੀਓਜ਼ ਲਾਂਚ ਕੀਤੇ ਹਰਮਨ ਰੇਡੀਓ ਤੇ ਵੀ ਤੇ ਉਹਨਾਂ ਦੇ ਵਿੱਚ ਨਾ ਇੱਕ ਮੰਦਾਵਣੀ ਦਾ ਵੀਡੀਓ ਜਿਹੜਾ ਬਣਿਆ ਸੀਗਾ ਕੁਛ ਮਹੀਨੇ ਪਹਿਲਾਂ ਆਡੀਓ ਟਰੈਕ ਰਿਕਾਰਡ ਕੀਤਾ ਸੀਗਾ ਤੇ ਦਵਿੰਦਰਪਾਲ ਸਿੰਘ ਬੜੇ ਹੋਣਹਾਰ ਸਿੰਗਰ ਨੇ ਇੰਡੀਅਨ ਆਈਡਲ ਵਿਨਰ ਵੀ ਨੇ ਤੇ ਵੱਡੇ ਵੱਡੇ ਉਸਤਾਦ ਇਹਨਾਂ ਨੂੰ ਸੁਣਦੇ ਨੇ ਔਰ ਫਿਲਮਾਂ ਦੇ ਵਿਚ ਵੀ ਹੁਣ ਅਰਦਾਸ ਫਿਲਮ ਦੇ ਵਿਚ ਵੀ ਇਨ੍ਹਾਂ ਨੇ ਗਾਇਆ ਬੜੇ ਸਹਿਜੇ ਸਹਿਜ ਚੱਲ ਰਹੇ ਨੇ ਗੁਰਸਿੱਖ ਪੂਰੇ ਨੇ ਤਾਂ ਲੱਚਰ ਗੀਤ ਬਹੁਤ ਘੱਟ ਗਾਉਂਦੇ ਨੇ ਖਾਸ ਕਰਕੇ ਜਿਹੜੇ ਟਰੈਡੀਸ਼ਨਲ ਗੁਲਾਮ ਅਲੀ ਮੈਂ ਤੁਹਾਨੂੰ ਇੱਦਾਂ ਦੱਸਦਾ ਵੀ ਗੁਲਾਮ ਅਲੀ ਸਾਹਿਬ ਇਨ੍ਹਾਂ ਨੂੰ ਬੈਠ ਕੇ ਸੁਣਦੇ ਨੇ ਇਹ ਉਹ ਆਰਟਿਸਟ ਨੇ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਹੁਣਾਂ ਦੇ ਇਹ ਟ੍ਰੇਨਡ ਨੇ ਬਚਪਨ ਤੋਂ ਹੀ ਤੇ ਜਦੋਂ ਮੰਦਾਵਣੀ ਦੀ ਗੱਲ ਚੱਲਦੀ ਸੀ ਨਾ ਤੇ ਇਹਨਾਂ ਦਵਿੰਦਰਪਾਲ ਉਹਨਾਂ ਨਾਲ ਵੀ ਗੱਲ ਹੁੰਦੀ ਸੀ ਤਾਂ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਆਪਾਂ ਰਿਕਾਰਡ ਕਰਦੇ ਹਾਂ ਤੇ ਉਹਨਾਂ ਨੇ ਦਵਿੰਦਰਪਾਲ ਤੋਂ ਬੰਬੇ ਸਟੂਡੀਓ ਤੋਂ ਰਿਕਾਰਡਿੰਗ ਦੀ ਜ਼ਿੰਮੇਵਾਰੀ ਦਿੱਤੀ ਤੇ ਲਾਈ ਤੇ ਉਹ ਹੁਣ ਤਕਰੀਬਨ ਜਿਹੜੇ ਮੇਰੇ ਆਡੀਓ ਬੁੱਕ ਬਣ ਰਹੀ ਆ ਉਹ ਸੀ ਬੈਕਗਰਾਊਂਡ ਦਾ ਮਿਊਜ਼ਿਕ ਵੀ ਉਹਨਾਂ ਨੇ ਦਿੱਤਾ ਤੇ ਇਹ ਮੰਦਾਵਣੀ ਨੇ ਡੇਢ ਕੁ ਮਿੰਟ ਦੀ ਉਹਨਾਂ ਨੇ ਰਵਾਇਤੀ ਸਟਾਈਲ ਦੇ ਵਿੱਚ ਸਾਨੂੰ ਭੇਜੀ ਸੀਗੀ ਰਿਕਾਰਡ ਕਰਕੇ ਇਹਦਾ ਵੀਡੀਓ ਬਣਾਇਆ ਤੇ ਇਹਦਾ ਵੀਡੀਓ ਨਾ ਮੈਂ ਹੁਣ ਹਰਮਨ ਰੇਡੀਓ ਦੇ ਤਾਂ ਆਪਣੇ ਬਲੌਗ ਦੇ ਉੱਤੇ ਯੂਟਿਊਬ ਦਾ ਲਿੰਕ ਸ਼ੇਅਰ ਕੀਤਾ ਸੋ ਬੇਨਤੀ ਹੈ ਸਾਰੇ ਹੀ ਜਿੰਨੇ ਲਿਸਨਰ ਹੈ ਕਿ ਉਹ ਮੇਰੀ ਵਾਲ ਦੇ ਉੱਤੇ ਜਾ ਕੇ ਜਾਂ ਹਰਮਨ ਰੇਡੀਓ ਤੇ ਇਹ ਮੰਦਾਵਣੀ ਜਿਹੜੀ ਹੈ ਉਹ ਸੁਣ ਵੀ ਸਕਦੇ ਆ ਤੇ ਨਾਲ ਦੀ ਨਾਲ ਨਾ ਦੇਖ ਵੀ ਸਕਦੇ ਆ। ਕਾਫੀ ਵਧੀਆ ਵੀਡੀਓ ਬਣਿਆ, ਕਾਫੀ ਸਲਾਹਿਆ ਜਾ ਰਿਹਾ। ਸੋ ਇਹ ਅੱਜ ਅਨਾਉਂਸਮੈਂਟ ਕਰਨੀ ਸੀਗੀ ਤੇ ਨਾਲ ਦੀ ਨਾਲ ਕਿਤਾਬਾਂ ਦਾ ਵੀ ਥੋੜਾ ਜਿਹਾ ਕਰ ਲਈਏ ਕਿ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਕਿਤਾਬਾਂ ਮਿਲ ਚੁੱਕੀਆਂ ਨੇ, ਮਿਲ ਵੀ ਰਹੀਆਂ ਨੇ ਤੇ ਕਿਤਾਬਾਂ ਦੀ ਤਾਂ ਬਲੈਕ ਹੁੰਦੀ ਨਜ਼ਰ ਆ ਰਹੀ ਹੈ। ਕੱਲ ਨਵੀਂ ਪੱਡੇ ਦੀ ਕੋਈ ਕਿਤਾਬ ਅੱਖਾਂ ਦੇ ਸਾਹਮਣੇ, ਉਹ ਕਹਿੰਦੇ ਮੇਰੇ ਚੱਕ ਕੇ ਲੈ ਗਏ ਧੱਕੇ ਨਾਲ ਤੇ ਉਹਨਾਂ ਨੇ ਹੋਰ ਮੰਗਾਈ ਹੈ। ਹੁਣ ਤਾਂ ਚਰਚਾ ਵੀ ਚੱਲ ਰਹੀ ਆ ਕਿਤਾਬ ਦੀ ਤੇ ਹਜੇ ਵੈਸੇ ਕੋਈ ਰਿਵਿਊ ਡਿਟੇਲ ਨਹੀਂ ਆਇਆ ਕਿਉਂਕਿ ਹਜੇ 4-5 ਚੈਪਟਰ ਹੀ ਪੜ੍ਹ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਐਸਟੈਬਲਿਸ਼ ਰਾਈਟਰਸ ਨੇ ਉਹਨਾਂ ਕੋਲ ਕਿਤਾਬਾਂ ਪਹੁੰਚੀਆਂ ਨੇ, ਉਹ ਵੀ ਇਹੀ ਕਹਿ ਰਹੇ ਨੇ ਕਿ ਅਸੀਂ ਪੜ੍ਹ ਰਹੇ ਹਾਂ ਤੇ ਅਸੀਂ ਮਹੀਨੇ ਕੁ ਤੱਕ ਦੇਵਾਂਗੇ ਇਹਦਾ ਰਿਵਿਊ। ਸੋ ਮਿੰਟੂ ਭਾਜੀ ਥੋੜਾ ਜਿਹਾ ਸਲੋ ਚੱਲ ਰਿਹਾ ਕੰਮ ਕਿਉਂਕਿ ਇਹ ਕਿਤਾਬ, ਹਾਂ ਤੁਹਾਨੂੰ ਪਤਾ ਆ ਵੀ ਉਹਦੇ ਵਿਚ ਲਿਖਿਆ ਹੋਇਆ ਇਹਦੇ ਵਿਚ ਸ਼ੁਰੂ ਚ ਵੀ ਕਿਤਾਬ ਦੇ ਵਿਚ ਗੁਰਬਾਣੀ ਹੈ, ਢੁਕਵੀਂ ਇਹਦੀ ਦੇਖਭਾਲ ਕੀਤੀ ਜਾਵੇ। ਤੇ ਮੈਂ ਸੱਚੀ ਹੈਰਾਨ ਰਹਿ ਗਿਆ ਕਿ ਕੁਛ ਸੱਜਣਾ ਨੇ ਇਹ ਕਿਹਾ ਕਿ ਕਹਿੰਦੇ ਵਾਕਈ ਸਾਨੂੰ ਪਹਿਲੀ ਵਾਰੀ ਏਦਾਂ ਪਤਾ ਲੱਗਿਆ ਵੀ ਇਹ ਕਿਤਾਬ ਅਸੀਂ ਕਿਸੇ ਗਲਤ ਥਾਂ ਜਾਣੀ ਕਿ ਟੋਇਲਟ ਚ ਨਹੀਂ ਲੈ ਕੇ ਜਾਣੀ ਤੇ ਇਹ ਕਿਤਾਬ ਨੂੰ ਅਸੀਂ ਥਾਂ ਸਿਰ ਬੈਠ ਕੇ ਪੜ੍ਹਦੇ ਹਾਂ, ਇਸ ਕਰਕੇ ਟਾਈਮ ਲੱਗ ਰਿਹਾ ਜੀ। ਮਿੰਟੂ ਜੀ
ਨਹੀਂ ਨਹੀਂ ਬਹੁਤ ਵਧੀਆ ਜੀ ਤੇ ਸੋਹਣੇ ਰਿਵਿਊ ਆ ਵੀ ਰਹੇ ਆ, ਜਿੰਨੇ ਕ ਪੜ੍ਹੇ ਆ, ਜਿੰਨੇ ਕ ਲੋਕ ਪਰਸਨਲ ਨਿੱਜੀ ਤੌਰ ਤੇ ਦੇ ਰਹੇ ਆ ਰਿਵਿਊ, ਬਹੁਤ ਵਧੀਆ ਆ ਰਿਹਾ ਜੀ। ਪਰ ਜਿੱਦਾਂ ਮੈਂ ਸ਼ੁਰੂ ਚ ਕਿਹਾ ਵੀ ਇਹ ਕਈ ਚੀਜ਼ਾਂ ਹੁੰਦੀਆਂ ਨਾ ਉਹ ਲੌਂਗ ਟਰਮ ਲਈ ਹੁੰਦੀਆਂ, ਕਈ ਚੀਜ਼ਾਂ ਸ਼ੋਰਟ ਟਰਮ ਆਉਂਦੀਆਂ ਬਾਬਰੋਲੇ ਵਾਂਗੂ ਤੇ ਬਾਬਰੋਲੇ ਵਾਂਗੂ ਖਤਮ ਹੋ ਜਾਂਦੀਆਂ ਤੇ ਕੋਈ ਭਾਲਿਆ ਨੀ ਥਾਉਂਦਾ, ਐਵੇਂ ਡਰਾਮਾ ਤੱਕ ਸੀਮਤ ਰਹਿ ਜਾਂਦੀਆਂ। ਇਹ ਉਹ ਨੀ ਹੈਗੀ ਜੀ, ਇਹ ਲੌਂਗ ਟਰਮ ਦੇ ਸਾਂਭਣ ਯੋਗ ਡਾਕੂਮੈਂਟ ਹੁੰਦੇ ਆ ਜਿਹੜੇ ਉਹਨਾਂ ਦੇ ਵਿਚ ਸ਼ੁਮਾਰ ਰਹੂਗੀ ਕਿਤਾਬ ਤੇ ਲੰਮਾ ਟਾਈਮ ਜਿਹੜੇ ਸਾਡੇ ਪਾਠਕ ਆ ਇਹਦਾ ਆਨੰਦ ਮਾਣ ਸਕਣਗੇ
ਜੀ। ਇਸ ਦੇ ਨਾਲ ਮੈਂ ਥੋੜੀ ਹੋਰ ਵੀ ਅਪਡੇਟ ਦੇ ਦਾਂ ਕਿ ਰਣਜੀਤ ਸਿੱਖ ਹੋਣੀ ਵੀ ਕਿਹਾ ਵੀ ਇਹਦੀ ਆਡੀਓ ਬੁੱਕ ਨਾ, ਆਡੀਓ ਬੁੱਕ ਆਲਮੋਸਟ ਤਿਆਰ ਹੈ ਤੇ ਇੰਡੀਆ ਤੋਂ ਵਾਪਸ ਆ ਕੇ ਹੋ ਸਕਦਾ ਸੀ ਜਦੋਂ ਜਨਵਰੀ ਫਰਵਰੀ ਦੇ ਵਿਚ ਆਪਾਂ ਰਿਲੀਜ਼ ਇਹਨੂੰ ਕਰ ਦਈਏ ਤਾਂ ਕਿ ਸੁਣ ਵੀ ਸਕਦੇ ਹਾਂ ਗੱਡੀਆਂ ਚ ਆਉਂਦੇ ਜਾਂਦੇ। ਪਰ ਇਹ ਇਸ ਕਿਤਾਬ ਦਾ ਹੈ ਕਿ ਆਡੀਓ ਬੁੱਕ ਸਹਾਈ ਤਾਂ ਹੋ ਸਕਦੀ ਹੈ ਪਰ ਕਿਤਾਬ ਦੇ ਵਿਚ ਜਿਹੜੇ ਡਾਇਆਗ੍ਰਾਮਸ ਨੇ ਉਹ ਵੀ ਮਸਟ ਹੈ, ਫਿਜ਼ੀਕਲ ਕਾਪੀ ਮਸਟ ਹੈ, ਹੋ ਸਕਦਾ ਉਹਦੇ ਬਾਅਦ ਅਸੀਂ ਸੋਫਟ ਕਾਪੀ ਵੀ ਕਰ ਦਈਏ। ਸੋ ਪੰਜਾਬ ਦੇ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਿਚ ਇਹਦੀ ਵਿਚਾਰ ਚਰਚਾ ਹੋਏਗੀ ਜੀ ਤੇ ਉਹਦੀ ਵੀ ਡੇਟ ਆਪਾਂ ਦੱਸਾਂਗੇ, ਲਾਹੌਰ ਯੂਨੀਵਰਸਿਟੀ ਦੇ ਵਿਚ ਵੀ ਹੋਏਗੀ ਉਹਦੀ ਵੀ ਆਪਾਂ ਸਾਰੀ ਤਰੀਕਾਂ ਡੇਟਸ ਵਗੈਰਾ ਸਾਰੀਆਂ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ। ਤੇ ਮਿੰਟੂ ਭਾਜੀ ਮੈਂ ਇਹ ਵੀ ਵਾਅਦਾ ਕੀਤਾ ਆਪਣੇ ਲਿਸਨਰਸ ਨਾਲ ਕਿ ਮੈਂ ਉੱਥੋਂ ਕੁਛ ਨਾ ਕੁਛ ਅਪਡੇਟ ਕਰਦਾ ਰਹਾਂਗਾ ਨਨਕਾਣਾ ਸਾਹਿਬ ਤੋਂ ਐਜ਼ ਅ ਵੀਡੀਓ ਬਲੌਗ ਰਾਹੀਂ ਨਾ, ਜਦੋਂ ਵੀ ਨੈਟਵਰਕ ਆਇਆ। ਹੁਣ ਮੈਨੂੰ ਪਤਾ ਨਹੀਂ ਉੱਥੇ ਕੀ ਸਿਚੁਏਸ਼ਨ ਹੋਣੀ ਨੈਟ ਦੀ, ਪਰ ਜਿੱਦਾਂ ਹੀ ਆਇਆ ਮੈਂ ਥੋੜਾ ਥੋੜਾ ਅਪਡੇਟ ਕਰਦਾ ਰਹਾਂਗਾ। ਤੇ ਉਸ ਤੋਂ ਬਾਅਦ ਆਪਣੇ ਗੁਰਿੰਦਰ ਭੰਗਲ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਕਰ ਬੁਲਾ ਰਹੇ ਨੇ, ਕਹਿੰਦੇ ਸਾਡੇ ਵੱਲੋਂ ਵੀ ਅਰਦਾਸ ਜ਼ਰੂਰ ਕਰਿਓ ਜੀ ਨਨਕਾਣਾ ਸਾਹਿਬ ਤੇ ਬਹੁਤ ਬਹੁਤ ਮੁਬਾਰਕਾਂ। ਬਿਲਕੁਲ ਜੀ ਸ਼ੁਕਰੀਆ ਤੇ ਜ਼ਰੂਰ ਕਰਾਂਗੇ ਜੀ ਅਸੀਂ, ਤੇ ਸਾਰਿਆਂ ਦੀ ਅਸੀਂ ਸਰਬੱਤ ਦਾ ਭਲਾ ਮੰਗਾਂਗੇ। ਆਪਣੇ ਜਿੰਨੇ ਕੁ ਵੀ ਦਿਮਾਗ ਦੇ ਬੁੱਧੀ ਦੇ ਵਿਚ ਸਾਡੇ ਮੇਰੇ ਨਾਮ ਨੇ ਮੈਂ ਚੇਤੇ ਰੱਖ ਸਕਦਾ ਹਾਂ ਸਾਰਿਆਂ ਦੇ ਲਈ, ਜਾਂ ਚੇਤੇ ਨਹੀਂ ਵੀ ਰੱਖ ਸਕਦਾ ਮੈਂ ਜ਼ਰੂਰ ਅਰਦਾਸ ਕਰਾਂਗਾ ਉਸ ਪਵਿੱਤਰ ਥਾਂ ਤੇ ਜਾ ਕੇ, ਤੇ ਮੈਂ ਉਸ ਥਾਂ ਤੋਂ ਪ੍ਰੇਰਣਾ ਲੈ ਕੇ ਆਵਾਂਗਾ ਕਿ ਹੋ ਮਿੰਟੂ ਭਾਜੀ ਕਿ ਅਸੀਂ ਮਤਲਬ ਅੱਧਾ ਪਰਸੈਂਟ ਬਾਬੇ ਨਾਨਕ ਨੂੰ ਫੋਲੋ ਕਰ ਲਈਏ ਨਾ। ਮੈਂ ਇਹੀ ਪ੍ਰੇਰਣਾ ਲੈਣ ਜਾ ਰਿਹਾ ਕਿ ਉਸ ਧਰਤੀ ਨੂੰ ਮੈਂ ਸੱਚੀ ਜਾ ਕੇ ਟੱਚ ਕਰਨਾ ਚਾਹੁੰਦਾ ਹਾਂ, ਜਿੱਥੇ ਐਡਾ ਵੱਡਾ ਕ੍ਰਿਸ਼ਮਾ ਹੋਇਆ, ਫਨੋਮੇਨਾ ਵਰਤਿਆ ਹਨਾ। ਤੇ ਉਹ ਦੇਖੋ ਕੋਈ 550 ਸਾਲ ਬਾਅਦ ਮਤਲਬ ਅਸੀਂ ਉਹਨੂੰ ਐਡੇ ਵੱਡੇ ਪੱਧਰ ਤੇ ਹਨਾ ਚੇਤੇ ਕਰ ਰਹੇ ਹਾਂ, ਤੇ ਵਾਕਈ ਉਹ ਦੁਨੀਆਂ ਦੇ ਵਿਚ ਹਰ ਪਾਸੇ ਉਹਦਾ ਨਾਮ ਚੱਲ ਰਿਹਾ, ਤੇ ਉਹ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਏਗੀ। ਤੇ ਮੈਂ ਇਹੀ ਦੇਖਣ ਜਾ ਰਿਹਾ, ਇਹੀ ਉਹ ਧਰਤੀ ਨੂੰ ਫੀਲ ਕਰਨ ਜਾ ਰਿਹਾ ਕਿ ਉਹ ਕਿਹੜੇ ਕਤਰੇ ਸੀ ਮਿੱਟੀ ਦੇ ਜਿਹਦਾ ਦਾ ਉਹ ਬਣਿਆ ਹੋਇਆ ਸੀ ਸਰੀਰ ਉਹਦਾ, ਮਤਲਬ ਕਿਆ ਬਾਤ ਹੈ। ਤੋ
ਬਿਲਕੁਲ ਜੀ ਬਿਲਕੁਲ
ਜੀ,
ਇਹ ਜਿਹੜੇ ਵਰਤਾਰੇ ਆ ਜਾਂ ਰੀਝਾਂ ਇਹ ਪ੍ਰਮਾਤਮਾ ਸਭ ਦੀਆਂ ਪੂਰੀਆਂ ਕਰੇ। ਮੈਨੂੰ ਕੱਲ ਹੀ ਨਾ ਕੋਈ ਮੈਸੇਜ ਆ ਰਿਹਾ ਸੀ ਨਨਕਾਣਾ ਸਾਹਿਬ ਤੋਂ ਬਾਈ ਜੀ ਕਦੇ ਆਏ, ਮੈਂ ਕਿਹਾ ਜੀ ਹਜੇ ਤੱਕ ਸਾਨੂੰ ਕਹਿੰਦੇ ਨੀ ਮੁਕੱਦਰਾਂ ਦੇ ਵਿੱਚੋਂ ਬੁਲਾਵਾ ਨੀ ਆਇਆ, ਪਰ ਰੀਝ ਜ਼ਰੂਰ ਹੈਗੀ, ਆਵਾਂਗੇ ਜ਼ਰੂਰ। ਸੋ ਹਰ ਬੰਦੇ ਦੀ ਇੱਕ ਤਮੰਨਾ ਜੀ, ਸੋ ਤੁਹਾਨੂੰ ਤੁਸੀਂ ਜਾ ਕੇ ਆਓ, ਤੁਹਾਡੀਆਂ ਨਜ਼ਰਾਂ ਨਾਲ ਦੇਖਦੇ ਆ, ਫਿਰ ਅਸੀਂ ਵੀ ਜ਼ਰੂਰ ਕਿਹੜਾ ਕਰਾਂਗੇ।
ਬਿਲਕੁਲ ਬਿਲਕੁਲ ਜੀ, ਤੋ ਮੈਂ ਦਵਾਂਗਾ ਰਿਪੋਰਟ। ਮਿੰਟੂ ਭਾਜੀ ਹੁਣ ਆਪਾਂ ਥੋੜੀ ਗੱਲ ਕਰੀਏ ਪੰਜਾਬ ਦੀ ਕਿ ਧਰਤੀ ਹਵਾ ਤੇ ਪਾਣੀ, ਮਾਤਾ ਧਰਤ ਮਹੱਤ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਤੇ ਕੱਲ ਹੀ ਮੇਰੀ ਸਰਬਜੀਤ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਕੀ ਹਾਲ ਹੈ ਬਈ, ਕਹਿੰਦਾ ਬਈ ਬਾਹਲਾ ਹੀ ਬੁਰਾ ਹਾਲ ਹੈ, ਕਹਿੰਦਾ ਮੇਰਾ ਨਾ ਹੁਣ ਇਸ ਸਾਲ ਤੋਂ ਤਾਂ ਵਾਕਈ ਮੇਰੇ ਦਿਲ ਚ ਇਹ ਗੱਲ ਆਉਣ ਲੱਗ ਪਈ ਵੀ ਮੈਂ ਛੱਡ ਕੇ ਚੱਲ ਜਾਵਾਂ ਪੰਜਾਬ, ਇਲਾਕਾ ਹੀ ਛੱਡ ਕੇ ਚੱਲ ਜਾਵਾਂ। ਹਾਲਾਂਕਿ ਉਹ ਬੰਦਾ ਆ ਜਿਹੜਾ ਕਹਿੰਦਾ ਸੀ ਯਾਰ ਮੈਂ ਤਾਂ ਵਿਜ਼ਟਰ ਵੀਜ਼ਾ ਵੀ ਨਹੀਂ ਲੈਣਾ, ਮੈਂ ਤਾਂ ਇੱਥੇ ਮੈਂ ਨਹੀਂ ਆਉਣਾ ਬਾਹਰ। ਤੇ ਉਹ ਕਹਿੰਦਾ ਮੈਂ ਹੁਣ ਆਪਣਾ ਦਿਮਾਗ ਮੇਰੀ ਸੋਚ ਜਿਹੜੀ ਬਦਲਦੀ ਨਜ਼ਰ ਆ ਰਹੀ ਹੈ ਕਿਉਂਕਿ ਇੰਨਾ ਕੁ ਧੂੰਆਂ ਕਹਿੰਦੇ ਮਤਲਬ ਘਾਤਕ ਲੈਵਲ ਤੱਕ ਕਹਿੰਦੇ ਬੰਦੇ ਬਜ਼ੁਰਗ ਤੇ ਨਿਆਣੇ ਜਿਹੜੇ ਆ ਨਾ ਬਜ਼ੁਰਗ ਤੇ ਨਿਆਣੇ ਮਰਨ ਵਾਲੇ ਕਗਾਰ ਤੇ ਕਹਿੰਦਾ ਹੋਏ ਪਏ ਨੇ ਇੰਨਾ ਕਹਿੰਦੇ ਧੂੰਆਂ ਆ ਮਤਲਬ ਸੋ ਮੱਚ ਪੋਲਿਊਟਡ ਕਹਿੰਦੇ ਐਵਰੀਵੇਅਰ ਤੇ ਉਹਦਾ ਦੇਖੋ ਸਿੱਧਾ ਜਿਹੜਾ ਸੰਪਰਕ ਹੈ ਜਾਂ ਸਿੱਧਾ ਜਿਹੜਾ ਉਹਦਾ ਕਾਰਨ ਹੈ ਉਹਦਾ ਕਹਿੰਦਾ ਵੀ ਪਹਿਲਾਂ ਜਿਹੜਾ ਦੀਵਾਲੀ ਤੋਂ ਪਹਿਲਾਂ ਠੀਕ ਸੀਗਾ ਵੀ ਦੀਵਾਲੀ ਵਾਲੇ ਦਿਨ ਬੜਾ ਪੋਲਿਊਸ਼ਨ ਹੋਇਆ ਉਹ ਤੋਂ ਬਾਅਦ ਇਹ ਘਟਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੋਕਾਂ ਨੇ ਅੱਗਾਂ ਵੀ ਲਾਣੀਆਂ ਸ਼ੁਰੂ ਕਰਤੀਆਂ ਪਰਾਲੀ ਨੂੰ ਇਹ ਵੀ ਇੱਕ ਫੈਕਟ ਹੈ ਮਤਲਬ ਪੀਪਲ ਡੋਂਟ ਗੈਟ ਇਟ ਹੈ ਨਾ ਤੇ ਉਹਦਾ ਕੋਈ ਹੱਲ ਨਹੀਂ ਹੈਗਾ ਬਸ ਫੂਕ ਦਿਓ ਕਰ ਦਿਓ ਦੇਖੋ ਵਿੱਚ ਆਪੇ ਰਲੀ ਜਾਓ ਇਹ ਵੀ ਕੰਮ ਮਤਲਬ ਚੱਲ ਰਿਹਾ ਤੇ ਮੈਂ ਨਾ ਥੋੜਾ ਜਿਹਾ ਪਟਾਕਿਆਂ ਦੀ ਗੱਲ ਕਰਨਾ ਚਾਹੁੰਦਾ ਹਾਂ ਕਿ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਅਮਰੀਕਾ ਦੀ ਉਹਦੇ ਵਿੱਚ ਨਾ ਜਿਹੜੇ ਪਟਾਕਿਆਂ ਦੇ ਕਾਰਨ ਹੈ ਉਹਦੇ ਲੱਭੇ ਨੇ ਵੀ ਉਹਦੇ ਚ ਕਿਹੜੇ ਕਿਹੜੇ ਕੈਮੀਕਲ ਨੇ ਹੁਣ ਦਿੱਲੀ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਮਤਲਬ ਇਨਵਾਇਰਮੈਂਟਲ ਐਮਰਜੈਂਸੀ ਲਾਗੂ ਆ ਉੱਥੇ ਹਨਾ ਏਅਰ ਸਾਫ਼ ਨਹੀਂ ਹੈਗੀ ਤੇ ਦੇਖੋ ਇਹਦੇ ਵਿੱਚ ਕਾਪਰ ਕੰਪਾਊਂਡਸ ਹੁੰਦੇ ਨੇ ਠੀਕ ਹੈ ਨਾਈਟਰੇਟ ਹੁੰਦਾ ਪੋਟਾਸ਼ੀਅਮ ਨਾਈਟਰੇਟ ਹੁੰਦਾ ਕੈਡਮੀਅਮ ਹੁੰਦਾ ਲੀਥੀਅਮ ਜਿਹੜਾ ਬੈਟਰੀਆਂ ਚ ਪੈਂਦਾ ਆ ਲੈਡ ਜਿਹੜੀ ਕਿ ਮਤਲਬ ਇੱਕ ਪੋਇਜ਼ਨ ਹੁੰਦੀ ਹੈ ਨਾ ਉਹ ਹੁੰਦੇ ਨੇ ਜਿਹੜੇ ਅਸਮਾਨ ਦੇ ਵਿੱਚ ਚੜ੍ਹਦੇ ਨੇ ਅਮਰੀਕਾ ਦੇ ਵਿੱਚ 4 ਜੁਲਾਈ ਨੂੰ ਉਹਨਾਂ ਦਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਹਰੇਕ ਸਾਲ ਤੇ ਉਤੋਂ ਉਹਨਾਂ ਨੇ ਸਟੱਡੀ ਕੀਤੀ ਹੈ ਇਸ ਸਾਲ ਕਿ 4 ਜੁਲਾਈ ਤੋਂ ਪਹਿਲਾਂ ਦੇ ਸੈਂਪਲ ਲਏ ਸਾਰੇ ਸ਼ਹਿਰਾਂ ਦੇ ਹਵਾ ਦੇ ਤੇ 4 ਜੁਲਾਈ ਤੋਂ ਬਾਅਦ ਦੇ ਲਏ ਤੇ 4 ਜੁਲਾਈ ਦੇ ਲਏ ਜਾਣੀ ਕਿ 3 ਸੈਂਪਲ ਲਏ ਗਏ 3 ਦਿਨਾਂ ਦੇ ਵਿੱਚ ਤੇ ਜਿਹੜਾ 4 ਜੁਲਾਈ ਵਾਲਾ ਜਦੋਂ ਪਟਾਕਿਆਂ ਤੋਂ ਬਾਅਦ ਦਾ ਸੈਂਪਲ ਲਿਆ ਗਿਆ ਤਾਂ ਉਹ 40% ਪੋਲਿਊਸ਼ਨ ਨਿਕਲੀ ਹਵਾ ਦੇ ਵਿੱਚੋਂ 40% ਹਾਈ ਜਿੰਨੀ ਜਾਣੀ ਕਿ ਹੋਣੀ ਚਾਹੀਦੀ ਉਹ ਤੋਂ ਵੀ 40% ਹਾਈ ਨਿਕਲੀ ਪਟਾਕਿਆਂ ਦੇ ਕਾਰਨ ਹੁਣ ਮਸਲਾ ਇਹ ਚੱਲ ਰਿਹਾ ਹੈ ਕਿ ਕੀ ਜਿਹੜੀ ਸੈਲੀਬ੍ਰੇਸ਼ਨ ਹੈ ਉਹ ਪਟਾਕੇ ਚਲਾ ਕੇ ਇਹ ਸਾਰੇ ਕੈਮੀਕਲ ਉਹ ਗੱਲ ਇਹ ਵੀ ਹੈ ਹਵਾ ਦੇ ਵਿੱਚ ਫੈਲਦੇ ਉੱਪਰੋਂ ਮੀਂਹ ਮੰਗਰ ਫਿਰ ਡਿੱਗਦੇ ਨੇ ਤੁਹਾਡੇ ਉੱਤੇ ਹਵਾ ਚ ਆਉਂਦੇ ਨੇ ਤੇ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਉਹ ਕਹਿੰਦੇ ਵੀ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਪਟਾਕੇ ਚਲਾ ਕੇ ਫਾਇਰ ਵਰਕ ਕਰਕੇ ਹੀ ਖੁਸ਼ੀ ਦਾ ਇਜ਼ਹਾਰ ਕਰਨਾ ਆ ਸੋ ਮਿੰਟੂ ਜੀ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਦੀਵਾਲੀ ਨੂੰ ਘਟਨਾਕ੍ਰਮ ਸ਼ੁਰੂ ਹੋ ਜਾਂਦਾ ਕਿ ਮੇਰੇ ਹਿਸਾਬ ਨਾਲ ਤਾਂ ਕਿਸਾਨਾਂ ਨੂੰ ਜਾਂ ਜਿਹੜੇ ਵੀ ਹੈ ਫਾਰਮਰ ਹੈ ਉਹਨਾਂ ਨੂੰ ਪਰਾਲੀ ਬੰਦ ਕਰਨੀ ਚਾਹੀਦੀ ਹੈ ਜਾਲਣੀ ਇਹ ਵੀ ਠੀਕ ਹੈ ਪਰ ਦੂਜੇ ਪਾਸੇ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਕਿਤੇ ਹਿਪੋਕ੍ਰੇਸੀ ਜਾਣੀ ਕਿ ਫੁਕਰਾਪੰਥੀ ਚ ਨਜ਼ਰ ਆ ਰਹੇ ਨੇ ਕਿ ਜਿਹੜਾ ਉਹ ਆਪ ਕੰਮ ਕਰਦੇ ਨੇ ਉਹ ਬੰਦ ਨਹੀਂ ਕਰਨਾ ਚਾਹੁੰਦੇ ਮੇਰੇ ਹਿਸਾਬ ਨਾਲ ਪਟਾਕੇ ਵੀ ਬੰਦ ਹੋਣੇ ਚਾਹੀਦੇ ਆ ਤੇ ਪਰਾਲੀ ਨੂੰ ਫੂਕਣਾ ਵੀ ਬੰਦ ਹੋਣਾ ਚਾਹੀਦਾ ਤੁਹਾਡਾ ਕੀ ਖਿਆਲ ਹੈ
ਪਹਿਲੀ ਗੱਲ ਤਾਂ ਇਹ ਹੈ ਵੀ ਹਰ ਚੀਜ਼ ਇਕਦਮ ਤਾਂ ਹੋਣੀ ਨੀ ਬੰਦ ਜਿੰਨਾ ਮਰਜ਼ੀ ਜ਼ੋਰ ਲਾ ਲੇ ਸ਼ੁਰੂ ਹੋਊਗੀ ਮਿਨੀਮਾਈਜ਼ ਕਰਕੇ ਮਿਨੀਮਾਈਜ਼ ਤਾਂ ਜੇ ਕਈ ਵਾਰੀ ਬੰਦੇ ਨੂੰ ਪਤਾ ਕੀ ਲੱਗਦਾ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਆਪਾਂ ਗੱਲ ਕਰਦੇ ਮਹਿਸੂਸ ਕਰ ਰਹੇ ਹਾਂ ਵੀ ਇੱਕ ਤਾਂ ਕਸੂਰਵਾਰ ਹੈਗਾ ਕਿਸਾਨ ਜਿਹੜਾ ਪਰਾਲੀ ਸਾੜੀ ਜਾਂਦਾ ਦੂਜਾ ਕਸੂਰਵਾਰ ਹੈਗਾ ਉਹ ਬੰਦਾ ਜਿਹੜਾ ਪਟਾਕੇ ਚਲਾਈ ਜਾਂਦਾ ਤੇ ਮੈਂ ਤਾਂ ਕਸੂਰਵਾਰ ਹੈ ਨੀ ਮੇਰਾ ਤਾਂ ਕੋਈ ਕਸੂਰ ਹੀ ਨੀ ਮੈਂ ਤਾਂ ਵਿੱਚ ਆਉਂਦਾ ਹੀ ਨੀ ਇਸ ਗੱਲ ਚ ਮੈਂ ਤਾਂ ਮਤਾਂ ਦੇ ਰਿਹਾ ਬੈਠਾ ਤੇ ਮੈਂ ਤਾਂ ਲੋਕਾਂ ਨੂੰ ਦੱਸ ਰਿਹਾ ਪਰ ਸੱਚਾਈ ਇਹਦੇ ਉਲਟਾ ਕੱਲਾ ਬੰਦਾ ਗ੍ਰੀਨ ਐਨਰਜੀ ਦੇ ਅਗੇਂਸਟ ਕੰਮ ਕਰ ਰਿਹਾ ਜੀ ਕੱਲਾ ਬੰਦਾ ਹਰ ਬੰਦਾ ਜਾਣੇ ਚ ਕਰ ਰਿਹਾ ਚਾਹੇ ਉਹ ਅਣਜਾਣੇ ਚ ਕਰ ਰਿਹਾ ਨਿੱਕੀਆਂ ਗੱਲਾਂ ਨੂੰ ਜਦੋਂ ਤੁਸੀਂ ਜੀਵਨ ਦਾ ਹਿੱਸਾ ਬਣਾ ਲੈਂਦੇ ਹੋ ਨਾ ਜਿਵੇਂ ਲੋਕਾਂ ਨੇ ਕਹਾਵਤਾਂ ਬਣਾਈਆਂ ਬੂੰਦ ਬੂੰਦ ਨਾਲ ਸਾਗਰ ਭਰਦਾ ਜਾਂ ਜੇ ਇੱਕ ਛੋਟੀ ਬੱਚਤ ਵੱਡੀ ਗੱਲ ਕਰਦੀ ਆ ਸੈਂਟਰ ਨਾਲ ਸੋਚਣ ਵਾਲਾ ਮਿਲੀਅਨਰ ਹੋ ਜਾਂਦਾ ਉਹ ਸਾਰੀਆਂ ਗੱਲਾਂ ਦੇ ਜੇ ਤੁਸੀਂ ਤਤਸਾਰ ਕੱਢੋਗੇ ਤਾਂ ਇਹੀ ਆ ਵੀ ਤੁਸੀਂ ਛੱਡੋ ਕਿਸੇ ਦੀ ਗੱਲ ਤੁਸੀਂ ਅੱਜ ਤੋਂ ਆਪ ਸ਼ੁਰੂ ਕਰੋ ਘਰ ਦੇ ਵਿੱਚ ਮੈਂ ਨਾ ਪਿਛਲੇ ਦਿਨੀ ਬੱਲਬ ਚੇਂਜ ਕਰ ਰਿਹਾ ਸੀ ਸਾਰੇ ਮੋਟਰ ਦੇ ਸੀ ਉੱਥੇ ਤੇ ਮੈਂ ਬੱਲਬ ਕੋਸ਼ਿਸ਼ ਕੀਤੀ ਵੀ ਜਿੰਨੇ ਵੀ ਬੱਲਬ ਸੀਗੇ ਉੱਥੇ ਕੋਈ 40 ਵਾਟ ਦਾ ਸੀ ਕੋਈ 60 ਦਾ ਸੀ ਕੋਈ 80 ਦਾ ਤੇ ਮੈਂ ਉਹ ਸਾਰੇ ਕੋਈ 5 ਵਾਟ ਦੇ ਲਿਆ ਕੇ ਜਿਵੇਂ ਮੈਨੂੰ ਮਿਲੇ ਤੇ ਮੈਂ ਉਹ ਲਾਏ ਜਿਨ੍ਹਾਂ ਨਾਲੋਂ ਦੇਖਣ ਨੂੰ ਕੋਈ ਫਰਕ ਨੀ ਪਿਆ ਕਿਸੇ ਗੱਲ ਚ ਕੋਈ ਫਰਕ ਨੀ ਪਿਆ ਪਰ ਜੇ ਅੰਕੜਿਆਂ ਚ ਗੱਲ ਕਰੀਏ ਵੀ 0% 0.1% ਵੀ ਜੇ ਉਹ ਚ ਉਹਨੇ ਐਨਰਜੀ ਸੇਵ ਕਰ ਲਈ ਉਸ ਚੀਜ਼ ਨੇ ਤਾਂ ਉਹ ਮੇਰਾ ਕੰਮ ਸੀ ਮੇਰਾ ਕਾਰਜ ਸੀ ਉਸ ਤੋਂ ਬਾਅਦ ਮੈਂ ਮੰਨ ਲਓ ਮੈਂ ਰੋਜ਼ ਉੱਥੇ ਲਾਂਡਰੀ ਨੂੰ ਸਮਾਨ ਦੇਣ ਜਾਂਦਾ ਲਾਂਡਰੀ ਤੋਂ ਸਮਾਨ ਲੈਣ ਜਾਂਦਾ ਜਿਹੜੀ ਕਿ 150 ਮੀਟਰ ਦੂਰੀ ਆ ਤੇ ਉਹ 150 ਮੀਟਰ ਦੂਰੀ ਮੈਂ ਪੈਦਲ ਤੁਰ ਕੇ ਵੀ ਜਾ ਸਕਦਾ ਤੇ ਕੋਈ ਏਡੀ ਚੀਜ਼ ਨੀ ਜਾ ਕੇ ਲਿਆ ਸਕਦਾ ਪਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਉੱਥੋਂ ਤੱਕ ਯੂਟ ਤੇ ਜਾਵਾਂ ਤੇ ਹੁਣ ਕੋਈ ਬੜਾ ਫਰਕ ਨੀ ਪੈਂਦਾ ਉਹ ਯੂਟ ਤੇ 1 ਮਿੰਟ ਜਾਣ ਦਾ 1 ਆਉਣ ਦਾ 2 ਮਿੰਟ ਪਰ ਉਹ 2 ਮਿੰਟ ਵੀ ਜੇ ਸਲੈਂਸਰ ਧੂੰਆਂ ਮੈਂ ਬਚਾ ਸਕਦਾ ਟੱਕੀ ਮਾੜਾ ਭਾਈ, ਜੇ ਇੱਕ ਬੰਦਾ ਦੋ ਮਿੰਟ ਬਚਾਵੇ ਤਾਂ ਕਿੰਨੀ ਦੁਨੀਆਂ ਕਰੋੜਾਂ ਮਿੰਟ ਬਚ ਗਿਆ। ਰੈਡ ਲਾਈਟ ਦੇ ਉੱਤੇ ਅਸੀਂ ਗੱਡੀ ਬੰਦ ਕਰ ਲਈਏ ਜੇ ਮੰਨ ਲਓ ਤਾਂ ਕਿੰਨੀ ਕੁ ਗੱਲ ਆ। ਅੱਜ ਕੱਲ ਤਾਂ ਚਲੋ ਗੱਡੀਆਂ ਆ ਗਈਆਂ, ਆਟੋ ਬੰਦ ਹੋ ਜਾਂਦੀਆਂ, ਆਪੇ ਸਟਾਰਟ ਹੋ ਜਾਂਦੀਆਂ, ਪਰ ਜੇ ਸਾਨੂੰ ਰੈਡ ਲਾਈਟ ਤੇ ਇੱਕ ਸੈਲਫ ਮਾਰਨ ਤੇ ਜ਼ੋਰ ਲੱਗਦਾ ਤਾਂ ਕਿੰਨੀ ਕੁ ਗੱਲ ਆ ਵੀ ਉਹਦੇ ਨਾਲ 30 ਸਕਿੰਟ ਪਿੱਛੇ ਕੀ ਫਰਕ ਪੈਂਦਾ। ਫਰਕ ਪੈਂਦਾ, ਫਰਕ ਤਾਂ ਇੱਕ ਸੈਕਿੰਡ ਦੇ ਹਿੱਸੇ ਨਾਲ ਵੀ ਜੇ ਤੁਸੀਂ ਕੁਛ ਕਰਦੇ ਹੋ ਪੈਂਦਾ ਫਰਕ। ਸੋ ਸਭ ਤੋਂ ਵੱਡੀ ਗੱਲ ਤਾਂ ਆ ਜਾਂਦੀ ਹੈ ਇਹ ਵੀ ਹਰ ਬੰਦੇ ਨੂੰ ਆਪਦਾ ਜ਼ਿੰਮੇਵਾਰੀ ਨਿਭਾਉਣੀ ਪੈਣੀ ਆ, ਆਪਦਾ ਫਰਜ਼ ਨਿਭਾਉਣਾ ਪੈਣਾ, ਆਪਦੇ ਆਪ ਨੂੰ ਕਲੀਨ ਚਿੱਟ ਨਾ ਦਿਓ ਵੀ ਮੈਂ ਤਾਂ ਗ੍ਰੀਨ ਐਨਰਜੀ ਦੇ ਵਿੱਚ ਮੈਂ ਤਾਂ ਕੁਛ ਗੱਲ ਕਰਦਾ ਹੀ ਨਹੀਂ, ਮੈਂ ਤਾਂ ਮਾੜਾ। ਪਰ ਤੁਸੀਂ ਅੱਜ ਸਮੀਖਿਆ ਕਰਕੇ ਦੇਖੋ ਵੀ ਤੁਸੀਂ ਕਿੱਥੇ ਕਰਦੇ ਹੋ। ਜੇ ਤੁਸੀਂ ਇੱਕ ਕਮਰੇ ਦੀ ਲਾਈਟ ਦੀ ਸਵਿਚ ਵੀ ਵਜਾਉਣ ਦੀ ਘੋਲ ਕਰਦੇ ਹੋ ਨਾ, ਮੀਨਸ ਤੁਸੀਂ ਤਾਂ ਵੀ ਡੈਮੇਜ ਕਰ ਰਹੇ ਹੋ। ਠੀਕ ਆ, ਤੁਸੀਂ ਕੁਕਿੰਗ ਕਰਦੇ ਹੋਏ ਚੁੱਲ੍ਹੇ ਤੇ ਕੋਈ ਚੀਜ਼ ਰੱਖ ਕੇ ਪਾਸੇ ਹੋ ਜਾਂਦੇ ਹੋ ਤੇ ਕੁਛ ਵੀ ਹੁੰਦਾ ਤੇ ਤੁਸੀਂ ਨਹੀਂ ਉਹਨੂੰ ਸੰਭਾਲਦੇ ਪ੍ਰੋਪਰ, ਧਿਆਨ ਨਹੀਂ ਰੱਖਦੇ ਉੱਤੇ, ਤਾਂ ਵੀ ਤੁਸੀਂ ਕਰ ਰਹੇ ਹੋ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗ੍ਰੀਨ ਐਨਰਜੀ ਨੂੰ, ਜੇ ਪਲਾਸਟਿਕ ਯੂਜ਼ ਕਰਦੇ ਹੋ, ਹੋਰ ਕਰਦੇ ਹੋ, ਜਿਹੜੀਆਂ ਤੁਸੀਂ ਧਾਰਨਾ, ਨੰਬਰ ਇੱਕ ਤਾਂ ਆਊਗੀ ਇੱਥੇ ਗੱਲ
ਜੀ।
ਨੰਬਰ ਦੂਜੀ ਜਿਹੜੀ ਗੱਲ ਆ ਜਾਂਦੀ ਆ, ਜਿਵੇਂ ਤੁਸੀਂ ਕਿਹਾ ਵੀ ਕੀ ਖੁਸ਼ੀ ਕੰਨ ਪਾੜਵੀਂ ਆਵਾਜ਼ ਨਾਲ ਹੀ ਆ ਸਕਦੀ ਆ
ਜੀ,
ਕੀ ਖੁਸ਼ੀ ਪਟਾਕਾ ਚਲਾ ਕੇ ਹੀ ਆਉਂਦੀ ਆ, ਹੋਰ ਕੋਈ ਤਰੀਕਾ ਨੀ ਖੁਸ਼ੀ ਆਉਣ ਦਾ
ਜੀ,
ਵੀ ਖੁਸ਼ੀ ਹੋਰ ਨੀ ਕੋਈ ਏਦਾਂ ਹੋ ਸਕਦਾ। ਮੈਨੂੰ ਤਾਂ ਇੰਨਾ ਪਤਾ ਵੀ ਜੇ ਤੁਹਾਨੂੰ ਖੁਸ਼ੀ ਆ ਨਾ, ਦਿਲੋਂ ਖੁਸ਼ੀ ਆ, ਤਾਂ ਤੁਹਾਡੇ ਅੰਦਰ ਹੀ ਫੁੱਲਝੜੀਆਂ ਚੱਲਦੀਆਂ, ਤੁਹਾਡੇ ਅੰਦਰ ਹੀ ਤੁਹਾਡੇ ਪੈਰ ਧਰਤੀ ਤੇ ਨੀ ਲੱਗਦੇ, ਤੁਹਾਡਾ ਪੈਰ ਨੱਚਣ ਨੂੰ ਜੀ ਕਰਦਾ ਜੇ ਤੁਹਾਡੇ ਅੰਦਰ ਖੁਸ਼ੀ ਆ। ਪਰ ਜਿਹੜੀ ਆ ਕੰਨ ਪਾੜਵੀਂ ਖੁਸ਼ੀ ਆ ਜਾਂ ਅੱਗ ਲਾ ਕੇ ਕਿਸੇ ਚੀਜ਼ ਨੂੰ ਖੁਸ਼ੀ ਆ, ਇਹ ਤਾਂ ਇੱਕ ਸਾਨੂੰ ਪੁਸ਼ਤਾਂ ਦਰ ਪੁਸ਼ਤਾਂ ਗਾਂਹ ਦੀ ਗਾਂਹ ਚੀਜ਼ਾਂ ਗਲਤ ਮਿਲ ਗਈਆਂ, ਉਹ ਹੌਲੀ ਹੌਲੀ ਗਲਤ ਚੀਜ਼ ਬਣਦੀ ਬਣਦੀ ਜਿਹੜੀ ਉਹ ਬੁਰਾਈ, ਜਿਵੇਂ ਹੁਣ ਮੰਨ ਲਓ ਇੱਕ ਫੁੰਸੀ ਹੁੰਦੀ ਆ, ਫੋੜਾ ਬਣ ਜਾਂਦੀ ਆ, ਉਹ ਫੋੜਾ ਬਣ ਗਈ। ਠੀਕ ਆ, ਕਿਸੇ ਟਾਈਮ ਦੇ ਵਿੱਚ ਕੋਈ ਇੱਕ ਪਟਾਕਾ ਚਲਾਇਆ ਹੋਣਾ, ਕਿਸੇ ਨੇ ਖੁਸ਼ੀ ਮਨਾਈ ਹੋਣੀ ਆ, ਉਹ ਪਟਾਕੇ ਬਣਦੇ 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 ਅੱਜ ਇਸ ਢੰਗ ਲੜੀਆਂ ਦੀਆਂ ਲੜੀਆਂ ਅੜਾਈਆਂ ਜਾਂਦੀਆਂ ਪਟਾਕਿਆਂ ਦੀਆਂ। ਪਹਿਲੀ ਗੱਲ ਮੈਂ ਤਾਂ ਵੀ ਸਰਕਾਰਾਂ ਨਾ ਔਡ ਈਵਨ ਲਾਗੂ ਕਰੀ ਜਾਂਦੀਆਂ, ਸਰਕਾਰਾਂ ਹੋਰ ਬਹੁਤ ਕੁਛ ਚੀਜ਼ਾਂ ਲਾਗੂ ਕਰੀ ਜਾਂਦੀਆਂ, ਤੇ ਸਰਕਾਰਾਂ ਇਹ ਪਟਾਕਿਆਂ ਦੀਆਂ ਫੈਕਟਰੀਆਂ ਕਿਉਂ ਨਹੀਂ ਬੰਦ ਕਰਦੀਆਂ?
ਇੱਥੇ ਆਉਣਾ ਚਾਹੁੰਦਾ ਸੀ ਮਿੰਟੂ ਭਾਜੀ, ਵੀ ਮੈਂ ਤੁਹਾਨੂੰ ਦੱਸਦਾ ਐਗਜ਼ਾਮਪਲ ਕਿ ਜਦੋਂ ਆ 9/11 ਹੋਇਆ, ਉਹ ਤੋਂ ਬਾਅਦ ਮੈਂ ਤੁਹਾਨੂੰ ਦੋ ਤਿੰਨ ਪ੍ਰੋਡਕਟਸ ਦੀ ਐਗਜ਼ਾਮਪਲ ਦੱਸਦਾ ਕਿ ਤੁਸੀਂ ਪਹਿਲਾਂ ਇੱਥੇ ਡਿਕ ਸਮਿਥ ਹੁੰਦਾ ਸੀ ਇਲੈਕਟ੍ਰੋਨਿਕ ਸਟੋਰ, ਜਾਂ ਜੇ ਕਾਰ ਹੈ, ਜਾਂ ਦੋ ਤਿੰਨ ਹੋਰ ਨੇ, ਤੁਸੀਂ ਉੱਤੇ ਜਾ ਕੇ ਦੇਖਦੇ ਹੁੰਦੇ ਸੀ ਨਾ, ਤੁਸੀਂ ਐਫ ਐਮ ਰੇਡੀਓ ਜਾਂ ਟਰਾਂਸਮਿਟਰ ਦੀ ਕਿੱਟ ਖਰੀਦ ਸਕਦੇ ਸੀਗੇ। ਠੀਕ ਹੈ ਨਾ, ਤੁਸੀਂ ਖਰੀਦ ਸਕਦੇ ਸੀਗੇ ਕਿੱਟ ਜਾ ਕੇ, ਤੇ ਉਹ ਆਪ ਘਰੇ ਬਣਾ ਸਕਦੇ ਸੀ ਉਹਦਾ ਐਫ ਐਮ ਟਰਾਂਸਮਿਟਰ ਛੋਟਾ ਮਿੰਨੀ। ਹੁਣ ਹੋਇਆ ਕੀ ਕਿ ਉਹ ਤੋਂ ਬਾਅਦ ਸਿਕਿਉਰਿਟੀ ਇਸ਼ੂ ਹੋ ਗਿਆ, ਤੇ ਗੌਰਮੈਂਟ ਨੇ ਕਿਹਾ ਵੀ ਜਿਹੜੇ ਐਫ ਐਮ ਟਰਾਂਸਮਿਟਰ ਬਣਾ ਕੇ ਨਾ, ਇਹਦੇ ਰਾਹੀਂ ਸਿਗਨਲ ਭੇਜਿਆ ਜਾ ਸਕਦਾ, ਡੈਟੋਨੇਟ ਕੀਤਾ ਜਾ ਸਕਦਾ, ਬੰਬ ਬਲਾਸਟ ਕੀਤਾ ਜਾ ਸਕਦਾ। ਉਹਨਾਂ ਨੇ ਕੀ ਕੀਤਾ, ਉਹ ਪ੍ਰੋਡਕਟ ਹੀ ਬੰਦ ਕਰਾਤਾ, ਪ੍ਰੋਡਕਸ਼ਨ ਹੀ ਉਹਦੀ, ਹੁਣ ਤੁਸੀਂ ਲੈ ਨਹੀਂ ਸਕਦੇ ਕਿਤੇ ਵੀ ਕਿੱਟ ਜਿਹੜੀ ਆਮ ਬੰਦਾ ਨਹੀਂ ਜਾ ਕੇ ਲੈ ਸਕਦਾ। ਮਤਲਬ ਜੇ ਗੌਰਮੈਂਟ ਨੇ ਚਾਹਿਆ ਤਾਂ ਉਹ ਪ੍ਰੋਡਕਟ ਬੰਦ ਹੋ ਗਿਆ। ਹੁਣ ਤੁਸੀਂ ਮਾਰਕੀਟ ਚ ਜਾਓ, ਵੁਲਵਰਥ ਸੋਰੀ ਕੋਲਸ ਜਾਓ, ਜਾਂ ਆਪਣੇ ਟਾਰਗੇਟ, ਜਾਂ ਐਨੀ ਕਿਸੇ ਵੀ ਹਾਵੀ ਨੋਮਨ, ਜੇ ਬੀ ਹਾਈਫਾਈ ਜਾਓ, ਤਾਂ ਤੁਸੀਂ ਤੁਹਾਨੂੰ ਸ਼ੈਲਫ ਦੇ ਉੱਤੇ ਇੰਟਰਨੈਟ ਰੇਡੀਓ ਨਹੀਂ ਲੱਭਣਾ ਕਿਤੇ ਵੀ। ਠੀਕ ਹੈ, ਪਹਿਲਾਂ ਆਉਂਦੇ ਹੁੰਦੇ ਸੀਗੇ, ਪਰ ਜਿਹੜੇ ਐਫ ਐਮ ਲੋਬੀ ਆ ਜਾਂ ਰੇਡੀਓ ਲੋਬੀ, ਉਹ ਕਹਿੰਦੇ ਅਸੀਂ ਇੰਨੇ ਲਾਇਸੈਂਸ ਦਿੰਦੇ ਹਾਂ, ਸਾਰੀ ਫੀਸ ਦਿੰਦੇ ਹਾਂ, ਇੰਟਰਨੈਟ ਰੇਡੀਓ ਆ ਗਿਆ ਸਾਡੇ ਐਫ ਐਮ ਫੇਲ, ਤਾਂ ਗੌਰਮੈਂਟ ਨੇ ਉਹ ਪ੍ਰੋਡਕਟ ਮਤਲਬ ਵਿਕਣਾ ਕੀ, ਉਹ ਤਾਂ ਪ੍ਰੋਡਿਊਸ ਕਰਨਾ ਹੀ ਬੰਦ ਕਰਤਾ। ਹੁਣ ਜਿਹੜੇ ਪਟਾਕੇ ਆ, ਜਿਹੜੇ ਹੁਣ ਮਤਲਬ ਹਿਪੋਕ੍ਰੇਸੀ, ਮੈਂ ਤੁਹਾਨੂੰ ਦੱਸਦਾ, ਜਿਹੜੇ ਸ਼ਹਿਰ ਦੇ ਬੰਦੇ ਆ ਜਾਂ ਕਹਿ ਲਓ ਕਿ ਜਾਂ ਜਿਹੜੇ ਬਿਊਰੋਕਰੈਟਸ ਆ, ਕਿ ਪਟਾਕੇ ਨਹੀਂ ਬੰਦ ਕਰਨੇ ਅਸੀਂ ਜਿਹੜੀਆਂ, ਕਿਉਂਕਿ ਉਹਨਾਂ ਨੂੰ ਰੈਵਨਿਊ ਆ ਰਿਹਾ, ਸ਼ਰਾਬ ਨਹੀਂ ਬੰਦ ਕਰਨੀ ਕਿਉਂਕਿ ਸ਼ਰਾਬ ਦੇ ਵਿੱਚ ਟੈਕਸ ਬਣ ਰਿਹਾ ਉਹਨਾਂ ਨੂੰ। ਠੀਕ ਹੈ ਨਾ, ਕਰੋੜਾਂ ਅਰਬਾਂ ਦਾ ਟੈਕਸ ਬਣ ਰਿਹਾ, ਤੇ ਪਟਾਕਿਆਂ ਦੇ ਵਿੱਚੋਂ ਟੈਕਸ ਬਣ ਰਿਹਾ, ਉਹ ਪੋਲਿਊਸ਼ਨ ਓਕੇ ਆ। ਠੀਕ ਹੈ, ਮੈਂ ਇਹ ਨਹੀਂ ਕਹਿ ਰਿਹਾ ਵੀ ਕਿਸਾਨ ਜਿਹੜੇ ਉਹ ਸਹੀ ਕੰਮ ਕਰ ਰਹੇ, ਉਹ ਵੀ ਗਲਤ ਕੰਮ ਕਰ ਰਹੇ ਆ, ਪਰ ਜਿੱਥੇ ਗਲਤ ਹੈ, ਜੇ ਉਹ ਪੋਲਿਊਸ਼ਨ ਜਿਹੜੀ ਆ ਸਲਫਰ ਕੈਮੀਕਲ ਲੋਕਾਂ ਦੇ ਉੱਤੇ ਸੁੱਟੇ ਜਾਂਦੇ, ਬਿਲਕੁਲ ਦੀਵਾਲੀ ਵਾਲੇ ਦਿਨ ਪੋਲਿਊਸ਼ਨ ਹੋ ਜਾਂਦੀ ਆ, ਜਿੱਦਾਂ 4 ਜੁਲਾਈ ਨੂੰ ਅਮਰੀਕਾ ਚ ਹੋ ਜਾਂਦੀ ਆ, ਵਾਈ ਨੋਟ ਸ਼ਟ ਦੈਟ ਇੰਡਸਟਰੀ ਫਸਟ ਇਨ ਦਾ ਫਸਟ ਪਲੇਸ, ਜਦੋਂ ਉਹ ਮਿਲਦੇ ਹੀ ਨਹੀਂ ਹੈਗੇ ਕਿਤੇ, ਮਿਲੂਗੇ ਨਹੀਂ, ਪਟਾਕੇ ਲੋਕੀ ਚਲਾਉਗੇ ਕਿੱਦਾਂ? ਹੁਣ ਆਸਟ੍ਰੇਲੀਆ ਦੇ ਵਿੱਚ ਹੈ, ਪਟਾਕਿਆਂ ਦੀ ਗੱਲ ਸੁਣੋ, ਤੁਹਾਨੂੰ ਇੱਕ ਕੰਪਨੀ ਨੂੰ ਹਾਇਰ ਕਰਨਾ ਪੈਂਦਾ ਤਾਂ ਤੁਸੀਂ ਪਟਾਕੇ ਚਲਾ ਸਕਦੇ ਹੋ, ਵੀ ਪਰਮਿਸ਼ਨ ਲੈ ਕੇ। ਠੀਕ ਹੈ, ਤੁਸੀਂ ਘਰ ਨਹੀਂ ਚਲਾ ਸਕਦੇ, ਯੂ ਕਾਂਟ ਗੋ ਐਂਡ ਬਾਏ ਦੁਕਾਨ ਤੇ ਸ਼ੈਲਫ ਤੋਂ ਤੁਸੀਂ ਪਟਾਕੇ ਚੱਕ ਕੇ ਨਹੀਂ ਚਲਾ ਸਕਦੇ, ਜਿੱਦਾਂ ਤੁਸੀਂ ਗੰਨ ਨਹੀਂ ਚਲਾ ਸਕਦੇ ਜਦੋਂ ਅਵੇਲੇਬਲ ਹੀ ਹੈ ਨਹੀਂ ਉਹ ਆਮ ਲੋਕਾਂ ਦੇ ਲਈ, ਤਾਂ ਕਿੱਦਾਂ ਚਲਾ ਸਕਦੇ ਆ ਤੁਸੀਂ? ਇਹ ਗੌਰਮੈਂਟ ਲੈਵਲ ਤੇ ਇਹ ਸਾਰਾ ਬੰਦ ਕਰਦੇ ਹੋ ਤਾਂ ਪੋਲਿਊਸ਼ਨ ਆਪੇ ਹਟ ਜਾਣੀ ਆ। ਗੌਰਮੈਂਟ ਆਪ ਨਹੀਂ ਕਰਨਾ ਚਾਹੁੰਦੀ, ਪਰ ਉਹ ਕੀ ਕਰਨਾ ਚਾਹੁੰਦੀ ਆ ਕਿ ਆਪਣੀਆਂ ਗਲਤੀਆਂ ਨਾਕਾਮੀਆਂ ਨੂੰ ਕਰਕੇ ਉਹ ਕਿਸਾਨਾਂ ਦੇ ਉੱਤੇ ਸਿਰਫ ਬਲੇਮ ਕਰ ਰਿਹਾ ਵੀ ਬਸ ਕਿਸਾਨਾਂ ਦੇ ਕਸੂਰ ਆ, ਹੋਰ ਕਿਸੇ ਦਾ ਨਹੀਂ ਹੈਗਾ। ਮਤਲਬ ਇਹ ਹਿਪੋਕ੍ਰੇਸੀ ਆ, ਇਹ ਫੁਕਰਾਪੰਥੀ ਆ, ਸਿਰੇ ਦੀ ਫੁਕਰਾਪੰਥੀ ਆ। ਪਰ ਦੂਜੇ ਪਾਸੇ ਜਿਹੜੇ ਪਰਾਲੀ ਆਲੇ ਬੰਦੇ ਵੀ ਆ, ਮੈਨੂੰ ਇਹ ਨੀ ਸਮਝ ਆਉਂਦੀ ਕਿ ਉਹ ਆਪ ਵੀ ਤਾਂ ਉਹੀ ਸਾਹ ਲੈ ਰਹੇ ਨੇ ਮਿੰਟੂ ਭਾਜੀ, ਆਪਣੇ ਨਿਆਣੇ ਬਜ਼ੁਰਗ ਉਹ ਵੀ ਉਹਨੇ ਉਹ ਵੀ ਮਰਵਾਉਣੇ ਹੀ ਆ।
ਬਸ ਰੌਲਾ ਤਾਂ ਇਹ ਨਾ ਜੀ, ਜਿਹੜੀ ਚੀਜ਼ ਇਹਨਾਂ ਨੂੰ ਅੱਖਾਂ ਦੇ ਸਾਹਮਣੇ ਦਿਖਦੀ ਆ ਉਹ ਰੱਬ ਨੇੜੇ ਤੇ ਧੁੰਨ ਨੇੜੇ ਵਾਲੀ ਗੱਲ ਆ। ਇਹਨਾਂ ਨੂੰ ਉਹ ਵੱਡੀ ਗੱਲ ਲੱਗਦੀ ਆ ਵੀ ਹੁਣ ਅਸੀਂ ਟਰੈਕਟਰ ਨਾਲ ਤੇਲ ਬਾਲਾਂਗੇ, ਅਸੀਂ ਕਿਵੇਂ ਇਹਨੂੰ ਬਾਹਾਂਗੇ, ਕਿਵੇਂ ਕੀ ਕਰਾਂਗੇ, ਤੇ ਉਹਨੂੰ ਉਸ ਚੀਜ਼ ਨੂੰ ਦੇਖ ਕੇ ਤੇ ਅੱਗ ਲਾ ਦਿੰਦੇ ਆ। ਪਰ ਉਹ ਇਹ ਨੀ ਦਿੰਦੇ ਵੀ ਇਹਦੇ ਨਤੀਜੇ ਕੀ ਆਉਣਗੇ, ਆਉਣ ਵਾਲੇ ਦਿਨਾਂ ਚ ਕੀ ਨਤੀਜੇ ਆਉਣਗੇ। ਸੋ ਬਿਲਕੁਲ ਜੀ, ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਪਊਗਾ। ਸਾਨੂੰ ਜਿੱਥੇ ਆਲੇ ਦੁਆਲੇ ਪ੍ਰਤੀ ਅਸੀਂ ਰੋਜ਼ ਕਹਿੰਦੇ ਨਾ ਵੀ ਭਾਈ ਦਰਖਤ ਲਾਉਣ ਬਾਰੇ ਵਿਚਾਰਾਂ ਕਰੋ, ਜਿੱਥੇ ਉੱਥੇ ਨਾਲ ਇਹ ਵੀ ਨਾਲ ਜਾਗ੍ਰਿਤੀ ਫੈਲਾਉਣੀ ਪੈਣੀ ਆ ਵੀ ਜੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਉਹਨੂੰ ਅਵਾਸਾਰ ਨਾ ਚਲਾਓ, ਕੁਛ ਵੀ ਚੀਜ਼ ਆ ਉਹਨੂੰ ਬੰਦ ਕਰ ਦਿਓ। ਅਸੀਂ ਕਈ ਵਾਰ ਕੀ ਹੁੰਦਾ ਨਾ, ਹੁਣ ਕੰਪਿਊਟਰ ਲੈਪਟਾਪ ਹੀ ਆ, ਉਹ ਖੋਲ ਕੇ ਸਾਰਾ ਸਾਰਾ ਦਿਨ ਪਏ ਰਹਿੰਦੇ ਆਉਣ, ਤੇ ਜਦੋਂ ਅਸੀਂ ਉਹਨੂੰ ਲੋੜ ਹੁੰਦੀ ਹੈ ਚਲਾਉਣਾ ਹੁੰਦਾ 5 ਮਿੰਟ,
ਬਿਲਕੁਲ,
ਤੇ 10 ਮਿੰਟ ਅਸੀਂ ਕੋਈ ਈਮੇਲ ਦੇਖ ਨਹੀਂ ਦਿਆ, ਤੇ ਉਹ 10 ਮਿੰਟਾਂ ਚ ਆਉਣ ਵੀ ਤਾਂ ਕੀਤਾ ਜਾ ਸਕਦਾ ਦੁਬਾਰੇ, ਏਡੀ ਕਿੱਡੀ ਕੁ ਗੱਲ ਆ। ਤੇ ਪਰ ਨਹੀਂ, ਅਸੀਂ ਉਹਨੂੰ ਚੱਲਦਾ ਛੱਡ ਦਿੰਦੇ ਆ।
ਤੇ ਇਹ ਨਾ ਜਿਹੜਾ ਮਤਲਬ ਹੁਣ ਆਪਾਂ ਇਸ ਸਿਚੁਏਸ਼ਨ ਤੇ ਪਹੁੰਚ ਗਏ ਕਿ ਜਿਹੜਾ ਆਮ ਨਾਗਰਿਕ ਹੈ, ਸ਼ਹਿਰ ਦਾ ਹੋ ਗਿਆ, ਪਿੰਡ ਦਾ ਹੋ ਗਿਆ, ਜਿਹੜਾ ਖੇਤੀ ਨਾਲ ਨਹੀਂ ਜੁੜਦਾ, ਮਤਲਬ ਉਹ ਔਖਾ ਹੋਇਆ ਪਿਆ। ਈਵਨ ਕਿ ਖੇਤੀਬਾੜੀ ਵਾਲੇ ਦੇ ਆਪਣੇ ਜਿਹੜੇ ਘਰ ਦੇ ਆ ਉਹ ਵੀ ਔਖੇ ਹੋਏ ਪਏ ਨੇ। ਵੀ ਇਹ ਕੀ ਜਿਹੜਾ ਘਟਨਾਕ੍ਰਮ ਜਿਹੜਾ ਸ਼ੁਰੂ ਕੀਤਾ ਹੋਇਆ ਵੀ ਇਹ ਬੰਦ ਹੋਣਾ ਚਾਹੀਦਾ, ਮਤਲਬ ਜਿਹੜੀ ਪਰਾਲੀ ਵਾਲਾ ਸਿਸਟਮ, ਮੈਨੂੰ ਤਾਂ ਲੱਗਦਾ ਪੰਜਾਬ ਚ ਝੋਨਾ ਹੀ ਬੰਦ ਹੋਣਾ ਚਾਹੀਦਾ। ਤੁਹਾਡਾ ਕੀ ਖਿਆਲ ਹੈ?
ਦੇਖੋ, ਝੋਨਾ ਬੰਦ ਹੁੰਦਾ ਤਾਂ ਪਾਣੀ ਦੀ ਵੀ ਸਮੱਸਿਆ ਦੂਰ ਹੋ ਜਾਂਦੀ ਹੈ ਜੇ ਝੋਨਾ ਬੰਦ ਹੁੰਦਾ। ਪਰ ਰੌਲਾ ਤਾਂ ਹੈ ਵੀ ਜ਼ਿਮੀਦਾਰ ਨੂੰ ਵੀ ਤਾਂ ਕੋਈ ਅਲਟਰਨੇਟਿਵ ਦੇਣਾ ਪੂਰਾ। ਜ਼ਿਮੀਦਾਰ ਕਰੂ ਕਿ ਨਰਮਾ ਕਪਾਹ ਸੁੰਡੀ ਖਾ ਰਹੀ ਆ, ਉਹਨੂੰ ਸੁੰਡੀ ਦਾ ਕੰਟਰੋਲ ਨੀ ਹੋ ਰਹੀ, ਜਾਲੀ ਦਵਾਈਆਂ ਆ ਰਹੀਆਂ, ਫਿਰ ਉਹ ਜ਼ਿਮੀਦਾਰ ਬੇਚਾਰਾ ਤੜਫਦਾ ਵੀ ਹੁਣ ਅਸੀਂ ਕੀ ਕਰੀਏ। ਤਾਂ ਜਾਂ ਤਾਂ ਉਦੋਂ ਪਹਿਲਾਂ ਉਹਦੇ ਲਈ ਨਾ ਕੋਈ ਅਲਟਰਨੇਟਿਵ ਕੱਢ ਦਿੱਤਾ ਜਾਵੇ, ਤਾਂ ਫੇਰ ਉਹ ਝੋਨਾ ਵੀ ਬੰਦ ਕੀਤਾ ਜਾ ਸਕਦਾ। ਇਹਦੀ ਕੋਈ ਗੱਲ ਨਹੀਂ।
ਨਹੀਂ ਦੇਖੋ ਮਿੰਟੂ ਭਾਜੀ, ਅਲਟਰਨੇਟਿਵ ਤਾਂ ਹੈਗਾ ਹੀ ਆ, ਉਹ ਤਾਂ ਕੱਢਿਆ ਹੋਇਆ, ਆਸਟ੍ਰੇਲੀਆ ਘਲਾਇਆ ਹੋਇਆ ਸਾਰਾ ਹੀ, ਕੈਨੇਡਾ ਚ ਆਪਣੀ ਸਰਕਾਰ ਹੈ ਕੰਮ ਕਰਨ ਨੂੰ ਜਾਣ ਨੂੰ, ਠੀਕ ਹੈ ਨਾ। ਤੇ ਉੱਥੇ ਜਿਹੜੀਆਂ ਆ ਹੁਣ ਮੈਂ ਆਲਵੇਜ਼ ਨੈਗੇਟਿਵ ਸਟੋਰੀ ਨਹੀਂ ਦੱਸਦਾ, ਮੈਂ ਪੋਜ਼ਿਟਿਵ ਸਟੋਰੀਜ਼ ਵੀ ਦੱਸਦਾ ਆ ਅਸੀਂ ਕਿ ਇੱਥੋਂ ਨੌਜਵਾਨ ਸਿੱਖ ਕੇ ਕੰਮ ਖੇਤੀਬਾੜੀ ਦਾ ਦੇਖ ਕੇ ਉੱਥੇ ਬੜਾ ਵਧੀਆ ਕੰਮ ਕਰ ਰਹੇ ਨੇ। ਤੁਹਾਨੂੰ ਵੀਡੀਓ ਦਿਖਾਲਾਂਗੇ, ਮੈਂ ਤੁਹਾਨੂੰ ਕੇਲਿਆਂ ਦੀ ਖੇਤੀ ਦਿਖਾਲੂਗਾ ਮਰਿੰਡੇ ਦੇ ਵਿੱਚ ਹੋ ਰਹੀ, ਠੀਕ ਆ, ਮਸ਼ੀਨਰੀ ਨਾਲ ਕੰਮ ਕਰ ਰਹੇ ਨੇ, ਪ੍ਰੋਪਰ ਕਰ ਰਹੇ ਨੇ, ਹਨਾ। ਅਲਟਰਨੇਟਿਵ ਜਿਹੜੀਆਂ ਕ੍ਰੋਪਸ ਨੇ ਉਹਨਾਂ ਤੇ ਇਨਵੈਸਟ ਕਰ, ਕਿਉਂਕਿ ਦਿਮਾਗ ਲਾਉਣਾ ਪੈਂਦਾ ਅਸਲ ਦੇ ਵਿੱਚ, ਤੁਹਾਨੂੰ ਟਰਾਇਲ ਕਰਨੇ ਪੈਂਦੇ ਆ, ਨਵੇਂ ਨਵੇਂ ਮਸ਼ੀਨਾਂ ਲਿਆ ਕੇ ਕਰਨਾ ਪੈਂਦਾ ਆ ਸਾਰਾ ਕੁਛ, ਅਪ ਟੂ ਡੇਟ। ਹੁਣ ਮਿਰਚਾਂ ਲਾ ਰਹੇ ਨੇ, ਸਾਰਾ ਕੁਛ, ਮਤਲਬ ਯੂਰਪ ਨੂੰ ਜਾਂਦੀ ਹੈ ਸਪਲਾਈ ਉਹਨਾਂ ਦੀ, ਹਨਾ, ਫਲੋਰ ਦੇ ਕੋਲੋਂ। ਸੋ ਉਹ ਜਿਹੜੀਆਂ ਉਧਰ ਨੂੰ, ਕਿਉਂਕਿ ਲੋਕ ਤੁਰਦੇ ਨਹੀਂ ਹੈਗੇ, ਜਾਂਦੇ ਨਹੀਂ, ਕਿਉਂਕਿ ਉਹਨਾਂ ਚ ਨਾ ਤੁਸੀਂ ਖੇਤੀ ਜਿਹੜੀ ਆ ਸੀਰੀਅਸ ਕਰਨੀ ਪੈਂਦੀ ਆ, ਕਮਿਟਮੈਂਟ ਕਰਨੀ ਪੈਂਦੀ ਆ, ਨਾ ਕਿ ਮਤਲਬ 3 ਮਹੀਨਿਆਂ ਬਾਅਦ ਬੀਜ ਲਈ ਫਿਰ ਸੀਰੀਆਂ ਤੋਂ ਵਢਵਾ ਲਈ ਲੋਕਾਂ ਤੋਂ, ਕੰਬਾਇਨ ਤੋਂ, ਚੱਲ ਮੇਰੇ ਭਾਈ ਸਰਦਾਰਾਂ ਵਾਂਗਰ ਘੁੰਮੀ ਗਏ, ਕਦੇ ਉਸ ਮੇਲੇ ਤੇ ਚਲੇ ਗਏ, ਕਦੇ ਉਸ ਮੇਲੇ ਤੇ ਚਲੇ ਗਏ, ਹਨਾ। ਚਲੋ ਠੀਕ ਹੈ ਮਿੰਟੂ ਭਾਜੀ, ਤੇ ਆਪਾਂ ਇੱਕ ਗੀਤ ਸੁਣਨਾ, ਗਿੱਲ ਹਰਦੀਪ ਦਾ ਧਰਤੀ ਹਵਾ ਤੇ ਪਾਣੀ, ਉਹ ਵੀ ਲਾਵਾਂਗੇ, ਮੇਰਾ ਖਿਆਲ ਸਾਰੀ ਸਮੀਖਿਆ ਉਹਦੇ ਵਿੱਚ ਕੀਤੀ ਹੋਈ ਆ। ਤੇ ਮਿੰਟੂ ਭਾਜੀ ਫਿਰ ਆਪਾਂ ਮਿਲਦੇ ਆ ਇੰਡੀਆ ਤੋਂ, ਮੈਂ ਕੋਸ਼ਿਸ਼ ਕਰਾਂਗਾ ਪ੍ਰੋਗਰਾਮ ਕਰਨ ਦੀ, ਤੇ ਆਪਾਂ ਸੰਪਰਕ ਉੱਥੋਂ ਰੱਖਾਂਗੇ ਫਿਰ ਰੇਡੀਓ ਤੇ।
ਜੀ ਬਿਲਕੁਲ ਜੀ ਬਿਲਕੁਲ, ਬ੍ਰੇਕ ਤੋਂ ਬਾਅਦ।
ਹਾਂਜੀ ਚਲੋ ਠੀਕ ਹੈ ਭਾਜੀ, ਮੈਂ ਗੁਰਪ੍ਰੀਤ ਨੂੰ ਇਹ ਤੋਂ ਬਾਅਦ ਲਵਾਂਗਾ ਤੇ ਮਿਲਦੇ ਆ ਫਿਰ।
ਜੀ ਜੀ ਜੀ,
ਥੈਂਕ ਯੂ ਜੀ, ਥੈਂਕ ਯੂ, ਓਕੇ ਜੀ,
ਓਕੇ।
ਹਾਂਜੀ, ਸੋ ਗੁਰਪ੍ਰੀਤ ਗਿੱਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਆਪਾਂ ਉਹਨਾਂ ਦੀ ਗੱਲਬਾਤ ਕਰਾਂਗੇ। ਇੱਕ ਭਖਦਾ ਮਸਲਾ ਲੈ ਕੇ ਆ ਰਹੇ ਨੇ, ਉਹਨਾਂ ਨੇ ਇੱਕ ਪੋਸਟ ਵੀ ਪਾਈ ਸੀ, ਸੋ ਉਹ ਵੀ ਜਿਹੜਾ ਚਿੰਤਾਜਨਕ ਹੈ, ਵਿਕਟੋਰੀਅਨ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜਾ ਰੇਸ਼ਿਜ਼ਮ ਦੇ ਨਾਲ ਸੰਬੰਧਿਤ ਹੈ। ਸੋ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ ਤੇ ਗਿੱਲ ਹਰਦੀਪ ਦਾ ਗੀਤ ਤੁਹਾਨੂੰ ਸੁਣਾ ਰਹੇ ਨੇ, ਧਰਤੀ ਹਵਾ ਤੇ ਪਾਣੀ।
ਗੁਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਸੁਬਾ ਸ਼ਾਮ ਨਿਤ ਪੜਦਾ ਉੱਠ ਕੇ ਫਿਰ ਨੀ ਆਉਂਦੀ ਮੱਤ
ਪ੍ਰੋਗਰਾਮ ਦੇ ਵਿੱਚ ਗੀਤ ਸੁਣਿਆ ਸਰ ਦੋਸਤੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਾਫੀ ਲੰਬੀ ਚੌੜੀ ਚੱਲ ਰਹੀ ਹੈ ਦੋਨਾਂ ਪਾਸਿਆਂ ਤੋਂ ਹੀ ਤੇ ਜਿੱਥੇ ਆਪਾਂ ਆਪਣੇ ਨਿੱਜੀ ਮਸਲਿਆਂ ਤੇ ਗੱਲ ਕੀਤੀ ਆ ਉੱਥੇ ਆਪਾਂ ਫਾਇਰ ਤੇ ਗੱਲ ਕੀਤੀ ਆ ਫਾਇਰ ਵਰਕਸ ਤੇ ਗੱਲ ਕੀਤੀ ਆ ਪੋਲਿਊਸ਼ਨ ਤੇ ਪੰਜਾਬ ਤੇ ਵੀ ਗੱਲ ਕੀਤੀ ਆ ਤੇ ਮੇਰੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ ਆਇਆਂ ਨੂੰ ਪ੍ਰੋਗਰਾਮ ਚ ਕੈਨਬਰਾ ਠੀਕ ਠਾਕ ਹੈ ਤੰਦਰੁਸਤ ਹੋ ਸਾਰੇ ਤੁਸੀਂ
ਬਸ ਵਧੀਆ ਜਿੱਦਾਂ ਛੱਡ ਕੇ ਗਏ ਓਦਾਂ ਦਾ ਹੀ
ਹੈ ਨਹੀਂ ਨਹੀਂ ਉਹਦੇ ਨਾਲ ਵਧੀਆ ਕੱਲ ਹਰਮਨ ਰੇਡੀਓ ਤੇ ਰਿਪੋਰਟ ਪੇਸ਼ ਕੀਤੀ ਹੈ ਯੂਟਿਊਬ ਦੇ ਚੈਨਲ ਤੇ ਵੀ ਆਪਾਂ ਕੀਤੀ ਆ ਗੁਰੂ ਕਾ ਬਾਗ ਲਾਇਆ ਗਿਆ ਬੜਾ ਚੰਗਾ ਲੱਗਿਆ ਉੱਥੇ ਮੈਨੂੰ ਦੱਸ ਰਹੇ ਸੀਗੇ ਢੀਂਡ ਸਾਹਿਬ ਭਾਜੀ ਵੀ ਅਸੀਂ 9 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਦਿੱਤਾ ਸੀ ਤੇ ਇੰਨਾ ਉਤਸ਼ਾਹ ਸੀ ਕਿ 10 ਵਜੇ ਬੂਟੇ ਲਾ ਕੇ ਬਹਿ ਗਏ ਸਾਰੇ ਕਈ ਗੈਸਟ
ਮੈਨੂੰ ਪਹਿਲੋਂ ਪਤਾ ਸੀ ਮੈਨੂੰ ਇਹੀ ਗੱਲ ਮੈਂ 11 ਵਜੇ ਵਿਹਲਾ ਹੋਇਆ ਕੰਮ ਕਾਰ ਤੋਂ ਤੇ ਮੈਨੂੰ ਬਾਅਦ ਚ ਮੈਂ ਕਿਹਾ ਵੀ ਇਹ ਗੱਲ ਹੋ ਗਈ ਹੋਣੀ ਆ ਤੇ ਹੁਣ ਜੇ ਮੈਂ ਗਿਆ ਤੇ ਸਾਰੇ ਬੈਠੇ ਦੇਖਣ ਦੇ ਲੈ ਹੁਣ ਆ ਗਿਆ ਨਾ ਫੋਟੋ ਖਿਚਾਉਣ ਲਈ
ਨਹੀਂ ਉਹ ਬਹੁਤਿਆਂ ਨਾਲ ਏਦਾਂ ਹੋਈ ਉਹ ਫੇਰ ਰੋਕਣਾ ਪਿਆ ਥੋੜਾ ਜਿਹਾ ਕੰਮ ਕਿਉਂਕਿ ਕਈ ਮਿਨਿਸਟਰ ਆਉਣੇ ਸੀਗੇ ਤੇ ਕਈ ਪਾਸਿਓਂ ਇਹ ਸਾਰਾ ਮਤਲਬ ਸੈਟਿੰਗ ਹੋਣੀ ਸੀ ਤੇ ਉਹ ਉਤਸ਼ਾਹ ਇੰਨਾ ਸੀ ਉੱਥੇ ਨੋਟ ਇਹ ਕੀਤਾ ਕਿ ਆਪਣਾ ਭਾਈਚਾਰਾ ਬਾਅਦ ਚੋਂ ਪਹੁੰਚਿਆ ਤੇ ਸਾਡੇ ਜਿਹੜੇ ਦੂਜੇ ਭਾਈਚਾਰੇ ਵਾਲੇ ਆ ਬੰਦੇ ਹਨਾ ਤੇ ਉਹ ਜ਼ਿਆਦਾ ਪਹਿਲਾਂ ਪਹੁੰਚੇ ਸੀ ਟਾਈਮ ਸਿਰ ਆਪਣਾ ਤੁਹਾਨੂੰ ਪਤਾ ਹੈ ਵੀ ਹਨਾ ਵੀ
ਆਪਣੇ ਫਿਰ ਦੋ ਤਿੰਨ ਟਾਈਮ ਚੱਲਦੇ ਨਾ, ਇੱਕ ਇੰਡੀਅਨ ਸਟੈਂਡਰਡ ਟਾਈਮ, ਇੱਕ ਪੰਜਾਬੀ ਸਟੈਂਡਰਡ ਟਾਈਮ, ਤੇ ਇੱਕ ਆਸਟ੍ਰੇਲੀਅਨ ਸਟੈਂਡਰਡ ਟਾਈਮ। ਉਹ ਪੰਜਾਬੀ ਸਟੈਂਡਰਡ ਟਾਈਮ ਇਹ ਆ ਵੀ ਭਾਜੀ ਤੁਸੀਂ ਪਹੁੰਚੋ ਮੈਂ ਆ ਗਿਆ, ਅਗਲੇ ਨੂੰ ਪਹੁੰਚਾਉਂਦੇ ਆਪ ਪਹੁੰਚਦੇ। ਤੇ ਨਹੀਂ ਮੈਂ ਵੈਸੇ ਆਪਣੇ ਵੱਲੋਂ ਚਲੋ ਮੈਂ ਦੱਸਦਾ ਵੀ ਬੇਟੇ ਦਾ ਜਨਮ ਦਿਨ ਸੀ 15 ਅਕਤੂਬਰ ਨੂੰ, ਤੇ ਮੈਂ ਆਪਣੇ ਵੱਲੋਂ ਚਲੋ ਵੀ ਜਿੰਨਾ ਮੇਰੇ ਕੋ ਹੋਇਆ ਮੈਂ ਕੰਟਰੀਬਿਊਟ ਕਰਤਾ ਸੀ, ਚਲੋ ਮੇਰੇ ਵੀ ਬੇਟੇ ਦੇ ਨਾਂ ਤੇ ਚਲੋ ਇੰਨੀ ਕੰਟਰੀਬਿਊਸ਼ਨ ਮੇਰੇ ਵੱਲੋਂ ਹੋ ਜਾਓ। ਬੰਦੇ ਕੋਲ ਨਹੀਂ ਵੀ ਪਹੁੰਚ ਹੁੰਦਾ, ਚਲੋ ਤੁਸੀਂ ਅੱਜ ਕੱਲ ਵੀ ਤੁਸੀਂ ਓਦਾਂ ਪਹਿਲੋ ਕੰਟਰੀਬਿਊਸ਼ਨ ਕਰ ਸਕਦੇ, ਤੇ ਉਹ ਮੈਂ ਕਰ ਦਿੱਤੀ ਸੀ।
ਚਲੋ ਬਹੁਤ ਵਧੀਆ ਜੀ। ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰਨੀ ਆ ਤੁਹਾਡੇ ਵੀਡੀਓ ਦੀ, ਜਿਹੜਾ ਮਸਲਾ ਤੁਸੀਂ ਚੱਕਿਆ ਸੀ ਕਿ ਵਿਕਟੋਰੀਆ ਦੇ ਵਿੱਚ ਇੱਕ ਪੁਲਿਸ ਆਫਿਸਰ ਨੇ ਫੋਟੋ ਖਿਚਾਈ ਆ ਜਿਹੜਾ ਕਿ ਵਾਈਟ ਦਾ ਸਾਈਨ ਹੈ ਹਨਾ, ਤੇ ਉਹ ਕੀ ਮਾਜਰਾ ਸੀਗਾ?
ਮਾਜਰਾ ਇਹ ਹੈ ਜੀ ਵੀ ਉਹ ਫੋਟੋ ਅੱਜ ਵੀ ABC ਨਿਊਜ਼ ਤੁਸੀਂ ਚੱਲ ਜਾਓ, ਏਜ ਤੇ ਚੱਲ ਜਾਓ, age.com.au ਤੇ, ਉਹ ਪੁਲਿਸ ਵਿਕਟੋਰੀਆ ਪੁਲਿਸ ਬਹੁਤ ਡਿਸਟਰਬ ਆ ਉਹ ਇਮੇਜ ਤੇ। ਦੋ ਇਮੇਜ ਆਈਆਂ ਸੀ, ਇੱਕ ਆਈ ਸੀ ਵੀ ਬੋਡੀ ਕੈਮ ਦੇ ਉੱਤੇ ਸਟਿਕਰ ਲਾਇਆ ਸੀ ਤੇ ਉਹਦੇ ਵਿੱਚ ਵੀ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੂੰ ਸ਼ਾਰਟ ਫਾਰਮ ਚ ਵੀ ਗਾਲ ਕੱਢੀ ਹੋਈ ਸੀ।
ਅੱਛਾ,
ED 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 ਜਿਹੜਾ ਪੁਲਿਸ ਅਫਸਰ ਹੈ ਉੱਤੇ ਵੀ ਡਿਸਿਪਲਿਨਰੀ ਐਕਸ਼ਨ ਹੋ ਰਿਹਾ ਤੇ ਇੱਕ ਪੁਲਿਸ ਅਫਸਰ ਸੀ ਉਹਨੇ ਸਾਈਨ ਬਣਾਇਆ ਸੀ ਓਕੇ ਵਾਲਾ ਜਿੱਦਾਂ ਆਪਾਂ ਭੰਗੜੇ ਚ ਨੀ ਦੇਖੀਦਾ ਵੀ ਜਦੋਂ ਭੰਗੜਾ ਪਾਉਂਦੇ ਨੇ ਉਹ ਦੂਜਾ ਇੱਕ ਸਾਈਨ ਬਣਾਉਂਦੇ ਵੀ ਤਿੰਨ ਉਂਗਲਾਂ ਤਾਂ ਨੂੰ ਚੌਥੀ ਉਂਗਲ ਅੰਗੂਠੇ ਦੇ ਨਾਲ ਜੋੜ ਦਿੰਦੇ ਆ ਹਾਂਜੀ ਉਹ ਸਾਈਨ ਦੀ ਕੋਈ ਪ੍ਰੋਬਲਮ ਨੀ ਹੈਗੀ ਉਸ ਸਾਈਨ ਦੀ ਪਰ ਪ੍ਰੋਬਲਮ ਇਹ ਸ਼ੁਰੂ ਹੋਈ ਸੀ ਵੀ ਇੱਕ ਵੈਬਸਾਈਟ ਆ 4chan ਤੇ ਉਹ ਵੀ ਵਾਈਟ ਸੁਪਰਮੇਸਟੀ ਜਿਹੜੇ ਹੈਗੇ ਨੇ ਨਾ ਉਹਨਾਂ ਦੀ ਹੇਟ ਦਾ ਪਲੇਟਫਾਰਮ ਆ ਤੇ ਉਹ ਕਾਫੀ ਜਿਹੜੇ ਜਿਨ੍ਹਾਂ ਨੇ ਅਮਰੀਕਾ ਦੇ ਵਿਚ ਵੀ ਕਤਲ ਕੀਤਾ ਆ ਆਪਣੇ ਆਈਸਲੈਂਡ ਦੇ ਵਿਚ ਵੀ ਜਿਹੜੇ 75 ਬੰਦੇ ਮਾਰੇ ਗਏ ਸੀ 72 ਬੰਦੇ ਮਾਰੇ ਗਏ ਸੀ ਨਾ ਨਾਰਵੇ ਸੀ ਮੇਰੇ ਖਿਆਲ ਨਾਲ ਇਹ ਜਿਹੜਾ ਇੰਸੀਡੈਂਟ ਹੋਇਆ ਸੀ ਤੇ ਫੇਰ ਕ੍ਰਾਈਸਟ ਚਰਚ ਦੇ ਵਿਚ ਉਹ ਜਿਹੜੇ 50 ਬੰਦੇ ਉੱਥੇ ਮਾਰੇ ਗਏ ਨੇ ਇਹ ਜਿਹੜੇ ਸਾਰੇ ਲੋਕ ਸੀ ਨਾ ਉਹ ਜਿਹੜੀ ਵੈਬਸਾਈਟ ਆ 4chan ਉਹਦੇ ਉੱਤੇ ਵੀ ਉਹ ਇਕੱਠੇ ਹੁੰਦੇ ਸੀ ਡਿਸਕਸ਼ਨ ਹੁੰਦੀ ਸੀ ਕਾਇੰਡ ਆਫ ਦੈਟ ਹਨਾ ਤੇ ਉੱਥੋਂ ਉਹਨਾਂ ਨੇ ਚਲਾਇਆ ਸੀ ਵੀ ਇਹ ਜਿਹੜਾ ਸਾਈਨ ਆ ਓਕੇ ਵਾਲਾ ਇਹ ਵਾਈਟ ਪਾਵਰ ਦਾ ਸਾਈਨ ਆ ਵੀ ਇਹ ਡਬਲਯੂ ਤੇ ਪੀ ਬਣ ਜਾਂਦਾ ਵੀ ਜੇ ਤੁਸੀਂ ਦੋਨੇ ਹੱਥ ਜੋੜਦੇ ਨਾ ਇੱਕ ਤਰੀਕੇ ਨਾਲ ਉਹ ਡਬਲਯੂ ਤੇ ਪੀ ਬਣ ਜਾਂਦਾ ਉਹ ਰੀਪ੍ਰੈਜੈਂਟ ਕਰਦਾ ਵਾਈਟ ਪਾਵਰ ਹੁਣ ਹੋਇਆ ਕੀ ਆ ਵੀ ਵਿਕਟੋਰੀਆ ਪੁਲਿਸ ਦਾ ਇੱਕ ਪੁਲਿਸ ਵਾਲਾ ਸੀ ਆਪਣਾ ਤੇ ਉਹ ਮਾਈਨਿੰਗ ਕਾਰਪੋਰੇਸ਼ਨ ਦੀ ਉੱਥੇ ਕਾਨਫਰੰਸ ਹੋ ਰਹੀ ਸੀ ਤੇ ਲੋਕ ਉੱਥੇ ਪ੍ਰੋਟੈਸਟ ਕਰਨ ਪਹੁੰਚ ਗਏ ਤੇ ਇਹਨਾਂ ਨੇ ਕਾਫੀ ਵੀ ਕੁੱਟਮਾਰ ਵੀ ਕੀਤੀ ਪ੍ਰੋਟੈਸਟਰ ਦੀ ਧੱਕਿਆ ਧੁੱਕਿਆ ਵੀ ਵੀਡੀਓ ਤੇ ਵੀ ਦਿਖਾਇਆ ਵੀ ਜਨਾਨੀਆਂ ਨੂੰ ਵੀ ਧੱਕੇ ਮਾਰਨ ਦੇ ਨੇ ਰਾਈਟ ਹੁਣ ਚਲੋ ਆਪਣਾ ਵਿਕਸਿਤ ਮੁਲਕ ਆ ਥੋੜੇ ਸਟੈਂਡਰਡ ਹੈਗੇ ਨੇ ਇੱਥੇ ਲੋਕ ਸ਼ੌਕ ਵਿੱਚ ਆਏ ਦੇ ਨੇ ਜਦੋਂ ਪੁਲਿਸ ਵਾਲੇ ਫੋਰਸ ਦੀ ਵਰਤੋਂ ਕਰਦੇ ਨਾ ਤੇ ਉਹ ਫਿਰ ਲੋਕਾਂ ਨੇ ਇਹ ਵੀ ਆ ਵੀ ਨੋਟਿਸ ਕਰਨਾ ਸ਼ੁਰੂ ਕਰਤਾ ਵੀ ਪੁਲਿਸ ਵਾਲਿਆਂ ਦਾ ਇੱਦਾਂ ਦਾ ਐਟੀਟਿਊਡ ਕਿਉਂ ਆ ਫਿਰ ਉਹਨਾਂ ਨੇ ਜਦੋਂ ਇੱਕ ਪੁਲਿਸ ਨੇ ਇਹ ਸ਼ੋ ਦੇਖਿਆ ਵੀ ਜਦੋਂ ਪ੍ਰੋਟੈਸਟਰ ਉਹਦੇ ਵੱਲ ਦੇਖ ਰਹੇ ਸੀ ਉਹਨੇ ਅੱਗਿਓ ਓਕੇ ਵਾਲਾ ਸਾਈਨ ਬਣਾਇਆ ਪ੍ਰੋਬਲਮ ਹੁਣ ਇੱਥੇ ਇਹ ਆਉਂਦੀ ਆ ਭਾਵੇਂ ਉਹਨੇ ਓਕੇ ਵਾਲਾ ਹੀ ਸਾਈਨ ਬਣਾਇਆ ਹੋਵੇ ਪਰ ਜਦੋਂ ਇੱਕ ਸਾਈਨ ਇੱਕ ਮਰਡਰ ਵੱਲੋਂ ਅਦਾਲਤ ਵਿੱਚ ਵਰਤਿਆ ਜਾ ਰਿਹਾ ਰਿਪੋਰਟਰ ਵੱਲ ਦੇਖਦੇ ਹੋਏ ਤੁਸੀਂ ਫਿਰ ਉਸ ਸਾਈਨ ਤੋਂ ਆਪਣੀ ਦੂਰੀ ਤੁਹਾਨੂੰ ਵਧਾ ਲੈਣੀ ਚਾਹੀਦੀ ਹੈ
ਬਿਲਕੁਲ
ਮੇਰਾ ਇੱਕ ਮੇਰਾ ਕਹਿਣ ਦਾ ਮਤਲਬ ਇਹ ਆ ਹੁਣ ਮੈਂ ਇੰਟਰਨੈਟ ਤੇ ਜਾ ਕੇ ਨਾ ਤੁਸੀਂ ਜਿਹੜੇ ਸਰੋਤੇ ਸੁਣਦੇ ਨੇ ਉਹ ਟਾਈਪ ਕਰਕੇ ਦੇਖ ਲੈਣ ਵਾਈਟ ਪਾਵਰ ਸਿੰਬਲ ਠੀਕ ਹੈ ਤੁਹਾਨੂੰ ਸ਼ੁਰੂ ਚ ਇੱਕ ਵੈਬਸਾਈਟ ਆਊਗੀ ਜਿਹੜੀ ਹੇਟਰਿਜ਼ਮ ਦੇ ਅਗੇਂਸਟ ਆ ਤੇ ਉਹਨਾਂ ਨੇ ਪੂਰਾ ਡਿਸਕ੍ਰਾਈਬ ਕੀਤਾ ਹੈ ਵੀ ਇਹ ਇਹ ਸਾਈਨ ਨੂੰ ਵਾਈਟ ਪਾਵਰ ਵਾਲਿਆਂ ਨੇ ਕਿਵੇਂ ਯੂਜ਼ ਕੀਤਾ ਆਪਣੇ ਫਾਇਦੇ ਲਈ ਠੀਕ ਹੈ ਹੁਣ ਮੈਂ ਉਹ ਸਾਈਨ ਨੂੰ ਚੱਕ ਕੇ ਤੇ ਉਹ ਬੰਦੇ ਦੀ ਫੋਟੋ ਜਿਵੇਂ ਨਾ ਕੀਤਾ ਕਿਉਂਕਿ ਵਿਕਟੋਰੀਆ ਪੁਲਿਸ ਹਿਊਜ ਰੇਸਿਜ਼ਮ ਚੱਲ ਰਿਹਾ ਜੀ ਇਟਸ ਬਿਗ ਪ੍ਰੋਬਲਮ ਇਨ ਵਿਕਟੋਰੀਆ ਪੁਲਿਸ ਮੈਂ ਖੁਦ ਉਹਦਾ ਵਿਕਟਮ ਆ ਰੇਸਿਜ਼ਮ ਦਾ ਮੇਰੇ ਫਰੈਂਡ ਦੇ ਵਿਕਟਮ ਨੇ ਸ਼ੁਰੂ ਜਦੋਂ ਅਸੀਂ ਆਏ ਸੀ ਸੋ ਉਹ ਕਲਚਰ ਹਜੇ ਤੱਕ ਉੱਥੇ ਚੱਲ ਰਿਹਾ ਉਹ ਬੰਦੇ ਨੇ ਮੈਂ ਉਹਦੀ ਫੋਟੋ ਤੇ ਉਹ ਸਾਈਨ ਦੀ ਫੋਟੋ ਮੈਂ ਇੰਟਰਨੈਟ ਤੇ ਪਾਤੀ ਟਵਿੱਟਰ ਤੇ ਵਿਕਟੋਰੀਆ ਪੁਲਿਸ ਨੂੰ ਵੀ ਟੈਗ ਕੀਤਾ ਹੋਰ ਵੀ ਦੋ ਤਿੰਨ ਚੀਜ਼ਾਂ ਨੂੰ ਹੁਣ ਮੈਂ ਫਿਰ ਫੇਸਬੁੱਕ ਤੇ ਪਾਈ ਮੈਂ ਕਿਹਾ ਵੀ ਵਿਕਟੋਰੀਆ ਪੁਲਿਸ ਦਾ ਹਾਲ ਦੇਖ ਲਓ ਵੀ ਏਦਾਂ ਕਰਦੇ ਨੇ ਉਹ ਮੇਰੇ ਨਾਲ ਕਈ ਵੀ ਆਪਣੇ ਵੀਰ ਬੈਸਣ ਲੱਗ ਪਏ ਨਹੀਂ ਇਹ ਸਹੀ ਨੀ ਹੈਗਾ ਏਦਾਂ ਨੀ ਹੁਣ ਕਈਆਂ ਨੂੰ ਲੱਗਦਾ ਹੁੰਦਾ ਵੀ ਅਸੀਂ ਨਾ ਕਿਉਂਕਿ ਹੁਣ ਵੀ ਅਸੀਂ ਫੇਸਬੁੱਕ ਤੇ ਕਾਫੀ ਟਾਈਮ ਗੁਜ਼ਾਰ ਲਿਆ ਲੋਕਾਂ ਲੱਗਦਾ ਵੀ ਲਾਈਕਾਂ ਵਾਸਤੇ ਪੋਸਟਾਂ ਪਾਉਂਦੇ ਨੇ ਜਦਕਿ ਪੋਸਟ ਇਹ ਹੁੰਦੀ ਇਨਫੋਰਮੇਸ਼ਨ ਵਾਸਤੇ, ਕਿਉਂਕਿ ਸਿੱਧੂ ਸਾਹਿਬ ਮੈਨੂੰ ਗੋਰਾ ਅੱਜ ਵੀ ਕੋਈ ਕਹਿ ਜਾਵੇ ਰਾਹ ਜਾਂਦਾ ਹਨਾ ਵੀ ਗੋ ਬੈਕ ਟੂ ਯੋਰ ਕੰਟਰੀ, ਆਈ ਡੋਂਟ ਕੇਅਰ ਅਬਾਊਟ ਹਿਮ ਕਿਉਂਕਿ ਹੀ ਹੈਜ਼ ਨੋ ਪਾਵਰ ਵਟਸਐਵਰ। ਇਹ ਤਾਂ ਆਪਣੇ ਪੰਜਾਬ ਚ ਵੀ ਚੱਲਦਾ, ਤਾਨੇ ਮੇਨੇ ਸਾਰਿਆਂ ਨੂੰ ਚੱਲਦਾ, ਦੁਆਬੀ ਮਾਝੇ ਨੂੰ ਮਾਰਦੇ ਨੇ, ਮਾਝੇ ਵਾਲੇ ਮਲਵਈਆਂ ਨੂੰ, ਦੈਟਸ ਟੋਟਲੀ ਡਿਫਰੈਂਟ। ਪਰ ਜਦੋਂ ਇਹ ਇੰਸਟੀਟਿਊਸ਼ਨਲ ਰੇਸਿਜ਼ਮ ਹੁੰਦਾ ਨਾ, ਇਹ ਬਹੁਤ ਖਤਰਨਾਕ ਹੁੰਦਾ, ਕਿਉਂਕਿ ਤੁਸੀਂ ਬਹੁਤ ਵੱਡੀ ਟ੍ਰਬਲ ਚ ਆ ਜਾਂਦੇ ਹੋ, ਤੁਹਾਡੇ ਜਿਹੜੇ ਰਾਈਟਸ ਆ ਉਹ ਪਹਿਲਾਂ ਹੀ ਖਤਮ ਹੋ ਜਾਂਦੇ ਨੇ ਜੇ ਤੁਹਾਨੂੰ ਲੋਕ ਅਗਲੇ ਇਹੀ ਜੱਜ ਕਰਕੇ ਦੇਖਣ ਵੀ ਬਰਾਊਨ ਆ ਇਹ ਬਲੈਕ ਆ ਇਹਦੇ ਨਾਲ ਅਸੀਂ ਇੱਦਾਂ ਟ੍ਰੀਟਮੈਂਟ ਕਰਨੀ ਆ, ਇਹ ਬਹੁਤ ਖਤਰਨਾਕ ਰੇਸਿਜ਼ਮ ਆ, ਇਹਦੇ ਅਗੇਂਸਟ ਸਾਨੂੰ ਬੋਲਣਾ ਚਾਹੀਦਾ।
ਨਹੀਂ
ਬਹੁਤ ਜ਼ਿਆਦਾ ਨੁਕਸਾਨ ਕਰਦਾ ਫਿਊਚਰ ਦੇ ਵਿੱਚ
ਇਹਦੇ ਨਾਲ, ਮਤਲਬ ਜਿਹੜਾ ਗਵਰਨਮੈਂਟ ਡਿਪਾਰਟਮੈਂਟਸ ਹੈ ਜਿੱਦਾਂ ਉਹਦੇ ਵਿੱਚ ਹੁਣ ਚਲੋ ਵਿਕਟੋਰੀਆ ਚ ਤਾਂ ਰਿਵਿਊ ਚੱਲ ਰਿਹਾ, ਪਰ ਕੀ ਇਹ ਜਿਸ ਤਰ੍ਹਾਂ ਹੁਣ ਮੇਨ ਸਟ੍ਰੀਮ ਮੀਡੀਆ ਨੇ ਇਹਨੂੰ ਚੱਕਿਆ ਹੈ ਵੀ ਇਨਸਾਈਡ ਦੇਰ ਮੇ ਬੀ ਸਮ ਐਲੀਮੈਂਟਸ ਹਨਾ, ਪਹਿਲਾਂ ਅਮਰੀਕਾ ਦੀਆਂ ਤੁਸੀਂ ਫਿਲਮਾਂ ਦੇਖੋ, ਕੂਕਸ ਕਲੈਨ ਦੀਆਂ ਦੇਖੋ, ਕੇ 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 ਵਾਲੀਆਂ, ਉਹਨਾਂ ਦੇ ਵਿੱਚ ਵੀ ਪੁਲਿਸ ਆਫਿਸਰ ਜਿਹੜੇ ਸੀਗੇ ਉਹਨਾਂ ਨੇ ਵਿੱਚ ਆਪਣੇ ਸੈੱਟ ਕੀਤੇ ਹੋਏ ਸੀ, ਐਨ ਐਗਜੈਕਟਲੀ ਜਿੱਦਾਂ ਆਰ ਐਸ ਐਸ ਆਪਾਂ ਇਲਜ਼ਾਮ ਲਾਉਂਦੇ ਨਾ ਵੀ ਆਰ ਐਸ ਐਸ ਨੇ ਹਰੇਕ ਤਾਂ ਆਪਣੇ ਬੰਦੇ ਸੈੱਟ ਕੀਤੇ ਹੋਏ ਨੇ। ਸੋ ਇਜ਼ ਇਟ ਸੇਮ ਇਸ ਲਾਈਨ ਤੇ ਚੱਲ ਰਿਹਾ ਕੰਮ?
ਨਹੀਂ ਇਹ ਚਾਲੂ ਇੱਦਾਂ ਰਿਹਾ ਵੀ ਇਹ ਇੱਕ ਕਲਚਰਲ ਪ੍ਰੋਬਲਮ ਆ ਫਰੋਮ ਟੋਪ ਦਾ ਬੋਟਮ।
ਅੱਛਾ
ਹੁਣ ਇਹ ਦੇਖੋ ਵਿਕਟੋਰੀਆ ਪੁਲਿਸ ਚ ਮੈਨੂੰ ਕਈਆਂ ਨੇ ਕਹਿਣਾ ਵੀ ਤੁਸੀਂ ਐ ਕਰਦੇ ਆ, ਤੁਸੀਂ ਉਹ ਕਰਦੇ ਆ, ਇੱਕ ਤਾਂ ਮੈਨੂੰ ਟਵਿੱਟਰ ਤੇ ਵੈਸੇ ਲਾਪਿਆ ਕਹਿੰਦਾ ਤੁਹਾਡੀ ਪੁਲਿਸ ਨੂੰ ਆਪਣਾ ਇੰਡੀਅਨ ਬੰਦਾ ਉੱਥੋਂ ਦਾ ਇੰਨੀ ਕੁੱਟਮਾਰ ਕਰਦੇ ਆ ਤੁਸੀਂ ਉਹਨਾਂ ਕੋਲ, ਮੈਂ ਕਿਹਾ ਯਾਰ ਮੈਂ ਉੱਥੇ ਰਹਿੰਦਾ ਥੋੜੀ ਆ, ਮੈਂ ਜਿੱਥੇ ਰਹਿੰਦਾ ਮੈਂ ਤਾਂ ਉੱਥੋਂ ਦੀ ਮੁੱਦਾ ਚੁੱਕੂੰਗਾ, ਮੇਰੇ ਵੱਲੋਂ ਜੋ ਮਰਜ਼ੀ ਕਰੀ ਜਾਣ ਵੀ ਜਨਰਲ ਕੰਟਰੀ ਛੱਡਤੀ ਪਾਸਪੋਰਟ ਬਦਲ ਗਏ, ਠੀਕ ਹੈ ਨਾ ਸਿਟੀਜ਼ਨ ਹੋ ਗਿਆ ਆਪਾਂ ਨੂੰ ਉਹਨਾਂ ਵੱਲ ਵੀ ਉਹ ਕੀ ਕਰ ਸਕਦੇ ਆ, ਦੈਟਸ ਅ ਸਿਸਟਮ। ਇੱਥੇ ਹੁਣ ਜਦੋਂ ਹੁੰਦਾ ਆ ਤੁਸੀਂ ਨਾ ਜਿਹੜੇ ਮੇਰੇ ਨਾਲ ਵੀ ਸਹਿਮਤ ਨਹੀਂ ਹੈਗੇ ਇਸ ਵੇਲੇ ਮੇਰੀ ਗੱਲ ਸੁਣਨ ਬਾਰੇ, ਤੁਸੀਂ ਗੂਗਲ ਤੇ ਚਲ ਜਾਓ, ਤੁਸੀਂ ਸਿਰਫ ਇੰਨਾ ਟਾਈਪ ਕਰੋ ਵਿਕਟੋਰੀਆ ਪੁਲਿਸ ਸੈਟਲਡ ਦੇਅਰ ਕਲੇਮਸ ਆਫ ਰੇਸਿਜ਼ਮ ਆਊਟਸਾਈਡ ਆਫ ਦਾ ਕੋਰਟ। ਇਹਨਾਂ ਨੇ ਕਾਲਿਆਂ ਨੂੰ ਇੰਨਾ ਜ਼ਿਆਦਾ ਟਾਰਗੇਟ ਕੀਤਾ ਜਦੋਂ ਕਾਲੇ ਨਵੇਂ ਨਵੇਂ ਆਏ ਸੀ, ਉਹਨਾਂ ਨੂੰ ਜਸਟ ਵਿਦਆਊਟ ਐਨੀ ਇਨਵੈਸਟੀਗੇਸ਼ਨ ਚਾਰਜ ਵੀ ਕੀਤੇ ਉਹਨਾਂ ਨੂੰ ਵੀ ਬਰਗਲਰੀ ਥੈਫਟ ਜਾਂ ਵਟ ਐਵਰ, ਠੀਕ ਹੈ। ਤੇ ਫਿਰ ਬਾਅਦ ਵਿਚ ਜਦੋਂ ਅਗਲੇ ਨੇ ਅਗਲੇ ਵਕੀਲ ਕਰ ਲਏ ਤੇ ਫਿਰ ਬਾਹਰ ਕੋਰਟ ਦੇ ਬਾਹਰ ਸੈਟਲਮੈਂਟ ਹੋਈ, ਕੋਰਟ ਚ ਕੇਸ ਜਾਣ ਵੀ ਨੀ ਦਿੱਤਾ ਇਹਨਾਂ ਨੂੰ, ਵਿਕਟੋਰੀਆ ਪੁਲਿਸ ਨੂੰ ਮਿਲੀਅਨਸ ਆਫ ਡਾਲਰ ਦੇ ਵਿਚ ਇਹਨਾਂ ਨੂੰ ਉਹ ਸਾਰਾ ਕੁਛ ਪਿਆ। ਦੂਜੀ ਗੱਲ ਫਿਰ ਜਦੋਂ ਇਹ ਟ੍ਰੇਨਿੰਗ ਦਿੰਦੇ ਨੇ, ਜਦੋਂ ਇਹ ਚੋਰ ਦਿਖਾਉਂਦੇ ਨੇ, ਚੋਰ ਹਮੇਸ਼ਾ ਇਹ ਕਾਲੇ ਰੰਗ ਦਾ ਦਿਖਾਉਂਦੇ ਹੁੰਦੇ,
ਉਹ ਤਾਂ ਇੰਡੀਆ ਵੀ ਕਾਲੇ ਕੱਚੇ ਵਾਲੇ,
ਕਾਲਾ ਦੀ ਰਿਕਰੂਟ
ਇੰਡੀਆ ਵੀ ਕਾਲੇ ਕੱਚੇ
ਹੋਇਆ ਕਿ ਵੀ ਕਾਲਾ ਰਿਕਰੂਟ ਸੀ ਇੱਕ ਬੰਦਾ, ਉਹਨੇ ਕੁਐਸਚਨ ਕਰਤਾ, ਕਹਿੰਦਾ ਵੀ ਕਾਲਾ ਰੰਗ ਕਿਉਂ ਆ ਵੀ ਚਿੱਟੇ ਤੁਹਾਡੇ ਕੋਲ, ਵੀ ਜੇਲਾਂ ਸਾਰੀਆਂ ਕਾਲੇ ਨਾਲ ਭਰੀਆਂ ਪਈਆਂ। ਹੁਣ ਤੁਸੀਂ ਇਹ ਦੇਖੋ ਵੀ ਇੱਕ ਕਾਲੇ ਬੰਦੇ ਨੂੰ ਆਉਣਾ ਪਿਆ, ਉਹਨੇ ਓਬਜੈਕਟ ਕੀਤਾ, ਫਿਰ ਇਹਨਾਂ ਨੇ ਉਹ ਸਾਰਾ ਸਿਨਾਰੀਓ ਚੇਂਜ ਕੀਤਾ। ਉਹ ਤੋਂ ਪਹਿਲਾਂ ਜਿਹੜੇ ਵਾਈਟ ਰਿਕਰੂਟਸ ਹੋ ਰਹੇ ਸੀ ਉਹਨਾਂ ਨੇ ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ। ਫਿਰ ਤੁਹਾਡੀ ਜਦੋਂ ਟ੍ਰੇਨਿੰਗ ਚ ਪ੍ਰੀ ਜਜਮੈਂਟ ਬਣ ਜਾਂਦੀ ਆ ਵੀ ਹਾਂ ਵੀ ਜੇ ਕਾਲਾ ਤੇ ਕ੍ਰਿਮੀਨਲ ਹੀ ਹੋਊਗਾ, ਦੈਟਸ ਅ ਵੈਰੀ ਰੋਂਗ ਥਿੰਗ ਟੂ ਬੀ ਅਪਲਾਈ ਵੀ ਹੁਣ ਕਾਲਾ ਕਾਲਾ ਬੰਦਾ ਹੀ ਆ, ਅਸੀਂ ਵੀ ਬੰਦੇ ਹੀ ਹਾਂ, ਸਾਡੇ ਹੁਣ ਜੇ ਲਬਨਾਨੀਆਂ ਨੂੰ ਜਾਂ ਸਾਨੂੰ ਇਹ ਏਦਾਂ ਦਿਖਾਉਂਦੇ ਨੇ ਵੀ ਹਾਂ ਵੀ ਇਹ ਜੇ ਕਸਟਮ ਆਫਿਸਰ ਨੂੰ ਇਹ ਉੱਥੇ ਏਅਰਪੋਰਟ ਤੇ ਇਹ ਦਿਖਾਉਣ ਵੀ ਹਮੇਸ਼ਾ ਹਰਬਸ ਜਾਂ ਸਪਾਈਸਿਸ ਲੈ ਕੇ ਆਉਂਦੇ ਨੇ, ਸੋ ਵੀ ਹੈਵ ਟੂ ਟਾਰਗੇਟ ਦੈਮ, ਸੋ ਵਿਚ ਇਜ਼ ਅ ਰੋਂਗ ਥਿੰਗ ਟੂ ਡੂ ਨਾ। ਤੁਸੀਂ ਇੱਦਾਂ ਥੋੜੀ ਕਿਸੇ ਤੇ ਇੱਕ ਲੇਬਲ ਲਾ ਦੂੰਗੇ ਇੱਕ ਕਮਿਊਨਿਟੀ ਤੇ ਵੀ ਇਹ ਕਮਿਊਨਿਟੀ ਇਹੀ ਕੰਮ ਕਰਦੀ ਹੈ, ਹੁਣ ਫਸੇ ਹੋਏ ਨੇ। ਹੁਣ ਉਹ ਜਦੋਂ ਮੈਂ ਦੋ ਦਿਨ ਪਹਿਲਾਂ ਮੈਂ ਪਾਈ ਸੀ
ਤੇ
ਅੱਜ ਮੈਂ ਸਵੇਰੇ ਖਬਰ ਪੜ੍ਹੀ ਆ ਵੀ ਸੋਸ਼ਲ ਮੀਡੀਆ ਤੇ ਉਹ ਫੋਟੋ ਤੇ ਉਹ ਬੰਦੇ ਦੀ ਪੁਲਿਸ ਵਾਲੇ ਦੀ ਇਕੱਠੀ ਚੱਲ ਰਹੀ ਆ ਤੇ ਵਿਕਟੋਰੀਆ ਪੁਲਿਸ ਵੈਰੀ ਡਿਸਅਪੋਇੰਟਡ ਆ ਤੇ ਉਹਦੇ ਅਗੇਂਸਟ ਵੀ ਹੁਣ ਐਕਸ਼ਨ ਹੋਣ ਲੱਗਾ।
ਅੱਛਾ ਆਪਾਂ ਨੂੰ ਤਾਂ ਪਤਾ ਆਪਣੇ ਵੀਰ ਦੀ ਬੜੀ ਚੜਾਈ ਆ ਤੇ ਆਉਣ ਵਾਲਾ ਟਾਈਮ ਆਪਣੇ ਬਾਈ ਦਾ ਤੇ ਦੇਖੋ ਦੇਖੋ ਇਹ ਤਾਂ ਗੱਲਾਂ ਚਲੋ ਸ਼ੁਗਲ ਦੀਆਂ ਤੇ ਨਾਲ ਆਪਾਂ ਸੀਰੀਅਸ ਟਾਕ ਵੀ ਕੀਤੀ ਆ, ਫਿਲਮ ਦੀ ਗੱਲ ਵੀ ਕਰਨੀ ਆ, ਨਿੱਕਾ ਜਲਦਾਰ 3 ਵੀ ਆ ਗਈ ਆ, ਪਰ ਉਸ ਤੋਂ ਪਹਿਲਾਂ ਨਾ ਮਰਿੰਡਾ ਮੋਟਰ ਵਾਲੇ ਆਪਣੇ ਬਾਈ ਨੇ ਨਾ ਫੋਟੋ ਭੇਜੀ ਆ ਕਾਰ ਦੇ ਮੂਹਰੇ ਉਹਦਾ ਕੁੱਤਾ ਘੁੰਮ ਰਿਹਾ ਤੇ ਕਿਆ ਬਾਤ ਹੈ, ਫੋਟੋ ਤਾਂ ਮਤਲਬ ਸਿਰਾ ਹੀ ਕਰਾਇਆ ਪਿਆ। ਤੇ ਇੱਧਰ ਸਾਡੇ ਨਾਲ ਸੱਜਣ ਜਿਹੜੇ ਜੁੜ ਰਹੇ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਗੁਰਜਿੰਦਰ ਸਿੰਘ ਪੰਧੇਰ ਪ੍ਰੋਗਰਾਮ ਸੁਣ ਰਹੇ ਨੇ ਪਰਥ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਹੈਵ ਅ ਸੇਫ ਜਰਨੀ। ਤੇ ਨਵੀ ਪੱਡਾ ਕਹਿੰਦੇ ਨੇ ਕਿ ਜੀ ਭਾਜੀ ਪਿੰਡਾਂ ਵਿਚ ਬਹੁਤ ਘੱਟ ਲੋਕ ਪਟਾਕੇ ਚਲਾਉਂਦੇ, ਬਸ ਸ਼ਹਿਰਾਂ ਵਾਲੇ ਨੇ ਅੱਤ ਚੱਕੀ ਹੋਈ ਆ ਜੀ। ਤੇ ਫਿਰ ਸਾਹਿਬ ਹੀ ਉਹਨਾਂ ਦੇ ਘੁੱਟ ਹੋ ਰਿਹਾ ਬਾਅਦ ਚੋ ਵੀ ਅੱਤ ਜ਼ਿਆਦਾ ਉਹਨਾਂ ਦੀ, ਆਈ ਡੋਂਟ ਨੋ ਵਟ ਦੇ ਟ੍ਰਾਇੰਗ ਟੂ ਡੂ। ਤੇ ਜਗਤਾਰ ਗਿੱਲ ਭਾਜੀ ਨਾ ਕਹਿੰਦੇ ਨੇ ਕਿ ਕਹਿੰਦੇ ਕਿ ਜਿਹੜੇ ਦੋ ਗਲਾਸੀਆਂ ਕੈਪਟਨ ਸਾਹਿਬ ਲਾਉਂਦੇ ਸੀ ਬਰਾੜ ਸਾਹਿਬ, ਉਹਨਾਂ ਨੂੰ ਭੁੱਲ ਗਏ ਹਨਾ। ਤੇ ਕਹਿੰਦੇ ਮੈਂ 5-7 ਸਾਲ ਹੋਸਟਲ ਚ ਗੁਜ਼ਾਰੇ ਚੰਡੀਗੜ੍ਹ ਯੂਨੀਵਰਸਿਟੀ, ਅਲੱਗ ਅਲੱਗ ਸੂਬਿਆਂ ਦੇ ਵਿਦਿਆਰਥੀ ਰਹਿੰਦੇ ਨੇ, ਇੱਕ ਹਰਿਆਣਵੀ ਵਿਦਿਆਰਥੀ ਰਹਿੰਦਾ ਸੀ, ਉਹ ਸਵੇਰੇ ਵਾਲੇ ਕੰਮ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਰਦਾ ਸੀ, ਜਿਵੇਂ ਬਰੱਸ਼ ਬਾਥ ਟੋਇਲਟ ਜਾਣਾ ਵਗੈਰਾ ਵਗੈਰਾ। ਉਸਦਾ ਮੰਨਣਾ ਸੀ ਕਿ ਬਹੁਤ ਸਾਰੀ ਐਨਰਜੀ ਤੇ ਸਲਾਈਵਾ ਕਹਿੰਦੇ ਤੁਹਾਡੇ ਸਰੀਰ ਚ ਹੁੰਦਾ ਜੋ ਤੁਸੀਂ ਸਵੇਰੇ ਪਖਾਨੇ ਚ ਜਾ ਕੇ ਖਤਮ ਕਰ ਆਉਂਦੇ ਹੋ, ਸੋ ਦਿਨ ਦੇ ਸਾਰੇ ਕੰਮਾਂ ਐਸਾ ਹੀ ਹੁੰਦੇ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿੰਦਾ, ਤੈਨੂੰ ਕੁਛ ਪਤਾ ਇਹਦੇ ਬਾਰੇ ਗੁਰਪ੍ਰੀਤ? ਤੁਹਾਨੂੰ
ਸਾਰਾ ਕੁਛ ਹੀ ਤੁਹਾਡਾ ਡਾਇਜੈਸਟਿਵ ਸਿਸਟਮ ਤੋਂ ਸ਼ੁਰੂ ਹੁੰਦਾ, ਮੇ ਬੀ ਓਹਦੇ ਕੋਲ ਕੋਈ ਇਹਦੇ ਪਿੱਛੇ ਥਿਊਰੀ ਹੋਵੇ। ਪਰ ਜਿਹੜਾ ਕਹਿ ਲਈਏ ਵੀ ਅੱਜ ਕੱਲ ਆਪਾਂ 10-15 ਮਿੰਟ ਲਾ ਰਹੇ ਹਾਂ ਟੋਇਲਟ ਦੇ ਵਿੱਚ, ਸਾਰੇ ਜਾਣੇ ਲਾ ਰਹੇ ਫੋਨ ਦੇ ਸਹਾਈ ਹੋ ਕੇ। ਦੂਜੀ ਗੱਲ ਤੇ ਆ ਜੀ ਵੀ ਦੇਖੋ ਜਿਵੇਂ ਵੀ ਹੋਵੇ ਪੇਟ ਤੁਹਾਡਾ ਸਾਫ਼ ਹੋਣਾ ਚਾਹੀਦਾ, ਠੀਕ ਹੈ।
ਗੁਰਪ੍ਰੀਤ ਮੇਰੀ ਨਾ ਪੋਸਟ ਪਾ ਦੇ
ਬਾਈ, ਤੁਸੀਂ ਦੇਖ ਲੋ ਉਹ ਬੰਦਾ ਨਾ, ਉਹ ਬੰਦਾ ਉਹ ਸਮਝਦਾ ਵੀ ਮੈਂ ਰੱਬ ਆ ਤੇ ਫੇਸਬੁੱਕ ਨੇ ਰੋਲਤਾ, ਉਹ ਦੇਖ ਲੋ ਈਵਨ ਕੀ ਉਹ ਜਿਹੜਾ ਆਪਣੇ ਚੱਜ ਦਾ ਵਿਚਾਰ ਜਿਹੜਾ ਪ੍ਰਾਈਮ ਏਸ਼ੀਆ ਤੇ ਆਉਂਦਾ ਸਰਵਨ ਟਹਿਣਾ, ਉਹ ਵੀ ਕਹਿੰਦਾ ਸੀ, ਕਹਿੰਦਾ ਵੀ ਅੱਜ ਕੱਲ ਕੋਈ ਹਿੰਦੀ ਨੂੰ ਮਾੜਾ ਮੋਟਾ ਪ੍ਰੇਜ਼ ਕਰਨ ਦੀ ਕੋਸ਼ਿਸ਼ ਕਰਨਾ, ਪਹਿਲੋ ਡਿਸਕਲੇਮਰ ਦਿੰਦਾ ਵੀ ਮੈਂ ਹਿੰਦੀ ਦੇ ਹੱਕ ਚ ਨੀ ਹੈਗਾ, ਮੈਂ ਪੰਜਾਬੀ ਦੇ ਹੱਕ ਚ, ਪਰ ਹਿੰਦੀ ਦਾ ਇੱਦਾਂ ਆ, ਇੱਦਾਂ ਹਿੰਦੀ ਦਾ ਉੱਦਾਂ, ਕਹਿੰਦਾ ਵੀ ਲੋਕਾਂ ਨੇ ਕੰਨਾਂ ਨੂੰ ਹੱਥ ਲਾ ਤੇ ਵੀ ਆਪਾਂ ਉੜਦੇ ਤੀਰ ਨੀ ਫਾਨੇ ਨਾ ਹੁਣ
ਤੇ ਚਲੋ। ਹਾਂਜੀ, ਜਿਹੜੀ ਖਬਰ ਦੀ ਤੁਸੀਂ ਗੱਲ ਕਰ ਰਹੇ ਸੀ ਨਾ, ਜਗਤਾਰ ਭਾਜੀ ਨੇ ਉਹ ਭੇਜੀ ਆ, ਡੇਲੀ ਮੇਲ ਚ ਵੀ ਛਪੀ ਆ ਤੇ ਮੈਂ ਉਹ ਆਪਣੇ ਨਾ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰਤੀ ਆ। ਸੋ ਜਿਹੜੇ ਸੱਜਣ ਦੇਸ਼ ਵਿਦੇਸ਼ਾਂ ਚ ਸਾਨੂੰ ਸੁਣ ਰਹੇ ਨੇ, ਇਸ ਖਬਰ ਦਾ ਨਹੀਂ ਪਤਾ ਤਾਂ ਉਹ ਤਸਵੀਰਾਂ ਸਮੇਤ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਜੀ। ਖਬਰ ਕਿਹੜੀ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਇਸ ਦੀ ਇਨਕੁਆਇਰੀ ਚੱਲ ਰਹੀ ਆ। ਨਰਿੰਦਰ ਰਟੌਰ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਕਿ ਬਹੁਤ ਵਧੀਆ ਮੈਟਰ ਚੱਲ ਰਿਹਾ ਜੀ ਗੁਰਪ੍ਰੀਤ ਭਾਜੀ, ਇਫ ਯੂ ਡੋਂਟ ਮਾਇੰਡ ਕੈਨ ਯੂ ਸ਼ੇਅਰ ਨੰਬਰ। ਮੈਂ ਕਹਿੰਦੇ ਇੱਕ ਮੈਟਰ ਡਿਸਕਸ ਕਰਨਾ, ਮੈਂ ਨੰਬਰ ਭੇਜ ਦਿੰਦਾ ਜੀ, ਭੇਜ ਦਵਾਂ ਜੀ ਇਹਨਾਂ ਨੂੰ। ਹਾਂ ਚਲੋ ਠੀਕ ਆ, ਮੈਂ ਗੁਰਪ੍ਰੀਤ ਥੋੜਾ ਨੰਬਰ ਭੇਜ ਦਿੰਦਾ ਜੀ ਤੁਹਾਨੂੰ। ਤੇ ਹੁਣ ਆਪਾਂ ਗੱਲ ਕਰਨੀ ਆ ਨਿੱਕੇ ਜੈਲਦਾਰ ਦੀ। ਜੈਲਦਾਰ ਤਾਂ ਵੱਡੇ ਹੀ ਹੁੰਦੇ ਪਰ ਇਹ ਨਿੱਕਾ ਕਿੱਦਾਂ, ਮਤਲਬ ਤਿੰਨ ਪਾਰਟ ਆ ਗਏ ਇਹਦੇ?
ਤਿੰਨ ਪਾਰਟ ਆ ਗਏ ਜੀ, ਤਿੰਨ ਪਾਰਟ ਆ ਗਏ।
ਕੀ ਕਹਾਣੀ ਆ?
ਦੇਖੋ ਇਹ ਕਹਾਣੀ, ਇੱਕ ਮੇਰਾ ਵੀਰ ਆ ਫੇਸਬੁੱਕ ਤੇ, ਉਹ ਨਾ ਕਾਫੀ ਵਧੀਆ ਰਿਵਿਊ ਕਰਦਾ ਫਿਲਮਾਂ ਦੇ, ਉਹਦਾ ਨਾਂ ਹੈ ਹਰਪਾਲ ਸਿੰਘ, ਜੇ ਕਿਸੇ ਨੇ ਉਹਨੂੰ ਫੋਲੋ ਕਰਨਾ ਤੁਸੀਂ ਕਰ ਸਕਦੇ ਹੋ, ਇੰਗਲਿਸ਼ ਚ ਨਾਂ ਉਹਦਾ ਹਰਪਾਲ ਸਿੰਘ, ਉਹਨੇ ਲਿਖਿਆ ਫੇਸਬੁੱਕ ਤੇ। ਤੇ ਉਹਨੇ ਨਾ ਇਹਨੂੰ 0 star ਦਿੱਤਾ ਸੀ।
ਅੱਛਾ,
ਤੇ ਮੈਂ ਥੋੜਾ ਜਿਹਾ ਵੀ ਉਹਦੀ ਆਪਣੀ ਕਾਇੰਡ ਆਫ ਵੀ ਹੀ ਕ੍ਰਿਟਿਕ ਨਾ, ਵੀ ਕ੍ਰਿਟਿਕ ਫਿਰ ਏਦਾਂ ਹੁੰਦਾ ਵੀ ਦੇ ਨੀਡ ਵੀ ਆਪਾਂ ਕਹਿ ਲਈਏ ਉਹ ਐਕਟਿੰਗ ਦੇਖਦੇ ਨੇ ਨਾ,
ਉਹ ਆਪਣੀ ਮਸ਼ਹੂਰੀ, ਉਹ ਆਪਣੀ ਮਸ਼ਹੂਰੀ ਦਾ ਦੇਖਦੇ ਹੋਣੇ ਵੀ ਸਾਨੂੰ ਕਿੱਦਾਂ ਮਿਲੀ ਹੈ ਨਾ।
ਹਾਂ ਹਾਂ, ਉਹ ਥੋੜਾ ਜਿਹਾ ਰੋਂਗ ਹੋ ਜਾਂਦਾ ਕ੍ਰਿਟਿਕ ਦੇ ਅੱਖੋਂ ਮੂਵੀ ਦੇਖਣੀ ਤੇ ਇੱਕ ਆਮ ਦਰਸ਼ਕ ਦੇ ਅੱਖੋਂ ਮੂਵੀ ਦੇਖਣੀ, ਉਹ ਰੋਂਗ ਹੋ ਜਾਂਦਾ। ਮੈਂ ਵੀ ਆਪਾਂ ਵੀ ਜਦੋਂ ਮੂਵੀ ਡਿਸਕਸ ਕਰਦੇ ਹਾਂ ਆਪਾਂ ਕ੍ਰਿਟਿਕ ਨਹੀਂ ਹੈਗੇ, ਆਪਾਂ ਸਿਰਫ ਮੂਵੀ ਡਿਸਕਸ ਕਰਦੇ ਹਾਂ ਨਾ ਵੀ ਆਪਾਂ ਨੂੰ ਕਿਉਂ ਦੇਖਣੀ ਚਾਹੀਦੀ ਤੇ ਮੂਵੀ ਦੇ ਵਿੱਚ ਹੈ ਕੀ ਆ। ਤੇ ਉਹ ਮੂਵੀ ਦੀ ਸਟੋਰੀ ਏਦਾਂ ਜੀ, ਸਟੋਰੀ ਚਲੋ ਮੈਂ ਨਹੀਂ ਸ਼ੇਅਰ ਕਰਦਾ ਵੀ ਸਪੋਇਲਰ ਨੀ, ਆਪਾਂ ਕਹਿੰਦੇ ਐਮਾਜ਼ੋਨ ਪ੍ਰਾਈਮ ਤੇ ਹੈਗੀ ਆ ਮੂਵੀ, ਤੇ ਓਦਾਂ ਵੀ ਸਰੋਤਿਆਂ ਨੂੰ ਦੱਸ ਦੋ ਵੀ ਐਮਾਜ਼ੋਨ ਪ੍ਰਾਈਮ ਤੇ ਆਪਣੀ ਚੱਲ ਮੇਰਾ ਪੁੱਤ ਵੀ ਆ ਗਈ ਹੈ ਕੱਲ, ਉਹ ਵੀ ਆ ਗਈ ਹੈ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ। ਹਾਂ, ਉਹ ਵੀ ਵਧੀਆ ਫਿਲਮ ਹੈ। ਤੇ ਹੁਣ ਨਿੱਕੇ ਜੈਲਦਾਰ ਦੇ ਵਿੱਚ ਸਿਰਫ ਇਹਨਾਂ ਨੇ ਇਹ ਦਿਖਾਇਆ ਵੀ ਜਿੱਦਾਂ ਆਪਣੇ ਪਿੰਡਾਂ ਚ ਨੀ ਸੀ ਹੁੰਦਾ ਵੀ ਇਹਦੇ ਵਿੱਚ ਮਾਤਾ ਆ ਗਈ, ਇਹ ਚ ਬਾਪੂ ਆ ਗਿਆ, ਇਹ ਚ ਆਹ ਆ ਗਿਆ, ਇਹ ਚ ਉਹ ਆ ਗਿਆ, ਉਹ ਸਾਰੀ ਸਟੋਰੀ ਟ੍ਰੇਲਰ ਦੇ ਵਿੱਚ ਵੀ ਦਿਖਾਇਆ ਵੀ ਉਹਦੇ ਵਿੱਚ ਬਾਪੂ ਆ ਜਾਂਦਾ ਨਾ, ਉਹਦਾ ਵੀ ਦਾਦਾ ਆ ਜਾਂਦਾ ਆਪਣੇ ਅਮਰੀਕਾ ਦੇ ਵਿੱਚ, ਤੇ ਉਹਦੇ ਪਿੱਛੇ ਫਿਲਮ ਦੇ ਵਿੱਚ ਨਾ ਉਹਦੇ ਪਿੱਛੇ ਰੀਜ਼ਨ ਦਿਖਾਇਆ ਵੀ ਕਿਉਂ ਆਉਂਦਾ ਉਹ, ਕੀ ਚੱਕਰ ਬਣ ਜਾਂਦਾ, ਕਿਉਂਕਿ ਫਿਲਮ ਸਟੋਰੀ ਹੈਗੀ ਵੀ ਇੱਕ ਬਾਹਲਾ ਹੀ ਕੰਜੂਸ ਬੰਦਾ ਹੁੰਦਾ, ਉਹਦੀ 200 ਕਿੱਲੇ ਪੈਲੀ ਹੁੰਦੀ ਹੈ ਤੇ ਪਰ ਉਹ ਕਿਸੇ ਨੇ ਪੈਸਾ ਨੀ ਖਰਚਣ ਦਿੰਦਾ, ਠੀਕ ਹੈ, ਤੇ ਉਹ ਜਦੋਂ ਮਰ ਜਾਂਦਾ ਤੇ ਉਹ ਤੋਂ ਬਾਅਦ ਫੇਰ ਐਮੀ ਵਿਰਕ ਚ ਆ ਜਾਂਦਾ, ਕਿਉਂਕਿ ਉਹਦੇ ਭੋਗ ਦੇ 5-7 ਲੱਖ ਲਾ ਕੇ ਨਾ ਪੂਰਾ ਵੀ ਉਹ ਤਰਥੱਲੀ ਕਰਦੇ ਵੀ ਹਾਂ ਵੀ ਹੁਣ ਉਹ ਚੱਲ ਗਿਆ ਤੇ ਹੁਣ ਵੀ ਜਿਹੜੀ ਲੋਕਾਂ ਨੂੰ ਦੱਸਾਂਗੇ ਵੀ ਹਾਂ ਵੀ ਉਹ ਵੀ ਸਾਡੇ ਲਈ ਕਿੰਨਾ ਵਧੀਆ ਇਹ ਪੰਜ ਸੱਤ ਲੱਖ ਲਾ ਦਿੰਦੇ ਨੇ ਉਸੇ ਰਾਤ ਹੀ ਉਹ ਆ ਕੇ ਕਹਿੰਦਾ ਤੁਸੀਂ ਇੰਨਾ ਪੈਸਾ ਲਵਾ ਤਾ ਮੈਂ ਤੁਹਾਨੂੰ ਦੱਸਦਾ ਜਿਹੜਾ ਕਹਿੰਦਾ ਤੁਸੀਂ ਐ ਕਰਦੇ ਤੁਸੀਂ ਉਹ ਕਰਦੇ ਹੋ ਤੇ ਉਹ ਵੀ ਇੱਕ ਵਧੀਆ ਕਾਮੇਡੀ ਟੱਚ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਆਪਾਂ ਡੇਰਿਆਂ ਦੇ ਲੋਕ ਜਾਂਦੇ ਨੇ ਜਿਹਨਾਂ ਨੂੰ ਲੱਗਦਾ ਵੀ ਭੂਤ ਫਿਕਸ ਹੋ ਜਾਂਦੇ ਨੇ ਤੇ ਉਹ ਤਿੰਨ ਡੇਰਿਆਂ ਦੇ ਜਾਂਦਾ ਆ ਤੇ ਪਹਿਲਾ ਬਾਬਾ ਤੇ ਕਹਿੰਦਾ ਕਹਿੰਦਾ ਵੀ ਮੈਨੂੰ ਤਾਂ ਲੱਗਦਾ ਵਿੱਚ ਕੁਛ ਹੈ ਨੀਗਾ ਪਰ ਫੇਰ ਵੀ ਮੈਂ ਤਾਂ ਵੀ ਭੂਤ ਕਰਨਾ ਭੋਰੇ ਜਾ ਕੇ ਤੇ ਦੂਜੇ ਵਾਲੇ ਨੂੰ ਤਾਂ ਓਦਾਂ ਹੀ ਦਿਖਾਇਆ ਵੀ ਉਹਨੂੰ ਆਪ ਨੂੰ ਕੁਛ ਨੀ ਪਤਾ ਹੁੰਦਾ ਵੀ ਉਹ ਜਸਟ ਇਹ ਵੀ ਗੱਲ ਦਿਖਾਈ ਵੀ ਪੰਜਾਬ ਚ ਡੇਰਾ ਖੋਲਣਾ ਕਿੰਨਾ ਸੌਖਾ ਆ ਤੇ ਤੁਹਾਨੂੰ ਗਾਹਕ ਮਿਲਨੇ ਕਿੰਨੇ ਸੌਖੇ ਇਹ ਵੀ ਗੱਲ ਦਿਖਾਈ ਹੈ ਤੇ ਵੀ ਵਧੀਆ ਫੈਮਿਲੀ ਫੂਡ ਕਮੇਟੀ ਨੀ ਹੈਗੀ ਵੀ ਕੋਈ ਡਬਲ ਮੀਨਿੰਗ ਜਿਹੜੇ ਆਪਣਾ ਕਹਿ ਲਈਏ ਡਾਇਲੋਗਸ ਨੀ ਹੈਗੇ ਐਮੀ ਵਿਰਕ ਦੀ ਇਹ ਸਿਫਤ ਹੈਗੀ ਆ ਵੀ ਉਹਨੂੰ ਕੋਈ ਵੀ ਰੋਲ ਦਿੱਤਾ ਜਾਂਦਾ ਨਾ ਉਹ ਜੀ ਜਾਨ ਨਾਲ ਉਹਨੂੰ ਉਸ ਰੋਲ ਨੂੰ ਨਿਭਾਉਂਦਾ ਉਹਨੂੰ ਉਹ ਇਸ ਮੂਵੀ ਚ ਉਹਨੇ ਗੋਹਾ ਵੀ ਚੱਕਿਆ ਦੂਜਾ ਵੀ ਖੇਤੀਬਾੜੀ ਦਾ ਦੂਜਾ ਕੰਮ ਵੀ ਕੀਤਾ ਸਾਰਾ ਉਹਨੇ ਕਰਕੇ ਦਿਖਾਇਆ ਨਾ ਵੀ ਉਹਦੀ ਇਹ ਸਿਫਤ ਹੈ ਕਿ ਉਹ ਐਕਚੁਲੀ ਰੋਲ ਪਲੇ ਕਰਦਾ ਆ ਰੋਲ ਦੀ ਰਿਸਪੈਕਟ ਕਰਦਾ ਰੋਲ ਪਲੇ ਕਰਦਾ ਤੇ ਪਰ ਮੈਨੂੰ ਜਦੋਂ ਬਾਈ ਨੇ ਜ਼ੀਰੋ ਸਟਾਰ ਦਿੱਤਾ ਨਾ ਮੈਨੂੰ ਬੜਾ ਦੁੱਖ ਹੋਇਆ ਮੈਂ ਕਿਹਾ ਯਾਰ ਵੀ ਇਹਨੇ ਵੀ ਮੂਵੀ ਇੰਨੀ ਭੈੜੀ ਮੂਵੀ ਕੀਤੀ ਪਰ ਰਾਤੀ ਜਦੋਂ ਮੈਂ ਦੇਖੀ ਆ ਤੇ ਉਹ ਤੁਸੀਂ ਹੱਸੋਗੇ ਵੀ ਦੋ ਘੰਟੇ ਦੀ ਮੂਵੀ ਆ ਵੀ ਘੱਟੋ ਘੱਟ ਘੰਟਾ ਸਵਾ ਘੰਟਾ ਹੱਸੋਗੇ ਤੇ ਹੋਰ ਮੂਵੀ ਦੇ ਵਿੱਚੋਂ ਆਪਾਂ ਇਹੀ ਐਕਸਪੈਕਟ ਕਰਦਾ ਵੀ ਜੇ ਤੁਸੀਂ ਤੁਹਾਨੂੰ
ਐਂਟਰਟੇਨਮੈਂਟ ਮਤਲਬ ਇੱਕ ਤਾਂ ਜਾਂ ਤਾਂ ਬਹੁਤ ਡੀਪ ਮੈਸੇਜ ਹੋਵੇ ਡੂੰਘਾ ਮੈਸੇਜ ਹੋਵੇ ਹਨਾ ਤੇ ਦੂਜਾ ਇਹ ਆ ਵੀ ਚਲੋ ਬੰਦਾ ਹੱਸਦਾ ਆ ਚਾਹੇ ਉਹ ਨਾ ਗੱਪਾਂ ਹੀ ਹੋਣ ਹੁਣ ਦੇਖੋ ਜਿਹੜੀਆਂ ਇੰਗਲਿਸ਼ ਫਿਲਮਾਂ ਆ ਜਿਹੜੀਆਂ ਸੁਪਰਮੈਨ ਰੱਖ ਲਓ ਜਾਂ ਦੂਜੀਆਂ ਜਿਹੜੀਆਂ ਅਵੈਂਜਰਸ ਵਗੈਰਾ ਆ ਉਹ ਪਤਾ ਆ ਨਿਰੀਆਂ ਗੱਪਾਂ ਨੇ ਹਨਾ ਪਰ ਉਹ ਗੱਪ ਇਹ ਆ ਵੀ ਦੱਸ ਕੇ ਬਣਾਈ ਗਈ ਆ ਵੀ ਸੀਰੀਅਸਲੀ ਗੱਪ ਹੈ ਮਤਲਬ ਤੁਸੀਂ ਮਤਲਬ ਇੰਜੋਏ ਕਰੋ
ਫਿਕਸ਼ਨਲ ਆ ਉਹ
ਫਿਕਸ਼ਨਲ ਆ ਨਾ
ਉਹਨਾਂ ਨੇ 1 ਅਰਬ ਡਾਲਰ ਕਮਾ ਲਿਆ ਉਹ ਫਿਕਸ਼ਨਲ ਪਰ ਇਹਦੇ ਵਿੱਚ ਇਹ ਆਇਆ ਦੇਖੋ ਹੁਣ ਉਹ ਜਾਂਦਾ ਨੀ ਉਹਦੇ ਵਿੱਚੋਂ ਇਹ ਬਹੁਤ ਦੁਖੀ ਕਰਦੇ ਨਾ ਤੇ ਉਹ ਦਾਦੀ ਕਹਿੰਦੀ ਵੀ ਮਾਰ ਦੋ ਇਹਨੂੰ ਉਹ ਮੁੰਡਾ ਕਹਿੰਦਾ ਕਹਿੰਦਾ ਬੇਬੇ ਤੂੰ ਮੇਰਾ ਮੁੰਡਾ ਮਾਰ ਦੇਣਾ ਉਹ ਕਹਿੰਦੀ ਵੀ ਬੰਦਿਆਂ ਦੀ ਘਾਟ ਹੈ ਗਿੱਟਿਆਂ ਦੀ ਗਿੱਟੇ ਵੱਜਦੇ ਫਿਰਦੇ
ਆ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਜਿਹੜੀ ਪਹਿਲਾਂ ਦੱਸੀ ਜਿੱਥੇ ਸਟੋਰੀ ਸ਼ੁਰੂ ਕੀਤੀ ਸੀ ਉਹਨਾਂ ਦਾ ਬਾਬਾ ਬੜਾ ਜੀ ਕੰਜੂਸ ਸੀਗਾ 200 ਕਿੱਲੇ ਦਾ ਮਾਲਕ ਸੀਗਾ ਮੈਨੂੰ ਲੱਗਿਆ ਤੁਸੀਂ ਮੈਨੂੰ ਲਾ ਕੇ ਕਰ ਰਹੇ ਆ ਮੈਨੂੰ ਵੀ ਅੱਜ ਦੇ ਇੱਕ ਬੰਦੇ ਨੇ ਸੱਚੀ ਮੈਂ ਕਿਉਂਕਿ ਹਾਂ ਉਹ ਮੈਨੂੰ ਉਹਦਾ ਫੋਨ ਆਇਆ ਸਵੇਰੇ ਕਹਿੰਦਾ ਉਹ ਆਪਣੇ ਦੋਸਤ ਨੇ ਦਿੱਲੀ ਤੋਂ ਨੇ ਤਾਂ ਉਹ ਕਹਿੰਦੇ ਸਿੱਧੂ ਸਾਹਿਬ ਕਹਿੰਦਾ ਹਮ ਦਿੱਲੀ ਮੈਂ ਮਿਲੇਂਗੇ ਆਪ ਕਾ ਕਹਿੰਦਾ ਫੋਨ ਨੰਬਰ ਚੱਲਦਾ ਹੋਗਾ ਮੈਂ ਕਿਹਾ ਨਹੀਂ ਮੈਂ ਜੀ ਫੋਨ ਨੰਬਰ ਲੈਂਦਾ ਹੀ ਨੀ ਕਹਿੰਦੇ ਕੀ ਗੱਲ ਮੈਂ ਕਿਹਾ ਮੈਂ ਏਦਾਂ ਇੱਕ ਦੂਜੇ ਦੇ ਨਾਲ ਦੇ ਮਿੱਤਰਾਂ ਸੱਜਣਾਂ ਦੇ ਫੋਨ ਯੂਜ ਕਰਕੇ ਸਾਰ ਲੈਂਦਾ ਹੁੰਦਾ ਮੈਂ ਕੰਜੂਸ ਬੜਾ ਆ ਤੇ ਕਹਿੰਦੇ ਵੀ ਖਾਣਾ ਪੀਣਾ ਕਹਿੰਦਾ ਕਹਾਂ ਰੁਕਤੇ ਹੋਤੇ ਹੋ ਮੈਂ ਕਿਹਾ ਆਪਾਂ ਰੁਕੀਦਾ ਹੀ ਨੀ ਸਾਡੇ ਦੋਸਤ ਹੀ ਇੰਨੇ ਆਪਾਂ ਜਰੂਰ ਪੈਸੇ ਵੇਸਟ ਹੀ ਨੀ ਕਰੀਦੇ ਕਹਿੰਦਾ ਆਪ ਇਤਨੇ ਜ਼ਮੀਨ ਕੇ ਮਾਲਕ ਹੋ ਮੈਂ ਕਿਹਾ ਮਣੇ ਵੀ ਤਾਂ ਹੀ ਆ ਏਦਾਂ ਥੋੜੋ ਵੀ ਫੋਨਾਂ ਤੇ ਅੜਾ ਅੜਾ ਕੇ
ਫਿਲਮ ਦੇ ਵਿਚ ਵੀ ਆਹੀ ਗੱਲ ਕਹਿੰਦਾ ਕਹਿੰਦਾ ਮੈਂ ਸਾਰੀ ਉਮਰ ਮਰਦਾ ਬਣਾ ਗਿਆ ਹੁਣ ਤੁਸੀਂ ਕਹਿੰਦਾ ਜਿਹੜੀਆਂ ਆਪਣੀਆਂ ਪਰਲਸ ਜਾਂ ਇੱਧਰ ਸਾਬਣ ਦੀ ਟਿੱਕੀਆਂ ਵਰਤ ਕੇ ਬਰਬਾਦ ਕਰੋਗੇ ਤੇ ਮੁੰਡੇ ਨੂੰ ਦੋਹੇ ਕਤਰ ਭੇਜ ਦਿੰਦਾ ਨਾ ਜਾ ਕੇ ਕੰਮ ਕਰ
ਉੱਥੇ
ਫੈਮਿਲੀ ਦੇਖੀਆਂ ਨੇ
ਸੋਰੀ ਇੱਕ ਥਾਣੇਦਾਰ ਹੁੰਦਾ ਸੀ ਉਹਦੀ ਘਰ ਵਾਲੀ ਨੇ ਦੋ ਸਬਜ਼ੀਆਂ ਬਣਾ ਲਈਆਂ ਉਹ ਬਣਾ ਨੀ ਲਈਆਂ ਉਹ ਗਵਾਂਢੀ ਨੀ ਦੇ ਦਿੰਦੇ ਭੈਣ ਜੀ ਆ ਦੇਖੋ ਅੱਜ ਮੈਂ ਬੈਂਗਣਾ ਦੀ ਸਬਜ਼ੀ ਬਣਾਈ ਦੇਖਿਓ ਸਵਾਦ ਉਹਨੇ ਕੀ ਕਹਿਤਾ ਕਹਿੰਦਾ ਅੱਜ ਮੈਂ ਆਪਣੇ ਉਹਦੇ ਘਰ ਵਾਲੇ ਨੇ ਰੂਲ ਬਣਾਇਆ ਹੁੰਦਾ ਬਈ ਇੱਕੋ ਸਬਜ਼ੀ ਬਣਨੀ ਆ ਬਸ ਰੋਟੀਆਂ ਹਨਾ ਆਪਾਂ ਸੇਵਿੰਗ ਕਰਨੀ ਉਹ ਥਾਣੇਦਾਰ ਹੁੰਦਾ ਰੋਹ ਵਾਲਾ ਹੁੰਦਾ ਤੇ ਉਹ ਘਰੇ ਗਵਾਂਢਣ ਦੇ ਜਾਂਦੀ ਆ ਬੈਂਗਣਾ ਦੀ ਸਬਜ਼ੀ ਉਹ ਬਜਾਰੀ ਮੋਹਰੇ ਰੱਖ ਦਿੰਦੀ ਆ ਵੀ ਅੱਜ ਮੈਂ ਦੋ ਰੱਖਾਂ ਮੋਹਰੇ ਉਹ ਇੱਕ ਪੈਂਦੀ ਏਦਾਂ ਕਹਿੰਦਾ ਘਰ ਬਰਬਾਦ ਕਰਨਾ ਕਹਿੰਦਾ ਦੋ ਦੋ ਸਬਜ਼ੀਆਂ ਬਣਾ ਕੇ ਕਹਿੰਦਾ
ਨਹੀਂ ਮੈਂ ਤਾਂ ਫੈਮਿਲੀਆਂ ਦੇਖੀਆਂ ਹੋਈਆਂ ਨੇ ਮੈਨੂੰ ਮੈਂ ਡੈਡ ਦੇ ਫਰੈਂਡ ਸੀ ਮੈਂ ਇਹਨਾਂ ਦੇ ਘਰੇ ਗਿਆ ਸਾਈਕਲ ਤੇ ਮਿਲੇ ਸਾਨੂੰ ਅਸੀਂ ਘਰ ਵਿੱਚ ਉਹ ਸਾਈਕਲ ਤੇ ਮਿਲੇ ਜਿੱਦਾਂ ਸੜਕ ਤੇ ਪਿੰਡ ਦੀ ਫਿਰਨੀ ਤੇ ਉਹ ਕਹਿੰਦੇ ਵੀ ਚਲੋ ਆਪਾਂ ਘਰੇ ਚੱਲਦੇ ਆ ਤੇ ਮੈਨੂੰ ਮੇਰੇ ਬਾਪੂ ਨੇ ਦੱਸਿਆ ਕਹਿੰਦੇ ਵੀ ਇਸ ਬੰਦੇ ਦੀਆਂ 100 ਗੱਲੇ ਜ਼ਮੀਨ ਆ ਤੇ ਇੱਕ ਮੁੰਡਾ ਸੁਪਰੀਮ ਕੋਰਟ ਦੇ ਵਿੱਚ ਲਾਇਰ ਆ ਠੀਕ ਹੈ ਤੇ ਇੱਕ ਮੁੰਡਾ PGI ਦੇ ਵਿੱਚ ਸਰਜਨ ਆ ਤੇ ਮੈਂ ਕਿਹਾ ਵੀ ਆਪ ਤਾਂ ਵੀ ਇਹ ਸਾਈਕਲ ਤੇ ਨੇ ਕਹਿੰਦੇ ਸਾਈਕਲ ਤੇ ਰਹਿ ਕੇ ਇੰਨਾ ਕੁਛ ਬਣਿਆ ਜੇ ਕਹਿੰਦੇ ਪਹਿਲਾਂ ਗੱਡੀਆਂ ਖਰੀਦ ਲੈਂਦੇ ਫਿਰ ਕੁਛ ਨੀ ਸੀ ਬਣਨਾ
ਸਹੀ ਗੱਲ ਗੁਰਪ੍ਰੀਤ ਹਾਂਜੀ ਰਿਵਿਊ ਵਧੀਆ ਆ ਰਹੇ ਨੇ ਜਗਤਾਰ ਭਾਜੀ ਨੇ ਤੁਹਾਡਾ ਨੰਬਰ ਮੰਗਿਆ ਸੀ ਉਹ ਦੇ ਦਿੱਤਾ ਕਹਿੰਦੇ ਵੀ ਇਹ ਫਿਲਮ ਸਾਡੇ ਸਮਾਜ ਦੀਆਂ ਕੁਰੀਤੀਆਂ ਤੇ ਕਟਾਕਸ਼ ਆ ਕੁੱਲ ਮਿਲਾ ਕੇ ਬਹੁਤ ਵਧੀਆ ਫਿਲਮ ਹੈ ਤੇ ਇੱਕ ਨਾ ਹਾਂ ਭੱਜੋ ਵੀਰ ਹੋਵੇ ਕਹਿੰਦੇ ਕਿੱਥੇ ਦੇਖ ਸਕਦੇ ਆ? ਪ੍ਰਾਈਮ ਤੇ ਦੱਸਿਆ ਨਾ ਤੁਸੀਂ?
ਨਹੀਂ ਭੱਜੋ ਵੀਰੋ ਨੀ, ਭੱਜੋ ਵੀਰੇ ਤਾਂ ਲੱਭਦੀ ਨੀ ਪਈ, ਪਤਾ ਨੀ ਉਹਨਾਂ ਨੇ ਕਿੱਥੇ ਦੱਬਦੀ ਮੂਵੀ ਉਹ ਜਿਹੜੀ ਆ ਚੱਲ ਮੇਰਾ ਪੁੱਤ,
ਚੱਲ ਮੇਰਾ ਪੁੱਤ। ਤੇ ਜਸ ਭਾਟੀਆ ਕਹਿੰਦੇ ਐਮਾਜ਼ਨ ਪ੍ਰਾਈਮ ਕੀ ਆ, ਕਿੱਦਾਂ ਲਿਆ ਜਾ ਸਕਦਾ ਹੈ?
ਇਹ ਜੇ ਤੁਸੀਂ ਆਸਟ੍ਰੇਲੀਆ ਚੋ ਨੀ, ਤੁਸੀਂ ਜੇ ਤਾਂ ਐਮਾਜ਼ੋਨ ਦਾ ਅਕਾਊਂਟ ਹੈਗਾ ਆਲਰੇਡੀ, ਤੇ ਇਹ ਤੁਸੀਂ $6 ਮਹੀਨੇ ਦੇ ਨੇ ਇਹਦੇ ਉੱਤੇ। ਇਹਦੀ ਸਿਫਤ ਇਹ ਹੈ ਵੀ ਇਹਦੇ ਉੱਤੇ ਪੰਜਾਬੀ ਮੂਵੀਜ਼ ਬਹੁਤ ਛੇਤੀ ਆਉਂਦੀਆਂ ਨੇ, ਹਿੰਦੀ ਵੀ ਬਹੁਤ ਛੇਤੀ ਆਉਂਦੀਆਂ। ਨੈਟਫਲਿਕਸ ਵਾਂਗੂ ਨਾ ਵੀ ਤੁਸੀਂ ਅੱਧਾ ਘੰਟਾ ਵੀ ਸਕਰੋਲ ਨੀ ਕਰਦੇ ਰਹਿੰਦੇ ਵੀ ਕਿਹੜੀ ਮੂਵੀ ਦੇਖਣੀ ਹੈ। ਐਮਾਜ਼ੋਨ ਤੁਹਾਨੂੰ ਵੈਬਸਾਈਟ ਦਾ ਮੈਂ ਅਡਰੈਸ ਦਿੰਦਾ, primevideos.com.au ਤੇ ਜਾਓ, ਉੱਥੇ ਜਾ ਕੇ ਤੁਸੀਂ ਸਾਈਨ ਅਪ ਕਰ ਸਕਦੇ ਹੋ। ਜਦੋਂ ਤੁਸੀਂ ਉਹਨੂੰ ਟੀਵੀ ਤੇ ਕਰੋਗੇ ਇੰਸਟਾਲ, ਉਹਨੇ ਤੁਹਾਨੂੰ ਕੋਡ ਭੇਜ ਦੇਣਾ ਤੇ ਫਿਰ ਟੀਵੀ ਤੇ ਉਹ ਕੋਡ ਭਰ ਕੇ ਫਿਰ ਤੁਹਾਡਾ ਟੀਵੀ ਚੱਲ।
ਠੀਕ ਹੈ, ਸੋ ਐਪਲੀਕੇਸ਼ਨ ਹੈ ਯਾਨੀ ਕਿ ਸਮਾਰਟ ਟੀਵੀਆਂ ਤੇ ਚੱਲਦੀ ਹੈ। ਠੀਕ ਹੈ ਜੀ,
ਹਾਂਜੀ ਚੱਲਦੀ। ਔਰ
ਗੁਰਪ੍ਰੀਤ ਜੀ, ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਮੈਨੂੰ ਵੀ ਆਵਾਜ਼ਾਂ ਪੈ ਰਹੀਆਂ, ਤਿਆਰੀ ਸਾਡੇ ਘਰ ਟੱਚ ਹੀ ਬੰਨੇ ਪਏ ਨੇ ਤੇ ਆਪਾਂ ਪ੍ਰੋਗਰਾਮ ਸਮਾਪਤ ਕਰ
ਦਿੱਤੇ।
ਮੈਂ ਨਨਕਾਣਾ ਸਾਹਿਬ, ਕਿੱਧਰ ਰਹਿੰਦੇ ਹੋ ਤੁਸੀਂ? ਰੇਡੀਓ ਨੀ ਸੁਣਦੇ ਸਵੇਰ ਦੇ? ਆਪਾਂ ਕਿਆ
ਮੈਂ ਕਿਹਾ ਸ਼ਾਇਦ ਉਹਦਾ ਵਿਆਹ, ਮੈਂ ਸੁਣਿਆ ਸੀ ਤੁਸੀਂ ਪਿਛਲੀ ਵਾਰ ਜਦੋਂ ਆਏ ਸੀ ਨਾ, ਸਪੀਚ ਦਿੱਤੀ ਸੀ ਬਈ ਨਨਕਾਣਾ ਸਾਹਿਬ ਵੀ ਜਾਣਾ। ਮੈਂ ਕਿਹਾ ਸ਼ਾਇਦ ਵੀ ਵੈਨ ਚ ਤੁਰ ਕੇ ਬਿਆਨ ਦੇ ਰਹੇ ਨੇ, ਸ਼ਾਇਦ ਬਾਅਦ ਵਿੱਚ
ਮੈਂ
ਕੈਂਸਲ ਨਾ ਕਰ ਦੇਣ।
ਮੈਂ ਜਦ ਮੈਂ ਜਾਣਾ ਹੁੰਦਾ ਨਾ ਏਡੇ ਏਡੇ ਵੱਡੇ ਬਿਆਨ, ਮੈਂ ਦੇਖੋ ਮੈਂ ਕਿਹੜੇ ਹੋਟਲਾਂ ਚ ਰਹਿਣਾ, ਆਪਾਂ ਵੀ ਲੰਗਰ ਛੱਕ ਕੇ ਸਾਰਨਾ, ਕੰਜੂਸ ਬੰਦੇ ਆ ਆਪਾਂ, ਤਾਂ ਹੀ ਜਾ ਰਹੇ ਹਾਂ,
ਜ਼ਮੀਨਾਂ ਬਣਾਉਣੀਆਂ,
ਜ਼ਮੀਨਾਂ ਵੀ ਏਦੇ ਬਣਨੀਆਂ। ਠੀਕ ਹੈ ਗੁਰਪ੍ਰੀਤ ਜੀ, ਥੈਂਕ ਯੂ ਬਹੁਤ ਬਹੁਤ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ।
ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਸਨ, ਤੇ ਗੀਤ ਦੀ ਫਰਮਾਇਸ਼ ਆਈ ਸੀ ਵਿਨੇਪਾਲ ਬੁੱਟਰ ਦਾ ਮਾਫ਼ੀਨਾਮਾ, ਉਹ ਆਪਾਂ ਸੁਣਦੇ ਹਾਂ। ਤੇ ਦੋਸਤੋ ਪ੍ਰੋਗਰਾਮ ਤੁਸੀਂ ਮੇਰੀ ਵਾਲ ਤੇ ਨਿਗਾਹ ਰੱਖਿਓ ਫੇਸਬੁੱਕ ਤੇ, ਮੈਂ ਡੇਲੀ ਕੁਛ ਨਾ ਕੁਛ ਪਾਵਾਂਗਾ ਉੱਥੋਂ ਨਨਕਾਣਾ ਸਾਹਿਬ ਤੋਂ, ਤੇ ਪ੍ਰੋਗਰਾਮ ਦੇ ਵੀ ਆਪਾਂ ਕਰਨਾ ਆ ਤਾਂ ਸੂਤ ਲੱਗਿਆ ਤਾਂ ਜ਼ਰੂਰ ਆਪਾਂ ਕਰਾਂਗੇ। ਤੇ ਪਰ ਇੱਕ ਮਹੀਨੇ ਦਾ ਟੂਰ ਹੈ, ਮੈਂ ਤੁਹਾਡੇ ਨਾਲ ਲਗਾਤਾਰ ਸੰਪਰਕ ਰਹਾਂਗਾ ਡੇਲੀ, ਸੋ ਵਿਜ਼ਿਟ ਕਰਦੇ ਰਹਿਣਾ। ਹਰਮਨ ਰੇਡੀਓ ਦੇ ਚੱਲਦੇ ਰਹਿਣਗੇ ਪ੍ਰੋਗਰਾਮ, 24 ਘੰਟੇ ਚੱਲਦੇ ਨੇ, ਤੇ ਵੀਕਐਂਡ ਦਾ ਪ੍ਰੋਗਰਾਮ ਮੇਰਾ ਖਿਆਲ ਤੁਸੀਂ ਨਨਕਾਣਾ ਸਾਹਿਬ ਦਾ ਜਿਹੜਾ ਉਹ ਜ਼ਿਆਦਾ ਆਨੰਦ ਮਾਣੋਗੇ ਜਿਹੜਾ ਮੈਂ ਲਾਈਵ ਤੁਹਾਨੂੰ ਉੱਥੋਂ ਕਰਾਂਗਾ। ਸੋ ਮਿਲਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ, ਮੈਂ ਸਭ ਦੀ ਅਰਦਾਸ ਕਰਾਂਗਾ ਪਰਮਾਤਮਾ ਸਾਡੀ ਯਾਤਰਾ ਸਾਰਿਆਂ ਦੀ ਸਫਲ ਕਰੇ, ਔਰ ਦੁਨੀਆਂ ਦੇ ਵਿੱਚ ਜਿਹੜੀ ਅਸੀਂ ਯਾਤਰਾ ਕਰ ਰਹੇ ਹਾਂ ਉਹ ਵੀ ਸਫਲਾ ਕਰੇ। ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ, ਤੇ ਪਲੀਜ਼ ਹਰਮਨ ਰੇਡੀਓ ਨੂੰ ਸਪੋਰਟ ਕਰੋ, ਐਪਲੀਕੇਸ਼ਨਸ ਡਾਊਨਲੋਡ ਕਰਕੇ ਸੁਣੋ, ਸਾਡੇ ਵੀਡੀਓਜ਼ ਵਗੈਰਾ ਸਾਰੇ ਜੋ ਵੀ ਅਸੀਂ ਕਰਦੇ ਹਾਂ, ਸਾਡੇ ਪ੍ਰੈਜ਼ੈਂਟਰਸ ਦੀ ਸਪੋਰਟ ਕਰੋ। ਸੋ ਇੰਨਾ ਕੁਝ ਕਹਿੰਦੇ ਹੋਏ ਰੱਬ ਰਾਖਾ।
ਮੈਂ ਵਿਨੇਪਾਲ ਬੁੱਟਰ ਬੋਲਦਾ, ਮੈਂ ਵਿਨੇਪਾਲ ਬੁੱਟਰ ਬੋਲਦਾ, ਇੱਕ ਤੇਰੇ ਗੁਨਾਹਗਾਰਾਂ ਚੋਂ ਮੇਰੇ ਕੋਲ ਕੜਾਇਆ ਬਸ ਉਹ ਵੀ ਟੋਰ ਲਈ, ਮੇਰੇ ਕੋਲ ਕੜਾਇਆ ਬਸ ਉਹ ਵੀ ਟੋਰ ਲਈ, ਤੇਰਿਆਂ ਪੰਜ ਕਕਾਰਾਂ ਚੋਂ ਤੂੰ ਮਾਤਾ ਪਿਤਾ ਚੋਂ ਬੋਲਦਾ, ਮੈਂ ਵਿਨੇਪਾਲ।
ਅੱਜ ਕੱਲ ਵਿਰਲਾ ਹੀ ਖਾਲਸ ਰਹਿ ਗਿਆ ਤੇਰਿਆਂ ਪੈਰੋ ਕਾਰਾਂ ਚੋਂ ਅੱਜ ਕੱਲ ਮੁੱਕ ਗਈ ਸੇਵਾ ਭਾਵਨਾ ਅੱਜ ਕੱਲ ਮੁੱਕ ਗਈ ਸੇਵਾ ਭਾਵਨਾ ਤੇਰਿਆਂ ਸੇਵਾ ਤਾਰਾਂ ਚੋਂ ਅੱਜ ਕੱਲ ਮੁਸ਼ਕ ਮਾਇਆ ਦੀ ਮਾਰਦੀ ਅੱਜ ਕੱਲ ਮੁਸ਼ਕ ਮਾਇਆ ਦੀ ਮਾਰਦੀ ਤੇਰਿਆਂ ਜੱਥੇ ਤਾਰਾਂ ਕਲਾਕਾਰਾਂ ਚੋਂ